ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ। ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵੱਡ ਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ
ਵੱਖਰਾ ਦਿਨ
ਵੱਖਰੀ ਆਵਾਜ਼
ਵੱਖਰੀ ਆਵਾਜ਼
ਵੱਖਰੀ ਗਿਰਾਂ
ਵੱਖਰੀ ਗਿਰਾਂ ਲਹਿਰਾਂ
ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਲਿਖਿਆ ਮੁਕੱਦਰਾਂ ਦਾ ਕੋਈ ਖੋ ਨਹੀਂ ਸਕਦਾ, ਸਮੇਂ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ। ਜੇ ਗਮ ਮਿਲੇ ਨੇ ਤਾਂ ਆਉਣਗੀਆਂ ਖੁਸ਼ੀਆਂ ਵੀ, ਰੱਬ ਬਦਲੇ ਨਾ ਦਿਨ, ਇੰਜ ਹੋ ਨਹੀਂ ਸਕਦਾ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਰਿਸ਼ੂਪ੍ਰੀਤ ਹਰਮਨ ਰੇਡੀਓ ਦੇ ਸਮੁੰਦਰ ਚੋਂ ਪ੍ਰੋਗਰਾਮ ਲਹਿਰਾਂ ਲੈ ਕੇ ਇੱਕ ਵਾਰ ਫੇਰ ਹਾਜ਼ਰ ਹਾਂ ਜੀ। ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਆਖਦੀ ਹਾਂ ਅਤੇ ਅਰਦਾਸ ਕਰਦੀ ਹਾਂ ਕਿ ਪਰਮਾਤਮਾ ਸਦਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਅਤੇ ਆਉਣ ਵਾਲੇ ਸਾਰੇ ਦਿਨ ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਉਣ। ਅੱਜ ਦਿਨ ਸੋਮਵਾਰ ਹੈ ਜੀ, 18 ਜੂਨ, ਤੇ ਜੇ ਪੰਜਾਬੀ ਮਹੀਨਿਆਂ ਦੀ ਗੱਲ ਕਰੀਏ ਤਾਂ 4 ਹਾੜ ਹੈ। ਅੱਜ ਦੇ ਦਿਨ 1858 ਵਿੱਚ ਰਾਣੀ ਲਕਸ਼ਮੀ ਬਾਈ, ਜਿਨ੍ਹਾਂ ਨੂੰ ਅਸੀਂ ਝਾਂਸੀ ਦੀ ਰਾਣੀ ਵੀ ਕਹਿੰਦੇ ਹਾਂ, ਗਵਾਲੀਅਰ ਵਿੱਚ ਅੰਗਰੇਜ਼ਾਂ ਨਾਲ ਲੜਦੇ ਹੋਏ ਸ਼ਹੀਦ ਹੋਏ ਸਨ। ਸੋ ਪ੍ਰਣਾਮ ਹੈ ਜੀ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਅੱਜ ਆਜ਼ਾਦ ਹਾਂ। ਅੱਜ ਦੇ ਪ੍ਰੋਗਰਾਮ ਵਿਚ ਸਭ ਤੋਂ ਪਹਿਲਾਂ ਜਾਣਾਂਗੇ ਦੇਸ਼ ਵਿਦੇਸ਼ ਵਿਚ ਮੌਸਮ ਦਾ ਮਿਜਾਜ਼, ਫਿਰ ਜੁੜਾਂਗੇ ਮਿੰਟੂ ਬਰਾੜ ਸਾਹਿਬ ਨਾਲ ਤੇ ਚਰਚਾ ਕਰਾਂਗੇ ਖ਼ਬਰਾਂ ਵਿਚ, ਜਾਣਾਂਗੇ ਟੈਕਨੋਲੋਜੀਆਂ ਦੀਆਂ ਖ਼ਬਰਾਂ ਟੈਕ ਨਿਊਜ਼ ਵਿਚ, ਸਿਹਤ ਦੀਆਂ ਗੱਲਾਂ ਸੈਕਸ਼ਨ ਵਿਚ ਅੱਜ ਕਰਾਂਗੇ ਜੀ ਗੱਲ ਜ਼ੁਕੀਨੀ ਬਾਰੇ, ਜੋ ਕਿ ਇੱਕ ਸਬਜ਼ੀ ਹੈ ਜੋ ਸਾਡੇ ਆਸਟ੍ਰੇਲੀਆ ਚ ਬਹੁਤ ਮਿਲਦੀ ਹੈ। ਤੇ ਅੱਜ ਦੇ ਪ੍ਰੋਗਰਾਮ ਵਿਚ ਇੱਕ ਖਾਸ ਮੁਲਾਕਾਤ ਕਰਾਂਗੇ ਜੀ ਉਸ ਸ਼ਖਸੀਅਤ ਨਾਲ ਜਿਨ੍ਹਾਂ ਨੇ ਪੰਜਾਬੀ ਗਜ਼ਲ ਦੇ ਖੇਤਰ ਵਿਚ ਬਹੁਤ ਤਰੱਕੀ ਕੀਤੀ ਹੈ, ਪੰਜਾਬੀ ਗਜ਼ਲ ਦੇ ਅੰਬਰਾਂ ਉੱਤੇ ਇੱਕ ਚਮਕਦੇ ਸਿਤਾਰੇ ਨਾਲ, ਸੁਰਿੰਦਰ ਸਿਦਕ ਜੀ ਨਾਲ। ਤੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ, ਸਭ ਤੋਂ ਪਹਿਲਾਂ ਦੱਸਦੇ ਹਾਂ ਮੌਸਮ ਦਾ ਹਾਲ ਦੇਸ਼ ਵਿਦੇਸ਼ ਵਿਚ ਕੀ ਹੈ। ਸਿਡਨੀ ਵਿਚ ਅੱਜ ਘੱਟ ਤੋਂ ਘੱਟ ਜਿਹੜਾ ਟੈਂਪਰੇਚਰ ਹੈ ਉਹ 10 ਹੈ ਜੀ, ਤੇ ਵੱਧ ਤੋਂ ਵੱਧ ਜਿਹੜਾ ਟੈਂਪਰੇਚਰ ਹੈ ਉਹ 16। ਥੋੜੇ ਜਿਹੇ ਮੀਂਹ ਦੀ ਸੰਭਾਵਨਾ ਹੈ, ਦਿਨ ਠੰਡਾ ਰਹੇਗਾ ਤੇ ਠੰਡੀ ਹਵਾ ਚੱਲਦੀ ਰਹੇਗੀ। ਮੈਲਬਰਨ ਵਿਚ ਘੱਟ ਤੋਂ ਘੱਟ 9 ਤੇ ਵੱਧ ਤੋਂ ਵੱਧ 13 ਟੈਂਪਰੇਚਰ, ਸਵੇਰੇ ਸਵੇਰੇ ਬਾਰਿਸ਼ ਹੋਣ ਦੇ ਆਸਾਰ ਨੇ, ਧੁੱਪ ਚੜੀ ਰਹੇਗੀ ਪਰ ਦਿਨ ਠੰਡਾ ਰਹੇਗਾ। ਬ੍ਰਿਸਬੇਨ ਵਿਚ ਘੱਟ ਤੋਂ ਘੱਟ 8 ਤੇ ਵੱਧ ਤੋਂ ਵੱਧ 19, ਸਾਰਾ ਦਿਨ ਧੁੱਪ ਚੜੀ ਰਹੇਗੀ ਪਰ ਮੌਸਮ ਠੰਡਾ ਰਹੇਗਾ। ਪਰਥ ਵਿਚ ਅੱਜ ਦਾ ਘੱਟ ਤੋਂ ਘੱਟ ਤਾਪਮਾਨ ਹੈਗਾ ਜੀ 13 ਤੇ ਵੱਧ ਤੋਂ ਵੱਧ ਦਾ ਤਾਪਮਾਨ ਹੈਗਾ ਜੀ 18 ਤੇ ਮੀਂਹ ਦੇ ਪੂਰੇ ਪੂਰੇ ਆਸਾਰ ਨੇ ਪਰਥ ਵਿਚ। ਸਾਡੇ ਐਡਲੇਡ ਵਿਚ ਅੱਜ ਕੁਝ ਘੱਟ ਠੰਡ ਹੈ ਜੀ, ਅੱਜ 7 ਹੈ, ਪਰਸੋਂ ਬਹੁਤ ਜ਼ਿਆਦਾ ਘੱਟ ਸੀ, ਪਰਸੋਂ 4 ਤੇ 5 ਦੇ ਵਿਚ ਵਿਚ ਸੀਗਾ ਜੀ ਸਾਡਾ ਘੱਟ ਤੋਂ ਘੱਟ ਟੈਂਪਰੇਚਰ, ਤੇ ਅੱਜ ਦਾ ਮੈਕਸੀਮਮ ਟੈਂਪਰੇਚਰ ਸਾਡੇ ਐਡਲੇਡ ਵਿਚ ਹੋਏਗਾ 14। ਇੱਕ ਖੁਸ਼ੀ ਦੀ ਗੱਲ ਹੈ ਜੀ ਸਾਡੇ ਲਈ ਕਿ ਸਾਰਾ ਦਿਨ ਧੁੱਪ ਚੜੀ ਰਹੇਗੀ ਪਰ ਮੌਸਮ ਫਿਰ ਵੀ ਠੰਡਾ ਰਹੇਗਾ। ਗੋਲਡ ਕੋਸਟ ਵਿਚ ਘੱਟ ਤੋਂ ਘੱਟ ਟੈਂਪਰੇਚਰ ਹੈਗਾ ਜੀ 11 ਤੇ ਵੱਧ ਤੋਂ ਵੱਧ ਟੈਂਪਰੇਚਰ ਹੈਗਾ 19, ਧੁੱਪ ਸਾਰਾ ਦਿਨ ਚੜੀ ਰਹੇਗੀ ਪਰ ਠੰਡੀ ਹਵਾ ਨਾਲ ਚੱਲਦੀ ਰਹੇਗੀ। ਹੋਬਾਰਟ ਵਿਚ ਘੱਟ ਤੋਂ ਘੱਟ ਟੈਂਪਰੇਚਰ ਹੈਗਾ ਜੀ 6 ਅੱਜ ਦਾ ਤੇ ਵੱਧ ਤੋਂ ਵੱਧ ਜਿਹੜਾ ਹੈਗਾ ਤਾਪਮਾਨ ਉਹ ਰਹੇਗਾ 11, ਸਾਰਾ ਦਿਨ ਬੱਦਲ ਛਾਏ ਰਹਿਣਗੇ ਤੇ ਠੰਡ ਰਹੇਗੀ। ਡਾਰਵਿਨ ਵਿਚ ਅੱਜ ਦਾ ਘੱਟ ਤੋਂ ਘੱਟ ਟੈਂਪਰੇਚਰ ਹੈਗਾ ਜੀ 23 ਤੇ ਵੱਧ ਤੋਂ ਵੱਧ ਟੈਂਪਰੇਚਰ ਹੈਗਾ 32, ਧੁੱਪ ਚੜੀ ਰਹੇਗੀ ਤੇ ਦਿਨ ਕੁਝ ਕੋਜ਼ੀ ਯਾਨੀ ਕਿ ਕੁਝ ਗਰਮ ਰਹੇਗਾ। ਕੈਨਬਰਾ ਵਿਚ ਸਭ ਤੋਂ ਘੱਟ ਟੈਂਪਰੇਚਰ ਜਿਵੇਂ ਕਿ ਹਮੇਸ਼ਾ ਹੀ ਹੁੰਦਾ ਜੀ, ਘੱਟ ਤੋਂ ਘੱਟ ਰਹੇਗਾ 3 ਤੇ ਵੱਧ ਤੋਂ ਵੱਧ ਰਹੇਗਾ 12, ਸਾਰਾ ਦਿਨ ਬੱਦਲ ਛਾਏ ਰਹਿਣਗੇ। ਤੇ ਹੁਣ ਜੀ ਪੰਜਾਬ ਦਾ ਮੌਸਮ, ਘੱਟ ਤੋਂ ਘੱਟ ਹੈਗਾ ਜੀ ਪੰਜਾਬ ਵਿਚ ਅੱਜ ਦਾ ਤਾਪਮਾਨ 35 ਤੇ ਵੱਧ ਤੋਂ ਵੱਧ ਹੈਗਾ ਜੀ 42। ਪਰਮਾਤਮਾ ਥੋੜੀ ਜਿਹੀ ਠੰਡ ਥੋੜੀ ਜਿਹੀ ਗਰਮੀ ਸੋਰੀ ਸਾਨੂੰ ਇਧਰ ਵੀ ਭੇਜ ਦੇਵੇ ਤੇ ਅਸੀਂ ਠੁੱਠ ਤੋਂ ਬਚ ਜਾਈਏ ਅੱਜ। ਤੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਹੁਣ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ। ਅੱਜ ਦਾ ਵਿਚਾਰ ਹੈ ਜੀ, ਫੁੱਲਾਂ ਦੀ ਖੁਸ਼ਬੋ ਕੇਵਲ ਹਵਾ ਦੀ ਦਿਸ਼ਾ ਵਿਚ ਫੈਲਦੀ ਹੈ ਪਰ ਚੰਗੇ ਬੰਦੇ ਦੀ ਚੰਗਿਆਈ ਦੁਨੀਆਂ ਦੀ ਹਰ ਦਿਸ਼ਾ ਵਿਚ ਫੈਲਦੀ ਹੈ। ਭਾਵ ਚੰਗੇ ਕਰਮ ਕਰਨ ਨਾਲ ਸਾਰੀ ਦੁਨੀਆਂ ਵਿੱਚ ਵਾਹਵਾਹੀ ਮਿਲਦੀ ਹੈ। ਜਿਵੇਂ ਅਸੀਂ ਆਖਦੇ ਹਾਂ ਕਿ ਇਨਸਾਨ ਦੀ ਕਦਰ ਉਸਦੇ ਕਰਮਾਂ ਤੋਂ ਹੁੰਦੀ ਹੈ, ਚੰਗੇ ਕਰਮ ਕਰਨ ਵਾਲੇ ਇਨਸਾਨ ਨੂੰ ਦੁਨੀਆਂ ਕਦੇ ਨਹੀਂ ਭੁੱਲਦੀ। ਉਸਦੇ ਚੰਗੇ ਕਰਮ ਰਹਿੰਦੀ ਦੁਨੀਆਂ ਤੱਕ ਯਾਦ ਕੀਤੇ ਜਾਂਦੇ ਹਨ। ਅੱਜ ਦੀ ਇਸ ਤੇਜ਼ ਦੁਨੀਆਂ ਵਿੱਚ ਇਨਸਾਨ ਬਹੁਤ ਹੀ ਸਵਾਰਥੀ ਹੋ ਗਿਆ ਹੈ। ਕਿਸੇ ਹੋਰ ਬਾਰੇ ਸੋਚਣ ਦਾ ਸਮਾਂ ਹੀ ਨਹੀਂ ਹੈ ਅੱਜ ਸਾਡੇ ਕੋਲ। ਪਰ ਫਿਰ ਵੀ ਜਿੱਥੋਂ ਤੱਕ ਹੋ ਸਕਦਾ ਹੈ ਸਾਨੂੰ ਚੰਗਾ ਹੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿੱਥੋਂ ਤੱਕ ਹੋ ਸਕੇ ਸਭ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਸਰਬੱਤ ਦਾ ਭਲਾ ਹੀ ਮੰਗਣਾ ਚਾਹੀਦਾ ਹੈ। ਜੇ ਹੋ ਸਕੇ ਤਾਂ ਕਿਸੇ ਦਾ ਮਾੜਾ ਨਾ ਕਰੀਏ ਤੇ ਸਿਰਫ ਚੰਗਾ ਹੀ ਚੰਗਾ ਕਰੀਏ ਜੀ, ਤਾਂ ਜ਼ਿੰਦਗੀ ਸਾਡੀ ਸਫਲ ਹੈ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਇੱਕ ਬਹੁਤ ਮਿੱਠੇ ਜਿਹੇ ਸ਼ਬਦ ਦੇ ਨਾਲ, ਤੇ ਫਿਰ ਮਿਲਦੇ ਹਾਂ ਇਸ ਸ਼ਬਦ ਤੋਂ ਬਾਅਦ।
ਹਮ ਮੈਨੇ ਤੁਮ ਜਲ ਕਰਦੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ, ਤੂੰ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਤਾ ਮਾਧੋ, ਹਮ ਐਸੇ ਤੂੰ ਐਸਾ, ਮਾਧੋ ਹਮ ਐਸੇ ਤੂੰ ਐਸਾ। ਤੁਮ ਸਭ ਸਾਜੇ ਸਾਜ ਨਿਵਾਜੇ, ਜੀਅ ਪਿੰਡ ਦੇ ਪ੍ਰਾਣਾ, ਨਿਰਗੁਣਿਆ ਦੇ ਗੁਣ ਨਹੀਂ ਕੋਈ, ਤੁਮ ਦਾਨ ਦਿਓ ਮਿਹਰਬਾਨਾ, ਮਾਧੋ ਹਮ ਐਸੇ ਤੂੰ ਐਸਾ, ਮਾਧੋ ਹਮ ਐਸੇ ਤੂੰ ਐਸਾ। ਤੁਮ ਕਰੋ ਭਲਾ ਹਮ ਭਲੋ ਨ ਜਾਣੇ, ਤੁਮ ਸਦਾ ਸਦਾ ਦਿਆਲਾ, ਤੁਮ ਸੁਖਦਾਈ ਪੁਰਖ ਵਿਧਾਤੇ, ਤੁਮ ਰਾਖੋ ਆਪਣੇ ਵਾਲਾ, ਮਾਧੋ ਹਮ ਐਸੇ ਤੂੰ ਐਸਾ, ਮਾਧੋ ਹਮ ਐਸੇ ਤੂੰ ਐਸਾ। ਤੁਮ ਨਿਧਾਨ ਅਟਲ ਸੁਲਤਾਨ, ਜੀ ਜੰਤ ਸਭ ਜਾਚੈ, ਕਹੋ ਨਾਨਕ ਹਮ ਇਹ ਹੈ ਹਵਾਲਾ, ਰਾਖੋ ਸੰਤਨ ਕੇ ਪਾਛੈ, ਮਾਧੋ ਹਮ ਐਸੇ ਤੂੰ ਐਸਾ, ਮਾਧੋ ਹਮ ਐਸੇ ਤੂੰ ਐਸਾ, ਮਾਧੋ ਹਮ ਐਸੇ ਤੂੰ ਐਸਾ।
ਇਹ ਸ਼ਬਦ ਮਨਾਡੇ ਦੀ ਆਵਾਜ਼ ਚ ਤੁਸੀਂ ਸੁਣਿਆ ਜੀ ਹੁਣੇ। ਇਹ ਸ਼ਬਦ ਫਿਲਮ ਨਾਨਕ ਨਾਮ ਜਹਾਜ਼ ਹੈ ਵਿੱਚੋਂ ਸੀ। ਨਾਨਕ ਨਾਮ ਜਹਾਜ਼ ਹੈ ਫਿਲਮ ਸਾਲ 1969 ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਨੈਸ਼ਨਲ ਅਵਾਰਡ ਨਾਲ ਸਨਮਾਨਿਆ ਗਿਆ ਸੀ। ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਸਿਤਾਰੇ ਸਨ ਪ੍ਰਿਥਵੀ ਰਾਜ ਕਪੂਰ, IS ਜੌਹਰ, ਨਿਸ਼ੀ ਕੋਹਲੀ ਅਤੇ ਵਿਮੀ, ਜੋ ਕਿ ਇੱਕ ਬਾਲੀਵੁੱਡ ਐਕਟ੍ਰੈਸ ਸੀ। ਫਿਲਮ ਹਮਰਾਜ ਅਤੇ ਪਤੰਗਾ ਵਿੱਚ ਇਹਨਾਂ ਨੇ ਕੰਮ ਕੀਤਾ ਹੈ ਜੀ। ਫਿਲਮ ਦਾ ਪਲਾਟ ਕੁਝ ਇਸ ਤਰ੍ਹਾਂ ਹੈ ਕਿ ਅੰਮ੍ਰਿਤਸਰ ਵਿੱਚ ਇੱਕ ਸਿੱਖ ਗੁਰਮੁਖ ਸਿੰਘ, ਜੋ ਕਿ ਪ੍ਰਿਥਵੀ ਰਾਜ ਕਪੂਰ ਜੀ ਨਿਭਾ ਰਹੇ ਹਨ ਉਸ ਰੋਲ ਨੂੰ, ਇੱਕ ਬਿਜ਼ਨਸਮੈਨ ਹਨ ਜੋ ਕਿ ਆਪਣੀ ਪਤਨੀ ਅਤੇ ਛੋਟੇ ਭਰਾ ਨਾਲ ਖੁਸ਼ੀ ਖੁਸ਼ੀ ਰਹਿ ਰਹੇ ਹਨ ਤੇ ਬਿਜ਼ਨਸ ਆਪਣਾ ਚਲਾ ਰਹੇ ਹਨ। ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਛੋਟੇ ਭਰਾ ਦਾ ਵਿਆਹ ਪ੍ਰੇਮ ਦਾ ਵਿਆਹ ਰਤਨ ਕੌਰ ਜੀ ਨਾਲ ਹੋ ਜਾਂਦਾ ਹੈ। ਰਤਨ ਕੌਰ ਦਾ ਭਰਾ ਸੁੱਖਾ ਦੋਵਾਂ ਭਰਾਵਾਂ ਵਿੱਚ ਪੌੜ ਪਾਉਣ ਵਿੱਚ ਸਫਲ ਹੋ ਜਾਂਦਾ ਹੈ ਤੇ ਬਿਜ਼ਨਸ ਬੰਦ ਹੋ ਜਾਂਦਾ ਹੈ। ਪਰ ਗੁਰਮੁਖ ਸਿੰਘ ਇੱਕ ਅਜਿਹੇ ਸਿੱਖ ਸਨ ਜੋ ਪਰਮਾਤਮਾ ਉੱਤੇ ਅਟੁੱਟ ਵਿਸ਼ਵਾਸ ਕਰਦੇ ਹਨ। ਉਹਨਾਂ ਦੇ ਪਰਮਾਤਮਾ ਉੱਤੇ ਅਟੁੱਟ ਵਿਸ਼ਵਾਸ ਅਤੇ ਕੁਰਬਾਨੀਆਂ ਕਾਰਨ ਇਹ ਪਰਿਵਾਰ ਇੱਕ ਵਾਰ ਫਿਰ ਤੋਂ ਜੁੜ ਜਾਂਦਾ। ਸੋ ਬਹੁਤ ਹੀ ਵਧੀਆ ਪਿਕਚਰ ਸੀ ਜੀ ਇਹ। ਬਹੁਤ ਛੋਟੀ ਹੁੰਦੀ ਸੀ ਮੈਂ ਜਦੋਂ ਇਹ ਫਿਲਮ ਦੇਖੀ ਸੀ। ਉਸ ਤੋਂ ਬਾਅਦ ਵੀ ਮੈਂ ਬਹੁਤ ਵਾਰ ਲੱਭਣ ਦੀ ਕੋਸ਼ਿਸ਼ ਕੀਤੀ ਗੂਗਲ ਤੇ, ਯੂਟਿਊਬ ਤੇ, ਪਰ ਮੈਨੂੰ ਇਹ ਫਿਲਮ ਕਿਤੇ ਮਿਲੀ ਨਹੀਂ। ਪਰ ਹਜੇ ਵੀ ਮੇਰੀ ਪੂਰੀ ਕੋਸ਼ਿਸ਼ ਜਾਰੀ ਹੈ ਕਿ ਕਿਤੇ ਲੱਭ ਜਾਵੇ ਤਾਂ ਮੈਂ ਜ਼ਰੂਰ ਦੇਖਾਂ ਜੀ ਇਸ ਨੂੰ। ਤੇ ਸਾਡੇ ਕੁਝ ਸਰੋਤੇ ਸਾਡੇ ਨਾਲ ਜੁੜ ਚੁੱਕੇ ਨੇ। ਚਾਹਲ ਸਾਹਿਬ ਨੇ ਭੇਜਿਆ ਜੀ ਮੈਸੇਜ, ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਭ ਨੂੰ। ਤੇ ਉਹਨਾਂ ਨੇ ਇੱਕ ਸਾਨੂੰ ਬਹੁਤ ਅੱਛਾ ਮੈਸੇਜ ਭੇਜਿਆ ਹੈ ਜੋ ਕਹਿੰਦਾ ਹੈ ਕਿ ਮਾਂ ਅਤੇ ਪਤਨੀ ਦੋਹਾਂ ਦੀ ਇੱਜ਼ਤ ਕਰੋ। ਇੱਕ ਨੇ ਤੁਹਾਨੂੰ ਸੂਰਜ ਵਿਖਾਇਆ ਹੈ ਤੇ ਦੂਜੀ ਨੇ ਦਿਨ ਵਿੱਚ ਤਾਰੇ। ਮਾਫ ਕਰਨਾ, ਮੈਸੇਜ ਨਹੀਂ ਸੀ, ਇਹ ਤਾਂ ਜੋਕ ਸੀਗਾ ਜੀ। ਚਲੋ ਬਹੁਤ ਵਧੀਆ ਹੈ ਜੀ। ਤੇ ਰਜਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਨੂੰ ਤੇ ਕਹਿ ਰਹੇ ਨੇ ਕਿ ਵਾਹਿਗੁਰੂ ਸਭ ਤੇਰੀਆਂ ਦਾਤਾਂ ਨੇ, ਤੇਰੇ ਬਿਨ ਸਾਡੀਆਂ ਦੱਸ ਕੀ ਔਕਾਤਾਂ ਨੇ। ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਹੈ। ਮੈਂ ਕਹਿੰਦੀ ਹਾਂ ਕਿ ਰਜਿੰਦਰ ਸਿੰਘ ਜੀ, ਬਿਲਕੁਲ ਮੈਂ ਇਹੀ ਮੰਨਦੀ ਹਾਂ ਕਿ ਸਭ ਜੋ ਹੈ ਵਾਹਿਗੁਰੂ ਦਾ ਕੀਤਾ ਹੋਇਆ, ਵਾਹਿਗੁਰੂ ਦਾ ਦਿੱਤਾ ਹੋਇਆ। ਮੈਂ ਹਮੇਸ਼ਾ ਸੋਚਦੀ ਹੁੰਦੀ ਹਾਂ ਕਿ ਵਾਹਿਗੁਰੂ ਨੇ ਜੋ ਆਉਣ ਵਾਲਾ ਸਮਾਂ ਹੈ ਸਾਡੇ ਲਈ ਉਹ ਪਹਿਲਾਂ ਹੀ ਤਿਆਰ ਕੀਤਾ ਹੁੰਦਾ, ਜੋ ਕਿ ਅਸੀਂ ਕਦੇ ਨਹੀਂ ਸਮਝ ਸਕਦੇ। ਜਿਸ ਤਰ੍ਹਾਂ ਕਿ ਹੁਣੀ ਇਹ ਸ਼ਬਦ ਵਿੱਚ ਵੀ ਅਸੀਂ ਸੁਣ ਰਹੇ ਸੀ, ਸਭ ਸ਼ਬਦ ਵਿੱਚ ਇੱਕ ਲਾਈਨ ਹੈ ਜੀ ਕਿ ਤੁਮ ਕਰੋ ਭਲਾ ਹਮ ਭਲਾ ਨਾ ਜਾਣੋ, ਕਿ ਤੂੰ ਸਾਡਾ ਭਲਾ ਕਰਦਾ। ਪਰ ਸਾਨੂੰ ਲੱਗਦਾ ਕਿ ਸਾਡੇ ਨਾਲ ਤਾਂ ਬਹੁਤ ਬੁਰਾ ਹੈ ਜਦੋਂ ਇੱਕ ਦਰਵਾਜ਼ਾ ਕਿਤੇ ਬੰਦ ਹੋ ਜਾਂਦਾ ਸਾਡੇ ਲਈ। ਪਰ ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਪਰਮਾਤਮਾ ਨੂੰ ਸਭ ਦਾ ਫਿਕਰ ਹੈ, ਜੇ ਉਸਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਤਾਂ ਅੱਗੇ ਵੀ ਜ਼ਰੂਰ ਲੈ ਕੇ ਜਾਏਗਾ। ਕਹਿ ਰਹੇ ਨੇ ਜੀ ਕਿ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਿਡਨੀ ਦਾ ਵੈਦਰ ਅੱਜ ਕਲਾਉਡੀ ਹੈ, ਅੱਜ ਸਾਰਾ ਦਿਨ ਸਿਡਨੀ ਵਿੱਚ ਬਹੁਤ ਸਾਰੇ ਬੱਦਲ ਛਾਏ ਰਹਿਣਗੇ ਸਾਡੇ ਨਾਲ। ਈਮੇਲ ਤੇ ਮੈਸੇਜ ਆਇਆ ਜੀ ਸਾਨੂੰ ਲਖਵੀਰ ਸਿੰਘ ਜੀ ਹੋਰਾਂ ਦਾ। ਕਹਿ ਰਹੇ ਨੇ ਕਿ ਜੀ ਮਿੰਟੂ ਬਰਾੜ ਭਾਜੀ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮਿੰਟੂ ਬਰਾੜ ਭਾਜੀ ਹਜੇ ਸਾਡੇ ਨਾਲ ਸ਼ਾਮਿਲ ਨਹੀਂ ਹੋਏ ਜੀ ਪ੍ਰੋਗਰਾਮ ਵਿੱਚ, ਬਹੁਤ ਜਲਦੀ ਉਹਨਾਂ ਨਾਲ ਸਾਡੇ ਨਾਲ ਸ਼ਿਰਕਤ ਕਰਨਗੇ ਤੇ ਬਹੁਤ ਜਲਦੀ ਸਾਡੇ ਨਾਲ ਆਪਣੇ ਦੇਸ਼ ਦੀਆਂ ਖਬਰਾਂ ਲੈ ਕੇ ਆਣਗੇ ਤੇ ਉਹਨਾਂ ਖਬਰਾਂ ਤੇ ਆਪਾਂ ਚਰਚਾ ਕਰਾਂਗੇ। ਤੇ ਮੈਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਵੀ ਬਹੁਤ 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 ਜੀ। ਤੇ ਹੁਣ ਬਰਾੜ ਭਾਜੀ ਸਾਡੇ ਨਾਲ ਬਹੁਤ ਜਲਦੀ ਜੁੜ ਜਾਣਗੇ। ਉਸ ਤੋਂ ਪਹਿਲਾਂ ਜੇ ਆਪਾਂ ਇੱਕ ਗੀਤ ਸੁਣ ਲਈਏ ਤਾਂ ਸਰਬਜੀਤ ਭਾਜੀ ਸਾਡੇ ਨਾਲ ਨੇ ਅੱਜ ਟੈਕਨੀਕਲ ਜਿਹੜਾ ਸਾਰਾ ਉਹ ਸੰਭਾਲਦੇ ਨੇ ਜੀ। ਤੇ ਮੈਂ ਸਰਬਜੀਤ ਭਾਜੀ ਨੂੰ ਇੱਕ ਬੇਨਤੀ ਕਰਦੀ ਹਾਂ ਕਿ ਭਾਜੀ ਗੀਤ ਸੁਣਾ ਦਿਓ ਅੱਜ ਸਾਨੂੰ ਇੱਕ, ਤੇ ਫਿਰ ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਜਾਰੀ ਰੱਖਾਂਗੇ ਜੀ। ਸ਼ੋਸ਼ੇ ਬਾਜੀ ਬਾਲੀ ਤੇ ਤੇਰੇ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫੇਰ ਲਹਿਰਾਂ ਪ੍ਰੋਗਰਾਮ ਵਿਚ। ਤੇ ਹੁਣ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਬਰਾੜ ਸਾਹਿਬ, ਤੇ ਆਪਾਂ ਹੁਣ ਚਰਚਾ ਕਰਾਂਗੇ ਅੱਜ ਦੀਆਂ ਜਿਹੜੀਆਂ ਖਾਸ ਖਬਰਾਂ ਨੇ ਪੰਜਾਬ ਤੋਂ। ਤੇ ਸਤਿ ਸ੍ਰੀ ਅਕਾਲ ਭਾਜੀ, ਸਵਾਗਤ ਹੈ ਪ੍ਰੋਗਰਾਮ ਵਿਚ।
ਸਤਿ ਸ੍ਰੀ ਅਕਾਲ ਰਿਸ਼ਪ੍ਰੀਤ, ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਮੀਦ ਕਰਦੇ ਹਾਂ ਜੀ ਉਹ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਣਗੇ
ਜੀ। ਤੇ ਅੱਜ ਦੀਆਂ ਮੁੱਖ ਖਬਰਾਂ ਵਿਚ ਮੈਂ ਪੜ੍ਹ ਰਹੀ ਸੀਗੀ ਬਰਾੜ ਸਾਹਿਬ, ਸਭ ਤੋਂ ਉੱਪਰ ਸੀਗੀ ਖਬਰ ਕਿ ਡਰੱਗਸ ਦੀ ਤਸਕਰੀ ਚ ਕੌਮਾਂਤਰੀ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ।
ਬਿਲਕੁਲ ਲੱਗਦਾ ਪਿਆ ਵੀ ਹੁਣ ਬਿਲਕੁਲ ਲੱਗਦਾ ਵੀ ਜਿਹੜੀ ਹੁਣ ਨੱਥ ਆ ਜਿਹੜੀ ਜੜ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜੀ ਕਿ ਅਸਲ ਜ਼ਰੂਰਤ ਆ। ਜੇ ਹੁਣ ਕਹੀਏ ਵੀ ਪਿੰਡ ਚ ਕੋਈ 100 ਗ੍ਰਾਮ ਪਾਈ ਆ ਵੇਚਣ ਵਾਲਿਆਂ ਨੂੰ ਫੜ ਕੇ ਤੇ ਡਰੱਗ ਨੂੰ ਅਸੀਂ ਕੰਟਰੋਲ ਕਰ ਲਾਂਗੇ, ਏਦਾਂ ਨੀ ਕੰਟਰੋਲ ਹੁੰਦਾ। ਕੰਟਰੋਲ ਡਰੱਗ ਦੀਆਂ ਜਿਹੜੀਆਂ ਵੱਡੀਆਂ ਮੱਛੀਆਂ ਫੜ ਕੇ ਹੀ ਹੋਏਗਾ, ਪਰ ਇਹ ਕੈਡਾ ਸੁਖਾਲਾ ਕੰਮ ਨੀ। ਜੇ ਅਸੀਂ ਇਸ ਲਈ ਹਿੰਦੁਸਤਾਨ ਨੂੰ ਕਹੀਏ ਜਾਂ ਭਾਰਤ ਨੂੰ ਜਾਂ ਕੱਲੇ ਪੰਜਾਬ ਨੂੰ ਕਹੀਏ ਵੀ ਉਹ ਦੋਸ਼ੀ ਆ ਤੇ ਉਹ ਜਿਹੜੀਆਂ ਡਰੱਗ ਵਾਲਿਆਂ ਨੂੰ ਫੜਦਾ ਨੀ ਜਾਂ ਕੋਈ ਏਦਾਂ, ਇਹ ਗੱਲ ਨੀ ਹੈ। ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਵੀ ਇਹ ਪ੍ਰੋਬਲਮ ਆ। ਆਸਟ੍ਰੇਲੀਆ ਦੇ ਵਿੱਚ ਜੇ ਤੁਸੀਂ ਅੱਜ ਸਕੂਲ ਵਿੱਚ ਵੀ ਬਹੁਤ ਥਾਂ ਦੇ ਉੱਤੇ ਇਹ ਫੈਲ ਚੁੱਕੀ ਆ, ਉਂਝ ਵੀ ਤੁਸੀਂ ਬਹੁਤ ਸਾਰੇ ਇਸ ਜਿਹੜੇ ਡਰੱਗੀ ਲੋਕਾਂ ਨੂੰ ਤੁਸੀਂ ਅਕਸਰ ਦੇਖਦੇ ਹੋ, ਮਿਲਦੇ ਹੋ, ਹਰ ਸ਼ਹਿਰ ਗਲੀ ਮੁਹੱਲੇ ਚ ਦੇਖਦੇ ਹੋ ਅਕਸਰ। ਕਿਵੇਂ ਨਾ ਕਿਵੇਂ ਤੁਹਾਨੂੰ ਕੋਈ ਡਰੱਗ ਪਹੁੰਚਦੀ ਹੈ ਨਾ ਫਿਰ। ਸੋ ਇਸ ਕਰਕੇ ਜਿਹੜਾ ਕੌਮਾਂਤਰੀ ਪੱਧਰ ਦੇ ਉੱਤੇ ਡਰੱਗ ਇੱਕ ਬਹੁਤ ਵੱਡਾ ਇੱਕ ਬਿਜ਼ਨਸ ਆ, ਤੇ ਫਿਰ ਬਹੁਤ ਵੱਡੇ ਬਿਜ਼ਨਸ ਦੇ ਵਿੱਚ ਇੱਕ ਰੈਕਟ ਬਣਿਆ ਹੋਇਆ। ਉਸ ਰੈਕਟ ਦੇ ਵਿੱਚ ਇਹਨਾਂ ਲੋਕਾਂ ਨੂੰ ਵੱਡੇ ਜਿਹੜੇ ਮੱਛੀਆਂ ਜਾਂ ਵੱਡੇ ਮਗਰ ਮੱਛਾਂ ਦੀ ਜਿਹਨਾਂ ਨੂੰ ਸ਼ਹਿ ਆ, 86 ਸ਼ਹਿ ਆ। ਫਿਰ ਜਦੋਂ ਕੋਈ ਇਹੋ ਜਿਹੇ 2-4 ਬੰਦੇ ਫੜੇ ਜਾਂਦੇ ਆ, ਉਹਦੇ ਪਿੱਛੇ ਥੋੜਾ ਬਹੁਤ ਇੱਕ ਲੋਕਾਂ ਨੂੰ ਟਿਕਾਉਣ ਵਾਲੀਆਂ ਗੱਲਾਂ ਹੀ ਹੁੰਦੀਆਂ ਵੀ ਲੋਕ ਚੱਲ ਇਸ ਲਾਹੇ ਲੱਗ ਜਾਣਗੇ, ਲੇਖੇ ਲੱਗ ਜਾਣਗੇ ਵੀ ਆਹ ਕੁਛ ਹੋਇਆ, ਪਰ ਅਸਲੀਅਤ ਇਹ ਤੋਂ ਕਾਫੀ ਵੱਖਰੀ ਹੁੰਦੀ ਆ। ਅਸਲੀਅਤ ਦੂਰ ਹੁੰਦੀ ਆ, ਅਸਲੀਅਤ ਤਾਂ ਇਹ ਆ ਵੀ ਜਿੰਨਾ ਚਿਰ ਜੇ UNO ਚਾਹੇ ਜਾਂ ਕੌਮਾਂਤਰੀ ਮਾਰਕੀਟ ਮੰਡੀ ਚਾਹੇ ਤਾਂ ਇਹ ਡਰੱਗ ਨੂੰ ਇੱਕੋ ਦਿਨ ਚ ਕੰਟਰੋਲ ਕਰ ਸਕਦੀ ਆ। ਜਿਹੜੀ ਦੁਨੀਆਂ ਦੇ ਕੋਲੇ ਹੁਣ ਕਹਿ ਸਕਦੇ ਆ ਸਪੇਸ ਦੇ ਵਿੱਚ ਜਾ ਕੇ ਉੱਥੇ ਕੰਮ ਕਰਨ ਦੇ ਵੀ ਅੱਜ ਤਕਨੀਕ ਆ ਗਈ ਆ, ਜਿਹੜੀ ਸਪੇਸ ਦੇ ਵਿੱਚ ਕੱਲ ਇਹੋ ਜਿਹੇ ਕੈਮਰੇ ਲਾਏ ਗਏ ਆ ਜਿਹੜੇ ਕੈਮਰੇ ਅਤੀ ਆਧੁਨਿਕ ਕੈਮਰੇ ਆ, ਕੱਲ ਜਾ ਕੇ ਉੱਥੇ ਫਿਕਸ ਕੀਤੇ ਆ। ਤਾਂ ਜੇ ਉਹ ਜੇ ਕੁਛ ਕੀਤੇ ਜਾ ਸਕਦੇ ਆ ਤੇ ਡਰੱਗ ਕਿਉਂ ਨੀ ਕੰਟਰੋਲ ਕੀਤੀ ਜਾ ਸਕਦੀ? ਕੀਤੀ ਜਾ ਸਕਦੀ ਆ, ਪਰ ਡਰੱਗ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਟ੍ਰੇਡ ਆ, ਬਹੁਤ ਵੱਡਾ ਬਿਜ਼ਨਸ ਆ। ਇਸ ਲਈ ਜਿਹੜੀਆਂ ਕੋਈ ਵੀ ਬੰਦਾ ਇਹਨੂੰ ਨੱਥ ਨੀ ਪਾਉਣ ਦੀ ਕੋਸ਼ਿਸ਼ ਕਰਦਾ, ਜੇ ਕੋਈ ਨੱਥ ਪਾਉਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਪਹਿਲਾਂ ਤਾਂ ਆਪਣੇ ਅੰਦਰੂਨੀ ਵਿਰੋਧ ਝੱਲਣਾ ਪੈਂਦਾ, ਫਿਰ ਉਹਨਾਂ ਲੋਕਾਂ ਦਾ ਵਿਰੋਧ ਝੱਲਣਾ ਪੈਂਦਾ ਜਿਹੜੇ ਜੇ ਬਿਜ਼ਨਸ ਦੇ ਵਿੱਚ ਨੇ। ਆਸਟ੍ਰੇਲੀਆ ਦੀ ਇੱਕ ਗੱਲ ਬੜੀ ਮਸ਼ਹੂਰ ਆ ਜੀ ਡਰੱਗ ਦੇ ਮਾਮਲੇ ਚ, ਵੀ ਗ੍ਰਿਫਤ ਦੇ ਵਿੱਚ ਇੱਕ ਵਾਰੀ ਕਹਿੰਦੇ ਕੋਈ ਇਟਾਲੀਅਨ MP ਆਇਆ ਸੀ ਤੇ ਉਸ ਬੰਦੇ ਨੇ ਸਹੁੰ ਖਾਧੀ ਸੀ ਜਾਂ ਉਹਨੇ ਕਿਹਾ ਸੀ ਵੀ ਮੈਂ ਡਰੱਗ ਨੂੰ ਆ ਜਿਹੜਾ ਸਾਫ਼ ਕਰ ਦੂੰਗਾ ਇਸ ਏਰੀਏ ਚ, ਡਰੱਗ ਨੀ ਰਹਿਣ ਦੇਊਂਗਾ ਚਾਹੇ ਕੁਛ ਵੀ ਹੋ ਜੇ। ਤਾਂ ਉਹਨੂੰ ਉਸੇ ਦਿਨ ਹੀ ਡਰੱਗੀਆਂ ਨੇ ਜਿਹੜਾ ਚੈਲੰਜ ਕੀਤਾ ਸੀ ਵੀ ਤੇਰਾ ਬੁੱਤ ਲਾ ਕੇ ਇਸ ਸ਼ਹਿਰ ਦੇ ਵਿੱਚ ਛੇਤੀ ਤੇਰਾ ਬੁੱਤ ਲੱਗਿਆ ਹੋਊਗਾ, ਇਹ ਚੈਲੰਜ ਕੀਤਾ ਸੀ ਤੇ ਬੁੱਤ ਨੂੰ ਭਲਾ ਲੋਕ ਸਤਿ ਸ੍ਰੀ ਅਕਾਲ ਬੁਲਾਈ ਜਾਣ ਕਹਿੰਦੇ, ਤੇ ਉਸ ਦੇ ਉੱਤੇ ਖਰੇ ਵੀ ਉਤਰੇ ਸੀ ਤੇ ਉਹਨਾਂ ਨੇ ਉਹਦਾ ਬੁੱਤ ਲਵਾ ਕੇ ਛੱਡਿਆ ਸੀ ਥੋੜੀ ਦੇਰ ਦੇ ਵਿੱਚ ਹੀ, ਉਹਨੂੰ ਜਿਹੜਾ ਮਾਰ ਕੇ ਤੇ ਉਹਨੂੰ ਸ਼ਹੀਦੀ ਦਾ ਜਿਹੜਾ ਜਾਮ ਪਵਾਤਾ ਸੀ। ਸੋ ਮੇਰਾ ਕਹਿਣ ਦਾ ਭਾਵ ਇਹ ਆ ਇੱਥੇ ਵੀ ਜਿਹੜੀ ਇਹ ਰੈਕਟ ਆ ਇਹ ਮਿਲੀ ਭੁਗਤ ਤੋਂ ਬਿਨਾਂ ਕਿਤੇ ਨੀ ਚੱਲਦੇ, ਇਹ ਤਾਂ ਬਹੁਤ ਵੱਡੀ ਮਿਲੀ ਭੁਗਤ ਨਾਲ ਚੱਲਦੇ ਆ। ਸੋ ਉਹੀ ਇੱਕ ਜਿਹੜਾ ਇਹਦਾ ਕਾਰਨ ਆ ਵੀ ਇਹ ਕੰਟਰੋਲ ਨਹੀਂ ਹੋ ਰਿਹਾ
ਜੀ। ਬਿਲਕੁਲ, ਮੈਂ ਤੁਹਾਡੇ ਨਾਲ ਇਸ ਗੱਲ ਤੋਂ ਬਿਲਕੁਲ ਸਹਿਮਤ ਹਾਂ ਬਰਾੜ ਸਾਹਿਬ। ਜੇ ਇਹ ਬਹੁਤ ਮੁਸ਼ਕਿਲ ਹੁੰਦਾ ਹੈ ਕਿ ਆਪਾਂ ਜੇ ਕਹੀਏ ਕਿ ਇੱਕ ਬੰਦੇ ਨੂੰ ਫੜ ਲਿਆ, ਦੋ ਨੂੰ ਫੜ ਲਿਆ, ਤਾਂ 4 ਨੂੰ ਫੜ ਲਿਆ, ਤਾਂ ਆਪਾਂ ਕਹੀਏ ਕਿ ਡਰੱਗਸ ਦਾ ਰੈਕੇਟ ਆ ਖਤਮ ਹੋ ਜਾਏਗਾ, ਇਹ ਤਾਂ ਪੋਸੀਬਲ ਹੀ ਨਹੀਂ, ਕਿਉਂਕਿ ਸਾਰਿਆਂ ਦੀ ਮਿਲੀ ਭੁਗਤ ਨਾਲ ਹੀ ਇੰਨੇ ਵੱਡੇ ਇਹ ਜਿਹੜੇ ਕਾਰਨਾਮੇ ਨੇ ਕੀਤੇ ਜਾਂਦੇ ਨੇ ਜੀ। ਤੇ ਆਪਾਂ ਨਾਲ ਨਾਲ ਬਰਾੜ ਸਾਹਿਬ, ਸੋਰੀ ਤੁਸੀਂ ਬੋਲੋ ਬਰਾੜ ਸਾਹਿਬ।
ਹਾਂਜੀ ਬਿਲਕੁਲ, ਦੇਖੋ ਗੱਲ ਇਹ ਆ ਵੀ ਜਦੋਂ ਕਿਤੇ ਆ ਕੇ ਨਾ ਨੀਯਤ ਨੀਤੀ ਸਾਫ਼ ਆ ਗਈ ਸਾਰੀ ਦੁਨੀਆਂ ਦੀ, ਤਾਂ ਡਰੱਗ ਮਸਲਾ ਹੀ ਹੈ ਨੀ ਕੋਈ। ਤੇ ਮੇਰਾ ਤਾਂ ਇਹ ਮੰਨਣਾ ਵੀ ਕੋਈ ਵੀ ਮਸਲਾ ਨੀ ਹੈ ਜੇ ਲੋਕਾਂ ਦੀ ਨੀਯਤ ਨੀਤੀ ਸਾਫ਼ ਆ, ਜੇ ਮਸਲਾ ਉਦੋਂ ਹੀ ਰਹਿੰਦਾ ਉਹ ਜਦੋਂ ਨੀਯਤ ਨੀਤੀ ਨੀ ਸਾਫ਼ ਹੁੰਦੀ। ਮੈਂ ਤਾਂ ਬਹੁਤ ਵਾਰੀ ਇਹ ਲਿਖ ਬੋਲ ਚੁੱਕਿਆ ਵੀ ਜੇ ਕਹਿ ਦਿੰਦੇ ਨਾ ਲੋਕ ਕਹਿੰਦੇ ਵੀ ਇੰਡੀਆ ਦਾ ਨੀ ਕੁਛ ਸੁਧਾਰ ਹੁੰਦਾ, ਇੰਡੀਆ ਦਾ ਨੀ ਕੁਛ ਬਣ ਸਕਦਾ, ਮੈਂ ਫਿਰ ਪੁੱਛਿਆ ਕਿਉਂ ਨੀ ਬਣ ਸਕਦਾ? ਆਖਣਗੇ ਪਾਪੂਲੇਸ਼ਨ, ਇੰਨੀ ਦੁਨੀਆ ਉਹਦਾ ਕਿਵੇਂ ਬਣੂਗਾ? ਪਰ ਮੇਰਾ ਮੰਨਣਾ ਇਹ ਤਾਂ ਸਦਾ ਹੀ ਉਲਟ ਰਿਹਾ ਵੀ ਜੇ ਸੁਧਾਰ ਕਰਨ ਤੇ ਆ ਗਿਆ ਸਭ ਤੋਂ ਪਹਿਲਾਂ ਇੰਡੀਆ ਕਰੂਗਾ ਕਿਉਂਕਿ ਉਹਦੇ ਕੋਲ ਮੈਨ ਪਾਵਰ ਆ। ਹੁਣ ਜੇ ਉਹੀ ਆ ਜਾਂਦਾ ਬਚਪਨ ਵਾਲਾ ਸਵਾਲ ਵੀ ਜੇ ਇੱਕ ਬੰਦਾ ਇੱਕ ਕੰਮ ਨੂੰ ਦੋ ਦਿਨਾਂ ਚ ਕਰਦਾ ਤਾਂ ਦੋ ਬੰਦੇ ਕਿੰਨੀ ਛੇਤੀ ਕਰਨਗੇ, ਤਾਂ ਇੰਡੀਆ ਨੇ ਤਾਂ ਸਾਰੇ ਇੱਕ ਘੰਟੇ ਚ ਹੀ ਸੁਧਰ ਜਾਣਾ। ਜੇ ਹੁਣ ਮੰਨ ਲਈਏ ਵੀ ਅਸੀਂ ਕੱਲਾ ਕੱਲਾ ਬੰਦਾ ਇੰਡੀਆ ਦਾ ਸੋਚ ਲਈਏ ਵੀ ਮੈਂ ਆਪਦਾ ਆਲਾ ਦੁਆਲਾ ਸਾਫ਼ ਰੱਖਣਾ, ਆਹ ਮੇਰੀਆਂ ਜਿੰਮੇਵਾਰੀਆਂ, ਤਾਂ ਉਹਦਾ ਇੱਕ ਘੰਟੇ ਦੀ ਲੋੜ ਆ ਨਾ, ਇੱਕ ਘੰਟੇ ਚ ਇੱਕ ਪਲ ਦੀ ਲੋੜ, ਅਸਲ ਤਾਂ ਸੋਚ ਬਦਲਣ ਦੀ ਲੋੜ ਹੀ ਆ। ਪਰ ਰੌਲਾ ਤਾਂ ਕੋਈ ਸੁਧਰਨਾ ਨਹੀਂ ਚਾਹੁੰਦਾ।
ਬਿਲਕੁਲ 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 ਬ੍ਰਦਰ ਸਾਹਿਬ। ਤੇ ਆਪਾਂ ਨਾਲ ਨਾਲ ਹੁਣ ਸਰੋਤਿਆਂ ਦੇ ਮੈਸੇਜ ਲੈ ਲਈਏ ਜੀ, ਬਹੁਤ ਸਾਰੇ ਮੈਸੇਜ ਆ ਰਹੇ ਨੇ ਸਾਨੂੰ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਦਲਜੀਤ ਸਿੰਘ ਢਿੱਲੋਂ ਜੀ ਅੰਮ੍ਰਿਤਸਰ ਤੋਂ। ਉਹਨਾਂ ਨੇ, ਮੈਂ ਹੁਣੇ ਮੂਵੀ ਦੀ ਗੱਲ ਕੀਤੀ ਸੀ ਨਾਨਕ ਨਾਮ ਜਹਾਜ਼ ਹੈ, ਉਹਨਾਂ ਨੇ ਮੈਨੂੰ ਦੱਸਿਆ ਜੀ ਕਿ ਇਹ ਮੂਵੀ ਯੂਟਿਊਬ ਤੇ ਪਈ ਹੈ। ਬਹੁਤ ਬਹੁਤ ਸ਼ੁਕਰੀਆ ਦਲਜੀਤ ਸਿੰਘ ਢਿੱਲੋਂ ਜੀ, ਮੈਂ ਜ਼ਰੂਰ ਅੱਜ ਹੀ ਟਰਾਈ ਕਰਦੀ ਹਾਂ ਕਿ ਮੈਨੂੰ ਮੂਵੀ ਇਹ ਦਿਖੇ ਤੇ ਬਚਪਨ ਦੀਆਂ ਯਾਦਾਂ ਕੁਛ ਮੈਂ ਤਾਜ਼ਾ ਕਰਨਾ ਚਾਹੂੰਗੀ ਜ਼ਰੂਰ ਇਸ ਮੂਵੀ ਨਾਲ। ਤੇ ਹਾਂਗਕਾਂਗ ਤੋਂ ਜਗਤਾਰ ਸਿੰਘ ਗਿੱਲ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਜੀ। ਹਮੇਸ਼ਾ ਵਾਂਗ ਉਹਨਾਂ ਨੇ ਬਹੁਤ ਪਿਆਰਾ ਮੈਸੇਜ ਸਾਨੂੰ ਭੇਜਿਆ, ਕਹਿੰਦੇ ਨੇ ਕਿ ਜ਼ਿੰਦਗੀ ਪੜਿਆ ਨੀ ਜਾ ਰਿਹਾ ਮੇਰੇ ਤੋਂ ਪ੍ਰੋਪਰ ਲਿਖਿਆ, ਕਿਉਂਕਿ ਬਹੁਤ ਜ਼ਿੰਦਗੀ ਚ ਪੌੜੀ ਚੜਦੇ ਜਾਓ। ਠੀਕ ਹੈ ਜੀ, ਲਿਖਿਆ ਇਹਨਾਂ ਨੇ ਕਿ ਜ਼ਿੰਦਗੀ ਚ ਪੌੜੀ ਚੜਦੇ ਜਾਓ ਭਾਵੇਂ ਕਿੰਨੀ ਵੀ ਔਖੀ ਕਿਉਂ ਨਾ ਹੋਵੇ, ਕਿਉਂਕਿ ਦ੍ਰਿਸ਼ ਹਮੇਸ਼ਾ ਸ਼ਿਖਰ ਤੋਂ ਹੀ ਸੋਹਣਾ ਦਿਸਦਾ। ਸ਼ੁਭ ਸਵੇਰ ਦੋਸਤੋ ਜੀ। ਬ੍ਰਾਟ ਸਾਹਿਬ ਕੀ ਕਹੋਗੇ ਇਸ ਬਾਰੇ?
ਬਹੁਤ ਖੂਬਸੂਰਤ ਜੀ, ਬਹੁਤ ਵਧੀਆ ਸੁਨੇਹਾ ਅਕਸਰ ਇਹ ਭੇਜਦੇ ਆ ਹਰ ਰੋਜ਼, ਤੇ ਅੱਜ ਵੀ ਭੇਜਿਆ। ਪਰ ਜ਼ਿੰਦਗੀ ਦੇ ਵਿੱਚ ਹਮੇਸ਼ਾ ਇਹ ਗੱਲ ਪੱਲੇ ਬੰਨ ਕੇ ਰੱਖ ਲੈਣੀ ਚਾਹੀਦੀ ਆ ਵੀ ਕਾਮਯਾਬ ਹਮੇਸ਼ਾ ਪੌੜੀ ਪੌੜੀ ਚੜਨ ਵਾਲਾ ਬੰਦਾ ਹੋਇਆ। ਜਿਹਨੇ ਛੋਟੇ ਕਦਮ ਪੱਟੇ ਆ ਉਹੀ ਅਖੀਰ ਮੰਜ਼ਿਲ ਦੇ ਉੱਤੇ ਪਹੁੰਚਿਆ। ਜਿਹੜੇ ਬੰਦੇ ਨੇ ਜਿਹੜਾ ਵੱਡੇ ਕਦਮ ਚੱਕ ਕੇ ਤੇ ਵੱਡੇ ਕੋਸ਼ਿਸ਼ ਕੀਤੀ ਆ ਵੀ ਮੈਂ ਇੱਕੋ ਰਾਤੋਂ ਰਾਤ ਜਿਹੜਾ ਕਿਤੇ ਛਾਲ ਮਾਰ ਕੇ ਅੱਗੇ ਪਹੁੰਚ ਜਾ, ਉਹ ਹਮੇਸ਼ਾ ਮੂਧੇ ਮੂੰਹ ਡਿੱਗਿਆ। ਬਸ ਇੱਕ ਇਹ ਵੀ ਇੱਕ ਛੋਟਾ ਜਿਹਾ ਇੱਕ ਕਹਿ ਸਕਦੇ ਹਾਂ ਇੱਕ ਨੁਕਤਾ, ਕਿਸੇ ਵੀ ਕੁਐਸਚਨ ਨੂੰ ਹੱਲ ਕਰਨ ਦਾ ਨੁਕਤਾ। ਪਰ ਇਸ ਨੁਕਤੇ ਨੂੰ ਅਸੀਂ ਸੁਣ ਲੈਂਦੇ ਹਾਂ, ਇੱਕ ਦੂਜੇ ਤੇ ਦੱਸ ਦਿੰਦੇ ਹਾਂ, ਪਰ ਆਪਦੇ ਉੱਤੇ ਬਹੁਤ ਘੱਟ ਢਾਲਦੇ ਹਾਂ ਇਹ ਜਿਹੇ ਨੁਕਤਿਆਂ ਨੂੰ।
ਜੀ ਜੀ ਬਿਲਕੁਲ ਬਿਲਕੁਲ ਬ੍ਰਦਰ ਸਾਹਿਬ, ਮੈਂ ਬਿਲਕੁਲ ਸਹਿਮਤ ਹਾਂ ਜੀ ਤੁਹਾਡੇ ਨਾਲ ਇਸ ਗੱਲ ਤੋਂ। ਤੇ ਅੱਗੇ ਸਾਡੇ ਨਾਲ ਜੋਗਿੰਦਰ ਸਿੰਘ ਸੋਹੀ ਸਾਹਿਬ ਜੁੜ ਚੁੱਕੇ ਨੇ ਜੀ ਸਿਡਨੀ ਤੋਂ ਵੀ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੁਹਾਨੂੰ ਤੇ ਮੈਨੂੰ ਬ੍ਰਦਰ ਸਾਹਿਬ, ਤੇ ਕਹਿ ਰਹੇ ਨੇ ਕਿ ਪ੍ਰੋਗਰਾਮ ਬਹੁਤ ਇੰਜੋਏ ਕਰ ਰਹੇ ਨੇ। ਥੈਂਕ ਯੂ ਸੋ ਮਚ ਜੀ ਜੋਗਿੰਦਰ ਸਿੰਘ ਸੋਹਲ ਸਾਹਿਬ ਜੀ ਤੁਹਾਨੂੰ। ਤੇ ਉਹਨਾਂ ਨੇ ਬਹੁਤ ਪਿਆਰਾ ਇੱਕ ਮੈਸੇਜ ਸਾਨੂੰ ਛੋਟਾ ਜਿਹਾ ਭੇਜਿਆ, ਲਿਖਦੇ ਨੇ ਕਿ ਪਾਣੀ ਖੂਹਾਂ ਦਾ ਤੇ ਪਿਆਰ ਰੂਹਾਂ ਦਾ। ਤੇ ਹਾਂਜੀ ਬਿਲਕੁਲ ਸਹੀ ਹੈ ਕਿ ਪਿਆਰ ਜਿਹੜਾ ਜੀ ਉਹ ਰੂਹਾਨੀ ਹੁੰਦਾ।
ਜੀ ਜੀ ਬਿਲਕੁਲ
ਜੀ ਬ੍ਰਦਰ ਸਾਹਿਬ
ਬਿਲਕੁਲ ਜੀ। ਦੇਖੋ ਇਹ ਪੁਰਾਣੇ ਤੱਤ ਕੱਢੇ ਹੋਏ ਆ, ਪੁਰਾਣੇ ਤੱਤ ਆ, ਤੇ ਜੇ ਪੁਰਾਣੇ ਤੱਤਾਂ ਦੇ ਉੱਤੇ ਅਸੀਂ ਅਸਰ ਕਰ ਲਈਏ ਤਾਂ ਮੈਨੂੰ ਲੱਗਦਾ ਜ਼ਿੰਦਗੀ ਅੱਧੀ ਕੁ ਜ਼ਿੰਦਗੀ ਤਾਂ ਉਹੀ ਸੁਲਝ ਜਾਂਦੀ ਆ।
ਜੀ ਬਿਲਕੁਲ 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 ਸਹੀ ਗੱਲ ਹੈ ਤੁਹਾਡੀ। ਤੇ ਕਮਲ ਗਿੱਲ ਜੀ ਅੱਗੇ ਸਾਡੇ ਨਾਲ ਜੁੜ ਚੁੱਕੇ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਮਲ ਜੀ। ਰੁਪਿੰਦਰ ਸਿੰਘ ਗਿੱਲ ਮੈਲਬੋਰਨ ਤੋਂ, ਮੋਗਾ ਇਹਨਾਂ ਨੇ ਨਾਲ ਲਿਖਿਆ ਹੋਇਆ ਆਪਣੇ, ਮੇਰੇ ਖਿਆਲ ਮੈਲਬੋਰਨ ਤੋਂ ਨਹੀਂ ਪਰ ਪਿੱਛੋਂ ਪਿਛੋਕੜ ਇਹਨਾਂ ਦਾ ਮੋਗੇ ਤੋਂ ਹੈ ਜੀ। ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਤੁਹਾਨੂੰ ਬ੍ਰਦਰ ਸਾਹਿਬ ਤੇ ਮੈਨੂੰ ਵੀ ਤੇ ਸਾਰੇ ਲਿਸਨਰਸ ਨੂੰ ਵੀ, ਤੇ ਕਹਿ ਰਹੇ ਨੇ ਕਿ ਪ੍ਰੋਗਰਾਮ ਬਹੁਤ ਇੰਜੋਏ ਕਰ ਰਹੇ ਨੇ। ਬਲਰਾਜ ਸਿੰਘ ਜੀ ਜੁੜੇ ਨੇ ਸਾਡੇ ਨਾਲ ਤੇ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਕਹਿ ਰਹੇ ਨੇ ਕਿ ਪ੍ਰੋਗਰਾਮ ਬਹੁਤ ਵਧੀਆ ਜਾ ਰਿਹਾ, ਧੰਨਵਾਦ ਕਰ ਰਹੇ ਨੇ, ਧੰਨਵਾਦ ਤੁਹਾਡਾ ਜੀ ਬਲਰਾਜ ਸਿੰਘ ਜੀ। ਤੇ ਰਵਿੰਦਰ ਸਿੰਘ ਧਾਨੀ ਸਾਹਿਬ ਜੁੜੇ ਨੇ ਜੀ ਸਾਡੇ ਨਾਲ, ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਤੁਹਾਨੂੰ ਬ੍ਰਦਰ ਸਾਹਿਬ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਮੈਨੂੰ ਬੁਲਾ ਰਹੇ ਨੇ। ਤੇ ਕਹਿ ਰਹੇ ਨੇ ਕਿ ਡਰੱਗ ਦੀ ਜਿਹੜੀ ਗੱਲ ਕਰ ਰਹੇ ਸੀ ਤੁਸੀਂ, ਇੱਥੇ ਸਿਡਨੀ ਚ ਬਹੁਤ ਹੀ ਮੈਂ ਸੁਣਿਆ ਕਿ ਪੂਰੀ ਮਿਲਦੀ ਹੈ $250 to $300 ਦੀ ਮਿਲਦੀ ਹੈ। ਕਹਿ ਰਹੇ ਸੀ ਕਹਿ ਰਹੇ ਨੇ ਕਿ ਮੁੰਡਾ ਇੱਕ ਮੇਰੇ ਕੋਲ ਆਇਆ ਸੀਗਾ ਤੇ ਕਹਿੰਦਾ ਜੀ ਕਿ ਇਹ ਕਹਿ ਰਹੇ ਨੇ ਕਿ ਮੁੰਡਾ ਇੱਕ ਮੇਰੇ ਕੋਲ ਆਇਆ ਸੀਗਾ ਤੇ ਮੈਨੂੰ ਕਹਿੰਦਾ ਕਿ ਟੱਗੇ ਉੱਤੇ ਬਹੁਤ ਵੇਚਦੇ ਨੇ ਡਰੱਗ। ਤੇ ਦੇਖੋ ਜੀ ਸਾਰੇ ਕਿਤੇ ਇਹ ਤਾਂ ਸਾਰੇ ਕਿਤੇ ਹੈ ਬ੍ਰਦਰ ਸਾਹਿਬ, ਜਿਵੇਂ ਤੁਸੀਂ ਹੁਣ ਕਹਿ ਰਹੇ ਸੀਗੇ, ਤੇ ਮੇਰੇ ਖਿਆਲ ਜ਼ਰੂਰਤ ਹੈ ਜੀ ਆਪਣੀ ਜ਼ਮੀਰ ਨੂੰ ਜਗਾਉਣ ਦੀ।
ਬਿਲਕੁਲ ਜੀ, ਦੇਖੋ ਆਪਣੇ ਆਲਾ ਦੁਆਲਾ ਜਗਾਓ, ਆਪਣੇ ਆਪ ਦੇ ਆਲੇ ਦੁਆਲੇ ਨੂੰ ਸੁਚੇਤ ਕਰੋ ਤੇ ਆਪਣੇ ਬੱਚਿਆਂ ਦਾ ਧਿਆਨ ਰੱਖੋ। ਬਸ ਇਹ ਵੀ ਉਹ ਕਿਤੇ ਗਲਤ ਸੰਗਤ ਚ ਨਾ ਪੈ ਜਾਣ, ਇਹੀ ਕੁਝ ਇੱਕ ਨੁਕਤੇ ਆ ਜਿਹੜੇ ਅਸੀਂ ਵਰਤ ਸਕਦੇ ਹਾਂ, ਔਰ ਸਿਆਸੀ ਲੋਕ ਆ ਜਿਹੜੇ ਉਹ ਨਹੀਂ ਇਹਨਾਂ ਨੂੰ ਕੰਟਰੋਲ ਹੋਣ ਦੇ ਰਹੇ।
ਜੀ ਬਿਲਕੁਲ ਬਿਲਕੁਲ ਸਹੀ ਗੱਲ ਇਹ ਤੁਹਾਡੀ, ਮੇਰਾ ਖਿਆਲ ਉਹਨਾਂ ਨੂੰ ਇਸ ਦੇ ਵਿੱਚੋਂ ਜਿਹੜਾ ਬਹੁਤ ਫਾਇਦਾ ਲੱਭਦਾ, ਪੈਸਾ ਹੀ ਸਭ ਕੁਝ ਅੱਜ ਕੱਲ ਪ੍ਰਧਾਨ ਹੋ ਗਿਆ ਜ਼ਿੰਦਗੀ ਵਿੱਚ ਬ੍ਰਦਰ ਸਾਹਿਬ, ਖਾਸ ਕਰਕੇ ਸਿਆਸੀ ਲੋਕਾਂ ਦੀ ਜ਼ਿੰਦਗੀ ਚ ਤਾਂ ਆਪਾਂ ਜ਼ਰੂਰ ਕਵਾਂਗੇ।
ਬਿਲਕੁਲ ਸਹੀ ਗੱਲ,
ਸਾਡੇ ਨਾਲ ਜੁੜ ਚੁੱਕੇ ਨੇ ਜੀ ਕੁਲਦੀਪ ਕੌਰ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਭੁਪਿੰਦਰ ਲਾਂਬਾ ਜੀ ਜੁੜ ਚੁੱਕੇ ਨੇ, ਫੋਟੋ ਭੇਜੀ ਹੈ ਜੀ ਉਹਨਾਂ ਨੇ, ਉਹਨਾਂ ਨੇ ਇੰਗਲਿਸ਼ ਚ ਲਿਖਿਆ ਜੀ ਗੁੱਡ ਮਾਰਨਿੰਗ, ਤੇ ਲਿਖਿਆ ਇੱਕ ਵਿਚਾਰ ਉਹਨਾਂ ਨੇ ਨਾਲ ਸਾਡੇ ਸਾਂਝਾ ਕੀਤਾ, ਕਹਿੰਦੇ ਨੇ ਕਿ ਦ ਮੋਰ ਯੂ ਥੈਂਕ ਲਾਈਫ ਦ ਮੋਰ ਲਾਈਫ ਗਿਵਸ ਯੂ ਟੂ ਬੀ ਥੈਂਕਫੁਲ ਫੋਰ। ਕਿ ਧੰਨਵਾਦ ਜਿੰਨਾ ਤੁਸੀਂ ਜ਼ਿੰਦਗੀ ਦਾ ਕਰਦੇ ਹੋ, ਜ਼ਿੰਦਗੀ ਤੁਹਾਨੂੰ ਓਨਾ ਹੀ ਹੋਰ ਦਿੰਦੀ ਹੈ, ਤਾਂ ਧੰਨਵਾਦ ਹੋਰ ਕਰਨ ਲਈ। ਕੀ ਕਹੋਗੇ ਬ੍ਰਦਰ?
ਬਹੁਤ ਖੂਬ ਜੀ, ਸਚਾਈ ਆ ਇੱਕ, ਇਹ ਵੀ ਇੱਕ ਜਿਹੜੀਆਂ ਸਚਾਈਆਂ ਦੇ ਵਿੱਚੋਂ ਇੱਕ ਸਚਾਈ ਆ ਵੀ ਜ਼ਿੰਦਗੀ ਉਸੇ ਲਈ ਆ ਜਿਹੜਾ ਜ਼ਿੰਦਗੀ ਨੂੰ ਮਾਣਦਾ ਤੇ ਜਿਉਣਾ ਚਾਹੁੰਦਾ। ਜਿਹੜਾ ਜ਼ਿੰਦਗੀ ਨਾਲ ਸਦਾ ਹੀ ਕੰਪਲੇਂਟ ਕਰਦਾ ਉਹ ਅੱਜ ਤੱਕ ਕਿਤੇ ਮੈਂ ਉਹਨੂੰ ਜ਼ਿੰਦਗੀ ਚ ਸੌਖਾ ਨਹੀਂ ਦੇਖਿਆ। ਸੋ ਕੰਪਲੇਂਟਾਂ ਛੱਡੋ ਜ਼ਿੰਦਗੀ ਦੇ ਨਾਲ, ਜ਼ਿੰਦਗੀ ਨਾਲ ਜ਼ਿੰਦਗੀ ਨੂੰ ਆਨੰਦ ਮਾਣੋ, ਜ਼ਿੰਦਗੀ ਨੂੰ ਮਾਣੋ ਜਿਹੇ ਜੀ ਵੀ ਜ਼ਿੰਦਗੀ ਦਿੱਤੀ ਆ ਉਸ ਜ਼ਿੰਦਗੀ ਨੂੰ ਸਰਬ ਉੱਚ ਮੰਨ ਕੇ ਤੇ ਉਦੋਂ ਮਾੜਿਆਂ ਵੱਲ ਦੇਖੋ ਵੀ ਮੈਂ ਸਰਬ ਉੱਚ ਆ ਤੇ ਮੇਰੇ ਤੋਂ ਮਾੜੇ ਵੀ ਇਸ ਦੁਨੀਆਂ ਦੇ ਉੱਤੇ ਆ। ਤੇ ਜਦੋਂ ਅਸੀਂ ਆਪਣੇ ਤੋਂ ਉੱਚਿਆਂ ਵੱਲ ਦੇਖਣ ਲੱਗ ਜਾਂਦੇ ਹਾਂ ਬਸ ਉੱਥੇ ਆ ਕੇ ਫਿਰ ਜ਼ਿੰਦਗੀ ਆ ਕਿਤੇ ਨਾ ਕਿਤੇ ਉਹ ਬਹੁਤ ਸਾਰੀਆਂ ਤੁਹਾਨੂੰ ਦਿੱਕਤਾਂ ਪੇਸ਼ ਆਉਣ ਲੱਗ ਜਾਂਦੀਆਂ ਉਸੇ ਜ਼ਿੰਦਗੀ ਦੇ ਵਿੱਚ। ਤੁਸੀਂ ਜ਼ਿੰਦਗੀ ਉਹੀ ਹੁੰਦੀ ਆ ਪਰ ਉਹ ਤੁਸੀਂ ਦਿੱਕਤਾਂ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹੋ।
ਜੀ 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 ਬਿਲਕੁਲ। ਤੇ ਮੈਸੇਜ ਤਾਂ ਬਹੁਤ ਸਾਰੇ ਆ ਰਹੇ ਨੇ ਬ੍ਰਾਡ ਸਾਹਿਬ ਸਰੋਤਿਆਂ ਦੇ, ਪਰ ਆਪਾਂ ਨਾਲ ਨਾਲ ਅੱਗੇ ਵੱਧਦੇ ਹਾਂ ਥੋੜੀ ਜਿਹੀ ਨਿਊਜ਼ ਬਾਰੇ ਵੀ। ਤੇ ਅਗਲੀ ਨਿਊਜ਼ ਜਿਹੜੀ ਮੈਂ ਪੜ੍ਹ ਰਹੀ ਸੀਗੀ ਉਹ ਲਿਖਿਆ ਹੋਇਆ ਸੀਗਾ ਕਿ ਮੋਦੀ ਨੇ ਮੁੜ ਕੀਤੀ ਇਕੱਠੀਆਂ ਚੋਣਾਂ ਦੀ ਵਕਾਲਤ, ਇਸ ਬਾਰੇ ਥੋੜੀ ਰੋਸ਼ਨੀ ਪਾਓ ਬ੍ਰਾਡ ਸਾਹਿਬ, ਕੀ ਕਹਿਣਾ ਚਾਹੁੰਦੇ ਹੋ?
ਦੇਖੋ ਇੱਕ ਏਜੰਡਾ ਕਾਫੀ ਚਿਰ ਤੋਂ ਘੁੰਮਦਾ ਫਿਰਦਾ ਪਰ ਪ੍ਰੋਪਰਲੀ ਏਜੰਡਾ ਕਿਸੇ ਅਜੇ ਨਾ ਵਿਧਾਨ ਸਭਾ ਚ ਲਿਆਂਦਾ ਗਿਆ ਨਾ ਕਿਸੇ ਲੋਕ ਸਭਾ ਚ ਆਇਆ ਨਾ ਰਾਜ ਸਭਾ ਚ ਆਇਆ, ਵਰਬਲੀ ਏਜੰਡਾ ਕਾਫੀ ਚਿਰਾਂ ਤੋਂ ਘੁੰਮ ਰਿਹਾ। ਤੇ ਉਸ ਏਜੰਡੇ ਦੇ ਤਹਿਤ ਇੱਕੋ ਗੱਲ ਨਿਕਲ ਕੇ ਆ ਰਹੀ ਹੈ ਵੀ ਭਾਈ ਜਿਹੜੀਆਂ ਇਲੈਕਸ਼ਨਾਂ ਕਿਤੇ ਵੀ ਦੇਸ਼ ਦੇ ਵਿੱਚ ਕਿਉਂ ਨਾ ਉਹਨਾਂ ਨੂੰ ਇੱਕ ਯੂਨੀਕੋਡ ਕਰਕੇ ਇੱਕ ਯੂਨੀ ਜਿਹੜੀ ਚੋਣ ਪੱਤਰ ਚੋਣ ਲਿਸਟਾਂ ਬਣ ਜਾਣ ਤੇ ਉਹ ਵੋਟਰ ਲਿਸਟਾਂ ਬਣ ਜਾਣ ਤੇ ਉਹਨਾਂ ਦੇ ਢੰਗ ਨਾਲ ਫਿਰ ਵੋਟ ਪਵੇ, ਹਰ ਵਾਰੀ ਵੋਟ ਆ ਜਿਹੜੀ ਉਹ ਇੱਕੋ ਵਾਰੀ ਪਵੇ, ਚਾਹੇ ਉਹ ਲੋਕ ਸਭਾ ਚਾਹੇ ਵਿਧਾਨ ਸਭਾ, ਉਹ ਸਾਰੀਆਂ ਵੋਟਾਂ ਨੂੰ ਇੱਕ ਪਲੇਟਫਾਰਮ ਤੇ ਲੈ ਆਈਏ, ਸਾਰੇ ਦੇਸ਼ ਵਿੱਚ ਇੱਕ ਵਾਰੀ ਵੋਟਾਂ ਹੋਣ। ਦੇਖੋ ਮੋਦੀ ਨੂੰ ਲੱਖ ਨਿੰਦੀ ਜਾਓ ਭੰਡੀ ਜਾਓ, ਇਹ ਜਿਹੜੇ ਉਹਦੀ ਪਾਲਿਸੀ ਆ ਜਾਂ ਉਹਨੇ ਜਿਹੜਾ ਉਹਦਾ ਪ੍ਰਪੋਜ਼ਲ ਦਿੱਤਾ, ਮੈਨੂੰ ਇਹ ਪ੍ਰਪੋਜ਼ਲ ਬਹੁਤ ਵਧੀਆ ਲੱਗਿਆ, ਮੈਂ ਇਹਦੇ ਵਿੱਚ ਪੂਰੇ ਸਮਾਨ ਜਿਹੜਾ ਵੋਟਾਂ ਜਿਹੜਾ ਵੋਟਾਂ ਦਾ ਜਿਹੜਾ ਕਲੇਸ਼ ਆ ਉਹ ਇੱਕੋ ਵਾਰੀ ਹੀ ਹੋਣਾ ਚਾਹੀਦਾ ਸਾਰੇ ਰਾਜਾਂ ਚ, ਤੇ ਅਗਲੇ ਆਉਣ ਵਾਲੇ ਫਿਰ 5 ਸਾਲ ਬੰਦਾ ਟਿਕ ਕੇ ਬੈਠ ਕੇ ਵੀ ਹੁਣ 5 ਸਾਲ ਜਿਹੜੇ ਵੀ ਜੋ ਮਰਜ਼ੀ ਸਰਕਾਰਾਂ ਆਈਆਂ ਜਿੱਥੇ ਵੀ ਆਈਆਂ ਉਹਨਾਂ ਨੂੰ ਝੱਲੋ, ਕਿਉਂ ਅਸੀਂ ਚੁਣਿਆ ਤੇ ਅਸੀਂ ਬਣਾਇਆ ਤੇ ਫਿਰ ਉਹਨਾਂ ਨੂੰ ਟਾਈਮ ਦਿਓ ਕੰਮ ਕਰਨ ਦਾ। ਪਰ ਸਾਡੇ ਕੀ ਆ ਵੀ ਅੱਜ 4 ਰਾਜਾਂ ਚ ਚੋਣਾਂ ਹੋ ਰਹੀਆਂ, ਫੇਰ ਜਿਹੜਾ ਉੱਥੇ ਪ੍ਰੋਬਲਮ ਕਿੱਥੇ ਆਉਂਦੀ ਆ? ਲੋਕ ਜੇ ਅਸੀਂ ਕਹੀਏ ਵੀ 4 ਰਾਜਾਂ ਦੀਆਂ ਚੋਣਾਂ ਹੋ ਰਹੀਆਂ ਤਾਂ ਰਾਜ ਚ ਹੀ ਇਕੱਲੇ ਚ ਪ੍ਰੋਬਲਮ ਆ, ਉਸ ਚ ਤਾਂ 5 ਸਾਲਾਂ ਬਾਅਦ ਆਊ, ਪਰ ਨਹੀਂ, ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੀ ਸਿਆਸਤ ਸਾਰੀ ਦਾ ਧਿਆਨ ਜਿਹੜਾ ਆਪਦੀ ਵਿਕਾਸ ਨੂੰ ਛੱਡ ਕੇ ਤੇ ਉਸ ਤੇ ਲੱਗਿਆ ਹੁੰਦਾ, ਕਿਉਂਕਿ ਜਿਹੜੀ ਮੌਜੂਦਾ ਪਾਰਟੀ ਹੁੰਦੀ ਆ ਉਹਨੂੰ ਇਹ ਹੁੰਦਾ ਉਹਦੇ ਨੱਕ ਦਾ ਸਵਾਲ ਹੋ ਜਾਂਦਾ ਤੇ ਉਹਨੂੰ ਲੱਗਦਾ ਵੀ ਜੇ ਮੈਂ ਹਾਰ ਗਿਆ ਹੁਣ ਤਾਂ ਫਿਰ ਮੇਰਾ ਕੀ ਬਣੂ, ਤਾਂ ਫਿਰ ਉਹ ਕੀ ਕਰਦਾ ਜਿੰਨਾ ਵੱਧ ਤੋਂ ਵੱਧ ਜ਼ੋਰ ਲਾ ਸਕਦਾ ਉਹ ਜ਼ੋਰ ਲਾਉਂਦਾ ਗਾ ਇਲੈਕਸ਼ਨਾਂ ਦੇ ਉੱਤੇ, ਤੇ ਜਿਹੜਾ ਦੇਸ਼ ਦਾ ਟਾਈਮ ਆ ਉਹ ਖਤਮ ਹੁੰਦਾ। ਸੋ ਇਹ ਬਹੁਤ ਵਧੀਆ ਪਾਲਿਸੀ ਹੈ ਜੀ, ਇੱਕੋ ਟਾਈਮ ਦੇ ਵਿੱਚ ਸਟੇਟ ਤੇ ਜਿਹੜੀਆਂ ਦੇਸ਼ ਦੀਆਂ ਜਿਹੜੀਆਂ ਚੋਣਾਂ ਹੋਣ ਤੇ ਉਹ ਚੋਣਾਂ ਤੋਂ ਬਾਅਦ ਫਿਰ 5 ਸਾਲ ਕਿਸੇ ਕਿਸਮ ਦੀ ਕੋਈ ਚੋਣ ਨਾ ਹੋਵੇ। ਕੀ ਆਖਣਾ, ਕੋਈ ਬਾਈ ਇਲੈਕਸ਼ਨ ਆ ਗਿਆ, ਕਿਸੇ ਦੀ ਡੈਥ ਹੋ ਗਈ, ਕੋਈ ਹੋਰ ਕਾਰਨ ਹੋ ਗਿਆ, ਉਹ ਅੱਡ ਇੱਕ ਚੀਜ਼ ਆ, ਪਰ ਉਂਝ ਨਹੀਂ ਹੋਣਾ ਚਾਹੀਦਾ। ਉਂਝ ਸਿਰਫ ਤੇ ਸਿਰਫ ਇੱਕੋ ਹੀ ਟਾਈਮ ਸਾਰੀਆਂ ਇਲੈਕਸ਼ਨ ਹੋਣੀਆਂ ਚਾਹੀਦੀਆਂ, ਇਹਦੇ ਨਾਲ ਬਹੁਤ ਸਾਰੇ ਰਿਸੋਰਸਿਸ, ਬਹੁਤ ਸਾਰਾ ਟਾਈਮ ਬਚੂਗਾ, ਬਹੁਤ ਸਾਰਾ ਪੈਸਾ ਬਚੂਗਾ ਤੇ ਦੇਸ਼ ਤਰੱਕੀ ਵੀ ਕਰੂਗਾ, ਮੈਂ ਦਾਅਵੇ ਨਾਲ ਕਹਿ ਸਕਦਾ।
ਜੀ ਬਿਲਕੁਲ ਬਿਲਕੁਲ, ਮੈਂ ਇਸ ਗੱਲ ਤੋਂ ਤੁਹਾਡੇ ਨਾਲ ਸਹਿਮਤ ਅਮਰਾਜ ਸਾਹਿਬ, ਕਿਉਂਕਿ ਕਿੰਨਾ ਪੈਸਾ ਅਸੀਂ ਦੇਖਦੇ ਹਾਂ ਕਿ ਲੱਗ ਜਾਂਦਾ ਚੋਣਾਂ ਵਿੱਚ, ਕਿੰਨਾ ਪੈਸਾ ਜਿਹੜੇ ਪਾਰਟੀਜ਼ ਨੇ ਉਹ ਲਗਾਉਂਦੀਆਂ ਨੇ ਚੋਣਾਂ ਦੇ ਵਿੱਚ, ਤੇ ਉਹ ਜੇ ਇੱਕੋ ਵਾਰੀ ਲੱਗੇ ਤਾਂ ਐਟਲੀਸਟ ਉਹਦੇ ਚ ਕੁਛ ਤਾਂ ਬਜਟ ਕਿਤੇ ਜਾ ਕੇ ਤਾਂ ਹੋਏਗੀ, ਤੇ ਜੇ ਉਹੀ ਪੈਸਾ ਦੇਸ਼ ਦੀ ਭਲਾਈ ਲਈ, ਦੇਸ਼ ਦੀ ਤਰੱਕੀ ਲਈ ਲੱਗੇ ਤਾਂ ਫਿਰ ਦੇਸ਼ ਕਿੱਥੇ ਪਹੁੰਚ ਸਕਦਾ?
ਬਿਲਕੁਲ ਜੀ
ਜੀ। ਅਗਲੀ ਖਬਰ ਮੈਂ ਜੋ ਪੜ੍ਹ ਰਹੀ ਸੀਗੀ ਮੈਨੂੰ ਕੁਛ ਚੰਗੀ ਤਰ੍ਹਾਂ ਬਹੁਤੀ ਸਮਝ ਨਹੀਂ ਆਈ, ਮੈਂ ਚਾਹਾਂਗੀ ਕਿ ਤੁਸੀਂ ਇੱਥੇ ਰੋਸ਼ਨੀ ਪਾਓ, ਹੈਗੇ ਜੀ ਕਿ ਕਾਰੋਬਾਰ ਨੂੰ ਲੈ ਕੇ ਛਿੜੀ ਆਲਮੀ ਜੰਗ।
ਜੀ ਜੀ ਹੈਲੋ, ਤੁਹਾਡੀ ਆਵਾਜ਼ ਕੱਟ ਗਈ। ਕਾਰੋਬਾਰ ਨੂੰ ਲੈ ਕੇ ਛਿੜੀ
ਜੀ, ਕਾਰੋਬਾਰ ਜੀ
ਜੀ ਜੀ ਉਹਦੀ ਜਿਹੜੀ ਅੰਦਰਲਾ ਮੁੱਦਾ ਇਹ ਹੈ ਜੀ ਵੀ ਨਾ ਚਾਈਨਾ ਅਮੈਰੀਕਾ ਤੇ ਚਾਈਨਾ ਦੇ ਮਾਮਲੇ ਚ ਇੱਕ 2 ਦਿਨ ਪਹਿਲਾਂ ਗੱਲ ਉੱਠੀ ਸੀ, ਪਰ ਅਸਲ ਜੇ ਇਹਦੀ ਜੜ ਤੇ ਜਾਈਏ ਤਾਂ ਜੜ ਇਹ ਆ ਵੀ ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਬਣਿਆ ਨਾ ਅਮੈਰੀਕਾ ਦਾ, ਉਹ ਮੈਕਸੀਕਨ ਲੋਕ ਜਿਹੜੇ ਬਾਰਡਰ ਕ੍ਰੋਸ ਕਰਕੇ ਅਮੈਰੀਕਾ ਦੇ ਵਿੱਚ ਬਹੁਤ ਸਾਰੀਆਂ ਉਂਚਾਈਆਂ ਕਰਦੇ ਸਨ, ਉਹ ਤੋਂ ਬਹੁਤ ਖਿਜਿਆ ਹੋਇਆ ਸੀ ਤੇ ਉਹਨੇ ਉਸ ਟਾਈਮ ਬਹੁਤ ਸਖ਼ਤ ਕਦਮ ਚੱਕੇ ਤੇ ਉਹਨੇ ਕਿਹਾ ਵੀ ਜਿਹੜਾ ਮੈਂ ਮੈਕਸੀਕਨਾਂ ਨੂੰ ਜਿਹੜਾ ਏਦਾਂ ਨੀ ਇੰਟਰ ਕਰਨ ਦੇਣਾ, ਮੈਂ ਕੰਧ ਬਣਾ ਦੂੰਗਾ, ਇਦਾਂ ਕਰ ਦੂ, ਫਿਰ ਜਿਹੜਾ ਮੈਂ ਗੈਰ ਕਾਨੂੰਨੀ ਵਪਾਰ ਹੁੰਦਾ ਸੀ ਜਾਂ ਜਿਹੜਾ ਟੈਕਸ ਰਹਿਤ ਵਪਾਰ ਹੁੰਦਾ ਸੀ ਉਹਦੇ ਲਈ ਫਿਰ ਉਹਨਾਂ ਨੇ ਕੀ ਕੀਤਾ ਨਾ, ਉਹਨੇ ਸਪੈਸ਼ਲ ਇਹ ਅਨਾਊਂਸ ਕੀਤਾ ਵੀ ਮੈਂ ਟੈਕਸ ਆ ਜਿਹੜਾ ਉਹ ਇੰਨਾ ਪਰਸੈਂਟ ਟੈਕਸ ਲਾਊਂਗਾ ਜੇ ਤੁਸੀਂ ਇੱਥੋਂ ਤੁਸੀਂ ਕੋਈ ਚੀਜ਼ ਸਪਲਾਈ ਲਿਆਉਂਗੇ ਕਰੋਗੇ ਜਾਂ ਕੁਛ ਇੱਦਾਂ। ਉਹਦੇ ਚ ਉਹਨੂੰ ਕਾਮਯਾਬੀ ਮਿਲੀ। ਉਹ ਕਾਮਯਾਬੀ ਮਿਲਣ ਤੋਂ ਬਾਅਦ ਜਦੋਂ ਚਾਈਨਾ ਦੀ ਮਾਰਕੀਟ ਨੇ ਜਦੋਂ ਸਾਰਾ ਹਥਕੰਡਾ ਅਪਣਾ ਲਿਆ, ਚਾਈਨਾ ਦਾ ਕਰੋੜਾਂ ਅਰਬਾਂ ਡਾਲਰ ਅਮੈਰੀਕਾ ਨੇ ਦੇਣਾ, ਤਾਂ ਅਮੈਰੀਕਾ ਨੇ ਜਿਹੜੀ ਅਗਲੀ ਪਾਲਿਸੀ ਉਹੀ ਚਾਈਨਾ ਤੇ ਲਾਗੂ ਕਰਤੀ ਵੀ ਜਿਹੜੀ ਦਰਾਮਦ ਬਰਾਮਦ ਆ, ਕਿਉਂਕਿ ਜਿਹੜੀ ਲੋਕਲ ਘਰੇਲੂ ਇੰਡਸਟਰੀ ਆ, ਘਰੇਲੂ ਇੰਡਸਟਰੀ ਦੇ ਉੱਤੇ ਉਦੋਂ ਬਹੁਤ ਜ਼ਿਆਦਾ ਅਸਰ ਪੈਣ ਲੱਗ ਗਿਆ ਜਦੋਂ ਗਲੋਬਲ ਮਾਰਕੀਟ ਹੋਣ ਕਰਕੇ ਦੁਨੀਆਂ ਦੇ ਕਿਸੇ ਕੋਨੇ ਚ ਉਹੀ ਚੀਜ਼ $50 ਦੀ ਮਿਲਣ ਲੱਗ ਗਈ ਜਿਹੜੀ ਕਿ ਆਸਟ੍ਰੇਲੀਆ ਚ 500 ਦੀ ਮਿਲਦੀ ਸੀ ਮੰਨ ਲਓ, ਤਾਂ ਉਹ ਫਿਰ ਲੋਕਾਂ ਨੇ ਤਾਂ ਉੱਧਰ ਹੀ ਦੇਣਾ ਤੇ ਸਾਰੀ ਮਾਰਕੀਟ ਉਹ ਮੁਲਕ ਖਿੱਚ ਕੇ ਲੈ ਗਏ ਜਿੱਥੇ ਉਹਨਾਂ ਨੂੰ ਸਸਤਾ ਪੈਦਾ ਹੁੰਦਾ ਸੀ। ਸੋ ਇਹਨਾਂ ਚੀਜ਼ਾਂ ਨੂੰ ਰੋਕਣ ਲਈ ਇੱਕ ਦਰਾਮਦ ਟੈਕਸ ਜਿਹੜਾ ਇੰਟਰੋਡਿਊਸ ਕੀਤਾ, ਉਹ ਦਰਾਮਦ ਟੈਕਸ ਕਾਰਨ ਸਾਰੀ ਦੁਨੀਆਂ ਦੇ ਵਿੱਚ ਹਲਚਲ ਮੱਚੀ ਆ। ਹੁਣ ਜਿਹੜਾ ਅਮੈਰੀਕਾ ਨੇ ਚਾਈਨਾ ਦੇ ਉੱਤੇ ਵੀ ਉਹ ਲਾਗੂ ਕਰਤਾ, ਭਾਰਤ ਤੇ ਵੀ ਲਾਗੂ ਕਰਤਾ ਵੀ ਇਹ ਟੈਕਸ ਲੱਗੂ ਆ, ਤਾਂ ਇਹਦੇ ਨਾਲ ਕੀ ਹੋਊਗਾ ਵੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹੜੀ ਖੁੱਲੀ ਸੀ, ਜਿਹੜੀ ਕਿ ਪੀ ਵੀ ਨਰਸਿੰਘ ਰਾਓ ਨੇ ਜਦੋਂ ਬੈਟ ਸਮਝੌਤੇ ਹੋਏ ਆ ਤੇ ਉਹ ਸਮਝੌਤਿਆਂ ਤਹਿਤ ਗਲੋਬਲ ਮਾਰਕੀਟਿੰਗ ਖੁੱਲੀ ਸੀ, ਜਿਹਦੇ ਚ ਮਨਮੋਹਨ ਸਿੰਘ ਦਾ ਵੱਡਾ ਰੋਲ ਸੀਗਾ ਇਸ ਮਾਰਕੀਟ ਨੂੰ ਖੋਲਣ ਲਈ, ਉਹ ਮਾਰਕੀਟ ਦੇ ਉੱਤੇ ਫਿਰ ਦੁਬਾਰੇ ਅਸਰ ਆਊਗਾ। ਲੋਕਾਂ ਨੂੰ ਲੋਕਲ ਚੀਜ਼ਾਂ ਲੈਣ ਲਈ ਮਜਬੂਰ ਕੀਤਾ ਜਾਊਗਾ, ਕਿਉਂਕਿ ਜਦੋਂ ਬਾਹਰ ਦੀ ਉਹੀ ਸੇਮ ਚੀਜ਼ 5 ਦੀ ਥਾਂ ਤੇ 50 ਰੁਪਈਆਂ ਦੀ ਮਿਲੂਗੀ ਤਾਂ ਬੰਦਾ ਫਿਰ ਆਪੇ 5 ਦੀ ਥਾਂ ਤੇ 15 ਵਾਲੀ ਲੋਕਲ ਵਾਲੀ ਚੀਜ਼ ਲੈ ਲੂਗਾ। ਦੇਖੋ ਕੁੱਲ ਮਿਲਾ ਕੇ ਤਾਂ ਹੈਗੀ ਹੈ ਚੰਗੀ ਚੀਜ਼, ਕੁੱਲ ਮਿਲਾ ਕੇ ਤਾਂ ਕੋਈ ਬੁਰਾਈ ਨੀ ਹੈਗੀ। ਲੋਕਲ ਜੇ ਤੁਸੀਂ ਰੁਜ਼ਗਾਰ ਵਧਾਉਣਾ, ਇੰਡਸਟਰੀ ਨੂੰ ਕਾਮਯਾਬ ਕਰਨਾ, ਮੁਲਕ ਨੂੰ ਕਾਮਯਾਬ ਕਰਨਾ, ਫੇਰ ਤਾਂ ਇਹ ਹੈਗੀ ਲਾਗੂ ਕਰਨ ਵਾਲੀ ਚੀਜ਼। ਪਰ ਜੇ ਹੁਣ ਦੇਖਿਆ ਜਾਵੇ ਵੀ ਅੱਜ ਦੇ ਜਮਾਨੇ ਦੇ ਵਿੱਚ ਅਸੀਂ ਅੰਤਰਰਾਸ਼ਟਰੀ ਪੱਧਰ ਦੇ ਕੋਈ ਚੀਜ਼ਾਂ ਦੇ ਫਾਇਦੇ ਨਹੀਂ ਉਠਾ ਸਕਦੇ ਜਾਂ ਲੈ ਨਹੀਂ ਸਕਦੇ, ਫੇਰ ਜ਼ਰੂਰ ਸਾਨੂੰ ਆਉਂਦਾ ਵੀ ਦੇਖੋ ਕਿੰਨਾ ਸੌਖਾ ਹੋ ਗਿਆ ਸੀ, ਦੁਨੀਆਂ ਭਰ ਦੀਆਂ ਚੀਜ਼ਾਂ ਘਰੇ ਬੈਠੇ ਮੰਗਾ ਸਕਦੇ ਸੀ, ਸਸਤੀਆਂ ਮੰਗਾ ਸਕਦੇ ਸੀ। ਪਰ ਨਹੀਂ, ਹੁਣ ਇਹ ਦਰਾਮਦ ਦੇ ਮਾਮਲੇ ਚ ਕਾਫੀ ਸਖਤੀ ਹੋ ਰਹੀ ਹੈ। ਆਸਟ੍ਰੇਲੀਆ ਚ ਵੀ ਜੇ ਤੁਸੀਂ ਦੇਖੋਗੇ ਹੁਣ ਈਵੇ ਵਗੈਰਾ ਤੋਂ ਜਾਂ ਹੋਰ ਕਿਤੋਂ ਵੀ ਤੁਸੀਂ ਮੰਗਾਉਣੇ ਹੋ ਤਾਂ ਤੁਹਾਨੂੰ ਟੈਕਸ ਹੋਰ ਦੇਣਾ ਪਿਆ ਕਰੂਗਾ, ਐਮਾਜ਼ਾਨ ਤੋਂ ਮੰਗਾਉਣੇ ਤੁਹਾਨੂੰ ਹੋਰ ਟੈਕਸ ਦੇਣਾ ਪਿਆ ਕਰੂਗਾ। ਤੇ ਇਹਦੇ ਨਾਲ ਜਿਹੜੀ ਆਨਲਾਈਨ ਮਾਰਕੀਟਿੰਗ ਜਿਹਦਾ ਕਿ ਭਵਿੱਖ ਦੇਖ ਰਿਹਾ ਸੀ ਤੇ ਬਾਜ਼ਾਰਾਂ ਦੇ ਵਿੱਚ ਸੁੰਨ ਪੈਣ ਦੀ ਜਿਹਦੇ ਲੋਕਾਂ ਨੇ ਚਰਚੇ ਸ਼ੁਰੂ ਹੋ ਗਏ ਸੀ ਵੀ ਬਾਜ਼ਾਰ ਸੁੰਨੇ ਹੋ ਜਾਣਗੇ, ਉਹਨੂੰ ਦੁਬਾਰੇ ਰੋਕਣ ਲਈ ਸਰਕਾਰ ਜਿਹੜੀ ਇਹ ਦਰਾਮਦ ਦੀ ਜਿਹੜੀ ਨੀਤੀ ਲੈ ਕੇ ਆ ਰਹੀ ਆ।
ਜੀ ਜੀ ਬਿਲਕੁਲ ਬਿਲਕੁਲ ਬ੍ਰਾਦਰ ਸਾਹਿਬ, ਤੇ ਆਪਾਂ ਨਾਲ ਨਾਲ ਥੋੜੇ ਥੋੜੇ ਮੈਸੇਜ ਲੈ ਲਈਏ ਜੀ। ਹੁਣ ਸਰੋਤੇ ਬਹੁਤ ਸਾਰੇ ਸਾਡੇ ਨਾਲ ਜੁੜ ਰਹੇ ਨੇ, ਲਾਡੀ ਜੀ ਪਰਸੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ ਵੀ, ਮੈਨੂੰ ਵੀ, ਤੁਹਾਨੂੰ ਵੀ ਸਤਿ ਸ੍ਰੀ ਅਕਾਲ ਲਾਡੀ ਜੀ। ਤੇ ਜਸਵੰਤ ਸਿੰਘ ਕੈਨਬਰਾ ਤੋਂ ਜੁੜ ਚੁੱਕੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹੀ ਗੱਲ ਕਰ ਰਹੇ ਨੇ ਕਿ ਡਰੱਗਸ ਦੀ ਜਿਹੜੀ ਮੇਨ ਰੂਟ ਹੈ ਕਹਿੰਦੇ ਉਹ ਕ੍ਰਾਈਮ ਹੈ ਜੀ। ਬਿਲਕੁਲ ਇਹ ਤਾਂ ਹੈ, ਤੁਸੀਂ ਕੀ ਕਹੋਗੇ?
ਦੇਖੋ ਕ੍ਰਾਈਮ ਬਿਲਕੁਲ ਹੈ, ਪਰ ਆਪਾਂ ਡਰੱਗ ਦੀ ਕਾਫੀ ਚਰਚਾ ਕਰਤੀ ਤੇ ਹੁਣ ਜਸਵੰਤ ਸਿੰਘ ਦੀ ਈਮੇਲ ਆਈ ਹੈ ਤੇ ਮੇਰੇ ਨਾਲ ਇੱਕ ਸਟੋਰੀ ਯਾਦ ਆ ਗਈ। ਆਸਟ੍ਰੇਲੀਆ ਦੇ ਵਿੱਚ ਜਦੋਂ ਵੀ ਕੋਈ ਅਤਕਥਨੀ ਜਾਂ ਅਜੀਬ ਜੀ ਸਟੋਰੀ ਨਿਕਲ ਤੇ ਕੋਈ ਗੱਲ ਆਉਂਦੀ ਹੈ ਨਾ ਸਾਹਮਣੇ, ਤੇ ਉਹਦਾ ਹੀਰੋ ਪਤਾ ਕੌਣ ਹੁੰਦਾ? ਉਹਦਾ ਹੀਰੋ ਹੁੰਦਾ ਜਸਵੰਤ ਸਿੰਘ ਕੈਨਬਰਾ ਵਾਲੇ। ਹੁਣ ਤੁਸੀਂ ਆਖੋਗੇ ਇਹ ਕੀ ਗੱਲ? ਦੇਖੋ ਜਸਵੰਤ ਆਪਣੇ ਬੜੇ ਪਿਆਰੇ ਮਿੱਤਰ ਆ, ਤੇ ਇਹ ਅਸੀਂ ਇਕੱਠੇ ਇੱਥੋਂ ਸਾਊਥ ਆਸਟ੍ਰੇਲੀਆ ਤੋਂ ਆਪਣਾ ਜੀਵਨ ਸ਼ੁਰੂ ਕੀਤਾ ਤੇ ਅੱਜ ਕੱਲ ਇਹ ਕੈਨਬਰਾ ਰਹਿੰਦੇ ਆ, ਵਧੀਆ ਬਿਜ਼ਨਸ ਕਰਦੇ ਆ ਵਧੀਆ। ਤੇ ਪਰ ਇਹਨਾਂ ਨਾਲ ਨਾ ਪਿੱਛੇ ਜੇ ਵੀ ਅਤਕਥਨੀ ਹੋਈ ਸੀ ਵੀ ਇਹਨਾਂ ਦੇ ਕਿਸੇ ਨੇ ਟੈਲੀਫੋਨ ਇਹਨਾਂ ਦੇ ਨਾਂ ਤੇ ਟੈਲੀਫੋਨ ਲੈ ਕੇ ਤੇ ਇਹਨਾਂ ਦਾ ਡਰਾਈਵਿੰਗ ਲਾਇਸੈਂਸ ਯੂਜ਼ ਕਰਕੇ ਇਹਨਾਂ ਨੂੰ ਕਾਫੀ ਜਿਹੜਾ 6-7 ਮਹੀਨੇ ਇਹਨਾਂ ਨੂੰ ਚੱਕਰਾਂ ਚ ਪਾਈ ਰੱਖਿਆ
ਜੀ।
ਘਟਨਾ ਵਾਪਰੀ ਆ ਕੱਲ ਪਰਸੋਂ, ਮੈਂ ਉਹ ਘਟਨਾ ਜਸਵੰਤ ਹੋਰਾਂ ਨੂੰ ਲੈ ਕੇ ਸਾਰਾ ਉਹਨਾਂ ਤੋਂ ਜਾਣਾਂਗੇ ਸਾਰੀ ਗੱਲ
ਜੀ।
ਬਰੀਫ ਚ ਘਟਨਾ ਇਹ ਆ ਵੀ ਅਸੀਂ ਕਈ ਵਾਰੀ ਨਾ ਹੇਕਾ ਥਾਪੜ ਦਿੰਦੇ ਹਾਂ ਵੀ ਅਸੀਂ ਬੜੇ ਚੰਗੇ ਮੁਲਕ ਚ ਰਹਿੰਦੇ ਹਾਂ, ਇਸ ਮੁਲਕ ਚ ਐ ਨੀ ਵੋ ਨੀ ਜੇ ਨੀ। ਦੇਖੋ ਮਾੜੇ ਚੰਗੇ ਤੱਤ ਹਰ ਥਾਂ ਦੇ ਉੱਤੇ ਹੈਗੇ ਆ, ਸਾਨੂੰ ਇੰਨਾ ਨੀ ਸ਼ੋਰ ਹੋਣਾ ਚਾਹੀਦਾ, ਆਪਦੇ ਆਪ ਚ ਆਪ ਹੀ ਬਣਾ ਲਈਏ। ਕਈ ਵਾਰੀ ਗੁਆਰੇ ਬਣਾ ਲੈਂਦੇ ਹਾਂ ਵੀ ਇੱਥੇ ਤਾਂ ਚੋਰੀ ਨੀ, ਠੱਗੀ ਨੀ, ਤੇ ਹੇਰਾ ਫੇਰੀ ਨੀ, ਸਭ ਕੁਛ ਸਭ ਥਾਂ ਤੇ ਹੈਗਾ
ਜੀ।
ਹੁਣ ਤੂੰ ਬਾਅਦ ਗੱਲ ਆ ਜਾਂਦੀ ਹੈ ਵੀ ਜੇ ਅਸੀਂ ਮੰਨ ਲਓ ਐਡਲੇਡ ਦੇ ਕੋਈ ਇਹੋ ਜਿਹੇ ਸਵਰਬ ਚ ਰਹਿੰਦੇ ਹਾਂ ਜਿੱਥੇ ਕਿ ਉਹਦੀ ਰੇਟਿੰਗ ਬਹੁਤ ਡਾਊਨ ਆ, ਤਾਂ ਫੇਰ ਅਸੀਂ ਕਹੀਏ ਵੀ ਅਸੀਂ ਰਹਿੰਦੇ ਮਾੜੇ ਥਾਂ ਚ, ਤੇ ਦੂਜੇ ਪਾਸੇ ਅਸੀਂ ਕਹੀਏ ਵੀ ਦੇਸ਼ ਦੀ ਰਾਜਧਾਨੀ ਕੈਨਬਰਾ ਚ ਰਹਿਣ ਵਾਲਾ ਬੰਦਾ ਤਾਂ ਬਹੁਤ ਸੇਫ ਹੋਣਾ। ਸੋ ਗੱਲਾਂ ਇਹ ਨੀ ਹੈ, ਹਰ ਥਾਂ ਦੇ ਉੱਤੇ ਕਈ ਵਾਰੀ ਨਾ ਦੀਵੇ ਦੇ ਥੱਲੇ ਹਨੇਰਾ ਹੁੰਦਾ, ਦੇਸ਼ ਦੀ ਰਾਜਧਾਨੀ ਹੈ ਕੈਨਬਰਾ ਤੇ ਕੈਨਬਰਾ ਦੇ ਵਿੱਚ ਹਾਈ ਸਿਕਿਉਰਿਟੀ ਸਾਰੇ ਥਾਂ ਤੇ ਚੱਲਦੀ ਆ, ਸਭ ਥਾਂ ਦੇ ਪੂਰਾ ਐਨ ਸਿਸਟਮ ਨਾਲ ਕੰਮ ਬਣਿਆ ਹੋਇਆ। ਜਸਵੰਤ ਸਿੰਘ ਹੋਰੇ ਵੀ ਇੱਕ ਹਾਈ ਸਿਕਿਉਰਿਟੀ ਕਲੋਨੀ ਚ ਰਹਿੰਦੇ ਆ ਜਿਹੜੀ ਵੀ ਕੀ ਜਿਹੜੀ ਲੋਕਡਾ ਪੂਰੀ ਤਰ੍ਹਾਂ ਨਾਲ, ਪਰ ਪਿਛਲੇ ਹਫਤੇ ਇਹਨਾਂ ਦੇ ਕੀ ਹੋਇਆ ਵੀ ਇੱਕ ਚੋਰ ਆਇਆ, ਚੋਰ ਨੇ ਗਰਾਜ ਖੋਲਿਆ ਇਹਨਾਂ ਦਾ, ਇਹਨਾਂ ਦੀ ਜਿਹੜਾ ਨਵਾਂ ਯੂਟ ਲਿਆ ਸੀ ਇਹਨਾਂ ਨੇ ਪਿੱਛੇ ਜਿਹੀ, ਪੰਜ ਸੱਤ ਹਜ਼ਾਰ ਕਿਲੋਮੀਟਰ ਚੱਲਿਆ ਸੀ ਅਜੇ, ਉਹ ਯੂਟ ਨੂੰ ਖੋਲਿਆ, ਉਹਨੂੰ ਆਰਾਮ ਨਾਲ ਹਾਲਾਂਕਿ ਉੱਥੇ ਸਿਕਿਉਰਿਟੀ ਕੈਮਰੇ ਸਭ ਕੁਛ ਆ, ਤੇ ਉਹ ਚੋਰੀ ਕਰਕੇ ਲੈ ਗਿਆ। ਹੁਣ ਤੁਸੀਂ ਆਖੋਗੇ ਇਹ ਚ ਕੀ ਖਾਸ ਗੱਲ ਹੋ ਗਈ, ਚੋਰੀ ਹੋ ਗਈ ਕਾਰਾਂ ਦੀ, ਦੁਨੀਆਂ ਚ ਚੋਰੀ ਹੁੰਦੀ ਆ, ਵੀ ਇਹਨਾਂ ਦੀ ਚੋਰੀ ਹੋ ਗਈ ਤਾਂ ਕੀ ਗੱਲ ਹੋ ਗਈ। ਚਲੋ ਜੀ ਬਿਲਕੁਲ ਕਾਰ ਚੋਰੀ ਹੋ ਗਈ, ਕਾਰ ਦਾ ਇੰਸ਼ੋਰੈਂਸ ਮਿਲ ਜੂਗਾ, ਪਰ ਅੱਤ ਕਥਨੀ ਇਹਨਾਂ ਨਾਲ ਇਹ ਹੋਈ ਵੀ ਇੱਕ ਰਾਤ ਪਹਿਲਾਂ ਇੰਟਰਵਿਊ ਦੇ ਕੇ ਆਏ ਸੀ ਤੇ ਇਹਨਾਂ ਦਾ ਸਾਰਾ ਪੇਪਰ ਵਰਕ ਉਹਦੇ ਵਿੱਚ ਸੀ, ਏ ਟੂ ਜੈਡ ਹੋਣ ਤੱਕ ਦੀ ਜਿਹੜੀ ਪੇਪਰਾਂ ਦੀ ਕਮਾਈ ਸੀ ਇਹਨਾਂ ਦੀ ਉਹਦੇ ਉਹ ਚਲੀ ਗਈ। ਚਲੋ ਉਹ ਵੀ ਮੰਨ ਲੈਂਦੇ ਡੁਪਲੀਕੇਟ ਕਾਗਜ਼ ਬਣ ਜਾਣਗੇ, ਤੇ ਉਹ ਤੋਂ ਬਾਅਦ ਇਹਨਾਂ ਦਾ ਜਿਹੜਾ ਕਾਰਡ ਸੀ ਉਹ ਕਾਰਡ ਵੀ ਉਹ ਯੂਜ ਕਰਦਾ ਰਿਹਾ ਬੰਦਾ, ਦੇਖੋ ਚੋਰ ਦੇਖੋ ਕਿਸ ਕਿਸਮ ਦਾ, ਉਹ ਆਰਾਮ ਨਾਲ ਪੰਪਾਂ ਤੋਂ ਤੇਲ ਪਵਾ ਰਿਹਾ, ਆਰਾਮ ਨਾਲ ਜਿਹੜੀਆਂ ਟਿਕਟਾਂ ਖਰੀਦ ਰਿਹਾ, ਤੇ ਉਹ ਇਹ ਦੇਖ ਰਹੇ ਆ ਵੀ ਕਿੱਥੇ ਕਿੱਥੇ ਮੇਰਾ ਕਾਰਡ ਯੂਜ ਹੋ ਰਿਹਾ। ਸੋ ਇਹ ਵੀ ਹੁੰਦਾ ਰਿਹਾ, ਇਹ ਹੁਣ ਤੋਂ ਬਾਅਦ ਜਿਹੜੀ ਅੱਤ ਕਥਨੀ ਇਹ ਵਾਪਰੀ ਵੀ ਦੂਜੇ ਦਿਨ ਇਹਨਾਂ ਨੂੰ ਦੂਜੇ ਤੀਜੇ ਦਿਨ ਇਹਨਾਂ ਨੂੰ ਗੱਡੀ ਮਿਲ ਗਈ, ਪੁਲਿਸ ਨੇ ਕਹਿਤਾ ਵੀ ਤੇਰੀ ਗੱਡੀ ਫਲਾਣੇ ਥਾਂ ਤੇ ਖੜੀ ਆ। ਚਲੋ ਜੀ ਉੱਥੇ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਤੇ ਇਹਨਾਂ ਨੂੰ ਗੱਡੀ ਦੇ ਦਿੱਤੀ, ਤੇ ਉਹਦੇ ਇਹਨਾਂ ਦੇ ਵਿਚਾਰਿਆਂ ਦੇ ਕਾਗਜ਼ ਕੂਗਜ਼ ਨਹੀਂ ਵਾਪਸ ਆਏ, ਤੇ ਉਹ ਗੱਡੀ ਜਿਹੜੀ ਇਹਨਾਂ ਨੇ ਉੱਥੋਂ ਲਿਆਂਦੀ ਘਰੇ, ਘਰੇ ਲਿਆ ਕੇ ਗੱਡੀ ਇਹਨਾਂ ਨੇ ਆਪਦੀ ਇੰਸ਼ੋਰੈਂਸ ਨੂੰ ਕੇਸ ਫੋਨ ਕੀਤਾ, ਜੋ ਵੀ ਕਰਨਾ ਸੀ ਕੀਤਾ ਇਹਨਾਂ ਨੇ ਆਪਦੀ ਕਾਰਵਾਈ, ਤੇ ਆਪ ਆਰਾਮ ਨਾਲ ਸ਼ਾਂਤੀ ਨਾਲ ਜਾ ਕੇ ਸੌਂ ਗਏ। ਤੇ ਜਦੋਂ ਦੂਜੇ ਦਿਨ ਤੜਕੇ ਉੱਠੇ ਤੇ ਦੂਜੇ ਦਿਨ ਤੜਕੇ ਪੁਲਿਸ ਦਾ ਇਹਨਾਂ ਨੂੰ ਕਾਲ ਆਉਂਦੀ ਆ, ਕਹਿੰਦੇ ਹਾਂ ਹਾਂ ਤੂੰ ਐਕਸੀਡੈਂਟ ਕਰਕੇ ਗੱਡੀ ਖੜਾਈ ਕਿਉਂ ਨੀ, ਭਜਾ ਕਿਉਂ ਲੱਗਿਆ? ਇਹ ਕਹਿੰਦੇ ਵੀ ਮੈਂ ਤਾਂ ਕਿਤੇ ਨੀ ਭਜਾਈ ਗੱਡੀ, ਕਦੋਂ ਦੀ ਗੱਲ ਆ? ਕਹਿੰਦੇ ਹੁਣੇ ਦੀ ਗੱਲ ਆ, ਦੋ ਘੰਟਿਆਂ ਚਾਰ ਘੰਟਿਆਂ ਦੀ ਗੱਲ ਆ। ਇਹ ਕਹਿੰਦਾ ਵੀ ਮੈਂ ਤਾਂ ਗੱਡੀ ਮੇਰੀ ਗੱਡੀ ਤਾਂ ਗਰਾਜ ਚ ਖੜੀ ਆ ਰਾਤ ਦੀ ਆਈ, ਤੇ ਮੈਂ ਤਾਂ ਤੋਰੀ ਨੀ ਕਿਤੇ ਗੱਡੀ
ਜੀ।
ਤੇ ਉਹ ਕਹਿੰਦੇ ਨਾ ਗੱਡੀ ਤਾਂ ਤੇਰੀ ਸੜਕ ਦੇ ਉੱਤੇ ਆ ਤੇ ਐਕਸੀਡੈਂਟ ਕਰਕੇ ਗਈ ਆ। ਜਦੋਂ ਇਹ ਨੀਚੇ ਆ ਕੇ ਗਰਾਜ ਚ ਦੇਖਿਆ ਤੇ ਚੋਰ ਫੇਰ ਗੱਡੀ ਲੈ ਗਿਆ ਇਹਨਾਂ ਦੀ ਦੂਜੀ ਵਾਰ, ਉਸੇ ਤੇ ਥਾਂ ਦੇ ਉੱਤੇ ਦੂਜੀ ਵਾਰ।
ਬਹੁਤ ਹੀ ਹੈਰਾਨੀ ਵਾਲੀ,
ਏਦੂ ਹੈਰਾਨੀ ਹੋਰ ਕੀ ਗੱਲ ਹੋਜੂ ਵੀ ਦੂਜੇ ਦਿਨ ਫੇਰ ਚੋਰ ਆ ਕੇ ਉੱਥੇ ਹੀ ਫੇਰ ਗੱਡੀ ਲੈ ਗਿਆ। ਹੁਣ ਉਹ ਗੱਡੀ ਦੇ ਵਿੱਚ ਉਹਨੇ ਚੋਰ ਨੂੰ ਪਤਾ ਨੀ ਸੀ ਡੀਜ਼ਲ ਦੀ ਗੱਡੀ ਸੀ, ਵਿੱਚ ਪੈਟਰੋਲ ਭਰ ਲਿਆ। ਹੈਂ, ਹੁਣ ਇੱਕ ਪਾਸੇ ਨੁਕਸਾਨ ਨੀ ਹੋਇਆ, ਕਈ ਪਾਸੇ ਨੁਕਸਾਨ ਹੋ ਗਿਆ। ਜਾਣੀ ਕਹਿਣ ਦਾ ਮਤਲਬ ਜਸਵੰਤ ਸਿੰਘ ਨੇ ਫੇਰ ਵੱਖਰੀ ਜਿਹੜੀ ਇੱਕ ਕਹਾਣੀ ਹੋਰ ਲਿਖਤੀ ਹੈ ਜੀ, ਤੇ ਹੁਣ ਐਤਕੀ ਦੀ ਕਹਾਣੀ ਦਾ ਦੇਖਦੇ ਆ ਵੀ ਇਹਦਾ ਅੰਤ ਸਿਖਾਵਾਂ ਹੀ ਹੋਊਗਾ ਵੈਸੇ ਤਾਂ ਇਸ ਮੁਲਕ ਦੇ ਵਿੱਚ, ਕਿਉਂਕਿ ਜੇ ਤੁਸੀਂ ਇਸ ਪ੍ਰੋਪਰ ਪੇਪਰ ਵਰਕ ਕਰਦੇ ਹੋ ਤੁਸੀਂ ਕੋਈ ਗਲਤ ਨੀ, ਤਾਂ ਅੰਤ ਨੀ ਮਾੜਾ ਹੁੰਦਾ, ਅੰਤ ਤਾਂ ਸਿਖਾਵਾਂ ਹੀ ਹੋਊਗਾ ਇਸ ਕਹਾਣੀ ਦਾ। ਪਰ ਮੇਰਾ ਇੱਥੇ ਕਹਾਣੀ ਸੁਣਾਉਣ ਦਾ ਕਾਰਨ ਇਹ ਸੀ ਵੀ ਕਈ ਵਾਰੀ ਅਸੀਂ ਨਵੇਸਲੇ ਹੋ ਜਾਂਦੇ ਹਾਂ, ਬਹੁਤ ਵੱਡੀਆਂ ਵੱਡੀਆਂ ਗਲਤੀਆਂ ਕਰ ਲੈਂਦੇ ਹਾਂ, ਆਖਦੇ ਹਾਂ ਵੀ ਗੱਡੀ ਦਾ ਗਰਾਜ ਹੀ ਖੜੀ ਆ, ਇਹਦੇ ਚ ਕਾਗਜ਼ ਪੱਤਰ ਪਏ ਆ ਤਾਂ ਪਏ ਰਹਿਣ ਦੇ, ਸਾਡੇ ਕਾਰਡ ਬਟੂਏ ਪਏ ਆ ਪਏ ਰਹਿਣ ਦੇ। ਇਹਨਾਂ ਚੀਜ਼ਾਂ ਨੂੰ ਸਾਨੂੰ ਥੋੜੀ ਜਿਹੀ ਹੁਣ ਇਹ ਥੋੜੀ ਦਿਮਾਗ ਚ ਰੱਖਣਾ ਪੈਣਾ ਵੀ ਮਾੜੇ ਚੰਗੇ ਤੱਤ ਦੁਨੀਆਂ ਦੇ ਹਰ ਕੋਨੇ ਚ, ਸਾਨੂੰ ਉਸੇ ਢੰਗ ਨਾਲ ਹੀ ਵਿਚਰਨਾ ਚਾਹੀਦਾ।
ਜੀ 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 ਬਿਲਕੁਲ ਬਿਲਕੁਲ ਬਰਾੜ ਸਾਹਿਬ, ਜਦੋਂ ਬੰਦਾ ਇਹਨਾਂ ਚੀਜ਼ਾਂ ਚੋਂ ਗੁਜ਼ਰਦਾ ਜੀ, ਚਲੋ ਐਂਡ ਚ ਸਭ ਕੁਛ ਠੀਕ ਹੋ ਜਾਵੇ, ਪਰ ਜਿਹੜਾ ਮੈਂਟਲ ਸਟ੍ਰੈਸ ਜਿਸ ਤੇ ਰਾਹੀਂ ਅਸੀਂ ਗੁਜ਼ਰਦੇ ਹਾਂ, ਮੇਰੇ ਖਿਆਲ ਚ ਬਹੁਤ ਜ਼ਿਆਦਾ ਤੰਗ ਕਰਦਾ ਸਾਨੂੰ।
ਬਿਲਕੁਲ ਜੀ ਬਿਲਕੁਲ, ਕੰਮ ਦੇ ਵਿੱਚ ਦੇਖੋ ਤੁਸੀਂ ਕੰਮ ਕਰ ਰਹੇ ਹੋ ਤੇ ਗੱਡੀ ਤੇ ਜਾਂਦੇ ਹੋ ਆਉਣੇ ਹੋ, ਗੱਡੀ ਚੋਰੀ ਹੋ ਗਈ, ਇੱਕ ਪਾਸੇ ਤੁਹਾਡਾ ਕੰਮ ਖੜ ਗਿਆ, ਇੱਕ ਪਾਸੇ ਤੁਸੀਂ ਕਾਗਜ਼ ਪੱਤਰਾਂ ਨੂੰ ਬਣਾਉਣ ਦੇ ਟਾਈਮ ਲਾਓਗੇ, ਬਹੁਤ ਅਪਸੈਟ ਹੋ ਜਾਂਦੀ ਹੈ, ਜ਼ਿੰਦਗੀ ਤਾਂ ਸਮੂਥ ਚੱਲਦੀ ਵਧੀਆ।
ਬਿਲਕੁਲ ਜੀ ਜੀ ਬਿਲਕੁਲ 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 ਬਰਾੜ ਸਾਹਿਬ, ਤੇ ਅੱਗੇ ਸਾਡੇ ਨਾਲ ਜੁੜੇ ਨੇ ਪਿੰਦਰ ਬਰਾੜ ਜੀ, ਤੁਹਾਨੂੰ ਮੁਬਾਰਕਬਾਦ ਦੇ ਰਹੇ ਨੇ ਪੰਜਾਬੀ ਅਖਬਾਰ ਦੇ ਨਵੇਂ ਅੰਕਲ ਹੀ, ਕਹਿ ਰਹੇ ਨੇ ਜੀ ਬਹੁਤ ਬਹੁਤ ਮੁਬਾਰਕ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਨਾਲ ਹੀ ਕਹਿ ਰਹੇ ਨੇ ਕਿ ਪ੍ਰੋਗਰਾਮ ਜਿਹੜਾ ਬਹੁਤ ਇੰਜੋਏ ਕਰ ਰਹੇ ਨੇ ਜੀ, ਤੇ ਖਬਰਾਂ ਵੱਲ ਜਾਂਦੇ ਹੋਏ ਜੀ ਜੀ ਬਰਾੜ ਸਾਹਿਬ
ਜੀ ਹਾਂਜੀ, ਬਹੁਤ ਮਿਹਰਬਾਨੀ ਪਿੰਦਰ ਬਰਾੜ ਦੀ ਵੀ ਤੇ ਉਹਨਾਂ ਸਾਰੇ ਸੱਜਣਾਂ ਦੀ ਜਿਨ੍ਹਾਂ ਨੇ ਪੰਜਾਬੀ ਅਖਬਾਰ ਦਾ ਇਸ ਵਿਸ਼ੇਸ਼ ਸਪਲੀਮੈਂਟ ਨੂੰ ਕਾਮਯਾਬ ਕੀਤਾ, ਤੇ ਹਰ ਪਾਸਿਓ ਬਹੁਤ ਸੋਹਣੀ ਸਹਿਯੋਗ ਮਿਲਿਆ, ਤੇ ਉਮੀਦ ਆ ਜੀ ਵੀ ਹੁਣ ਅਗਲਾ ਅੰਕ ਜਿਹੜਾ ਬ੍ਰਿਸਬਨ ਦਾ ਕੱਢਾਂਗੇ, ਤੇ ਉਦੋਂ ਅਗਲਾ ਅੰਕ ਮੈਲਬਨ ਦਾ, ਤੇ ਉਸ ਤੋਂ ਅਗਲਾ ਸਿਡਨੀ ਦਾ ਕੱਢਾਂਗੇ, ਤੇ ਫਿਰ ਪਰਥ ਦਾ, ਤਾਂ ਉਹਦੇ ਚ ਕੁਛ ਨਾ ਕੁਛ ਸਹਿਯੋਗ ਸਾਰੇ ਸੱਜਣ ਮਿੱਤਰ ਜ਼ਰੂਰ ਪਾਉਣਗੇ ਜਿਹਦੇ ਨਾਲ ਕਿ ਅਸੀਂ ਪੇਪਰ ਨੂੰ ਚੱਲਦਾ ਰੱਖ ਸਕੀਏ।
ਜੀ ਜੀ ਜ਼ਰੂਰ, ਤੇ ਇੱਕ ਹੋਰ ਖਬਰ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਬਰਾੜ ਸਾਹਿਬ, ਦੱਖਣੀ ਪੱਛਮੀ ਮੌਨਸੂਨ ਛੇਤੀ ਹੋਵੇਗਾ ਸਰਗਰਮ ਕਹਿੰਦੇ।
ਚਲੋ ਜੀ ਦੇਖੋ ਮੌਨਸੂਨ ਤਾਂ ਸਰਗਰਮ ਹੋ ਚੁੱਕਿਆ, ਪਰ ਪ੍ਰੋਬਲਮ ਇਹ ਹੈ ਵੀ ਮੌਨਸੂਨ ਦੇ ਵਿੱਚ ਜਿਹੜੀ ਹਨੇਰੀ ਤੇ ਤੂਫਾਨ ਬਹੁਤ ਜ਼ਿਆਦਾ ਇਸ ਵਾਰ ਆ ਰਿਹਾ, ਤੇ ਇਸ ਕਰਕੇ ਜਿਹੜਾ ਥੋੜੀ ਜਿਹੀ ਦਿੱਕਤ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਕਦੀ ਆ, ਪਰ ਚਲੋ ਚੰਗੀ ਗੱਲ ਆ ਜੀ, ਚੰਗਾ ਮੌਨਸੂਨ ਹੋਊਗਾ ਤੇ ਚੰਗੀ ਜਿਹੜੀ ਜ਼ਿੰਦਗੀ ਅੱਗੇ ਤੁਰੂਗੀ।
ਜੀ 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 ਬਿਲਕੁਲ ਬਰਾੜ ਸਾਹਿਬ, ਕੁਛ ਹੋਰ ਗੱਲਾਂ ਤੁਸੀਂ ਜੇ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਬਰਾੜ ਸਾਹਿਬ ਤਾਂ ਜ਼ਰੂਰ ਕਰੋ ਜੀ।
ਬਿਲਕੁਲ ਜੀ, ਗੱਲਾਂ ਤਾਂ ਮੁੱਕਦੀਆਂ ਨੀ, ਗੱਲਾਂ ਬਹੁਤ ਆਪਣੇ ਕੋਲੇ, ਪਰ ਅੱਜ ਨਾ ਕਹਿੰਦੇ ਨੀ ਹੁੰਦੇ ਮੇਰੀ ਵੀ ਅੱਜ ਫਸਲ ਟੁੱਟਣੀ ਆ, ਸੰਤਰੇ ਟੁੱਟਣੇ ਆ, ਤੇ ਅਸੀਂ ਅੱਜ ਕੋਸ਼ਿਸ਼ ਆ ਜੀ, ਮੇਰੇ ਕੋਲੇ ਪਿੱਕਰ ਵੀ ਮੁੰਡੇ ਪਹੁੰਚ ਚੁੱਕੇ ਆ, ਤੇ ਹੁਣ ਜਿਹੜੀ ਸੁਬਹਾ ਸੁਬਹਾ ਜਿਹੜੀ ਕੋਰਾ ਪੈ ਵਾਲੀ ਜਿਹੜੀ ਫੀਲਿੰਗ ਰਿਵਰਲੈਂਡ ਦੇ ਵਿੱਚ ਹੈ, ਬਹੁਤ ਜ਼ਿਆਦਾ ਠੰਡ ਆ, ਤੇ ਉਸ ਠੰਡ ਦਾ ਜਿਹੜਾ ਆਨੰਦ ਮੈਂ ਧੁੱਪ ਚ ਖੜ ਕੇ ਮਾਣ ਵੀ ਰਿਹਾ, ਤੇ ਨਾਲ ਨਾਲ ਫਿਰ ਹੁਣ ਪਿੱਕਰ ਆ ਗਿਆ ਤੇ ਮੁੰਡਿਆਂ ਨੂੰ ਮੈਂ ਪਿਕਿੰਗ ਦੇ ਲਈ ਉਹਨਾਂ ਨੂੰ ਲਾਉਣਾ ਗਾ। ਸੋ ਮੈਨੂੰ ਲੱਗਦਾ ਅੱਜ ਦੀਆਂ ਖਬਰਾਂ ਚ ਇੰਨਾ ਹੀ, ਤੇ ਫਿਰ ਅਗਲੇ ਪ੍ਰੋਗਰਾਮ ਚ ਫਿਰ ਜੁੜਦੇ ਆ
ਜੀ। ਬਹੁਤ ਬਹੁਤ ਧੰਨਵਾਦ ਬ੍ਰਾਟ ਸਾਹਿਬ,
ਮਿਹਰਬਾਨੀ
ਜੀ। ਤੇ ਦੋਸਤੋ ਹੁਣ ਆਪਾਂ ਲੈਣੇ ਇੱਕ ਛੋਟਾ ਜਿਹਾ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫੇਰ ਮਿਲਦੇ ਆ, ਤੇ ਫੇਰ ਕਰਾਂਗੇ ਗੱਲਾਂ ਟੈਕਨੀਕਲ ਨਿਊਜ਼ ਬਾਰੇ।
ਹੋ ਮਹਿਕ ਰੰਗ ਨਫਾਸਤ ਉਹਦੇ ਬੁੱਲਾਂ ਦੀ, ਐਸੀ ਤੈਸੀ ਕਰ ਦਿੰਦੀ ਓ ਫੁੱਲਾਂ ਦੀ, ਹੋ ਫੁੱਲਾਂ ਦੀ ਫੁੱਲਾਂ ਦੀ, ਐਸੀ ਤੈਸੀ ਕਰ ਦਿੰਦੀ ਓ ਫੁੱਲਾਂ ਦੀ, ਮਹਿਕ ਰੰਗ ਨਫਾਸਤ ਉਹਦੇ ਫੁੱਲਾਂ ਦੀ, ਐਸੀ ਤੈਸੀ ਕਰ ਦਿੰਦੀ ਓ ਫੁੱਲਾਂ। ਸਾਡੀ ਕੀ ਮਜਬੂਰੀ ਐ, ਸਮਝ ਨੀ ਆਉਂਦੀ ਸਾਡੀ ਕੀ ਮਜਬੂਰੀ ਐ, ਕੋਈ ਪਰਵਾਹ ਨਹੀਂ ਜੱਗ ਦੀਆਂ ਗੱਲਾਂ ਗੁੱਲਾਂ ਦੀ, ਐਸੀ ਤੈਸੀ ਕਰ ਦਿੰਦੀ ਓ ਗੁੱਲਾਂ ਦੀ, ਮਹਿਕ ਰੰਗ ਨਫਾਸਤ ਉਹਦੇ ਬੁੱਲਾਂ ਦੀ, ਐਸੀ ਤੈਸੀ ਕਰ ਦਿੰਦੀ ਓ ਬੁੱਲਾਂ ਦੀ। ਉਹ ਬੂਟਾ ਲੱਗਿਆ ਸੀ ਜੋ ਸਾਡੇ ਗਿਆ ਪਰਛਾਵਾਂ ਉਸ ਪਰਛਾਵੇਂ ਦਾ, ਬਣ ਗਿਆ ਪਰਛਾਵਾਂ ਉਸ ਪਰਛਾਵੇਂ ਦਾ, ਮਿਲੀ ਸਜ਼ਾ ਏ ਖਬਰ ਕਿਹੜੀਆਂ ਫੁੱਲਾਂ ਦੀ, ਐਸੀ ਤੈਸੀ ਕਰ ਦਿੰਦੀ ਓ ਫੁੱਲਾਂ ਦੀ, ਫੁੱਲਾਂ ਦੀ ਫੁੱਲਾਂ ਦੀ, ਐਸੀ ਤੈਸੀ ਕਰ ਦਿੰਦੀ ਓ ਫੁੱਲਾਂ ਦੀ।
ਸਵਾਗਤ ਹੈ ਦੋਸਤੋ ਇੱਕ ਵਾਰ ਫੇਰ ਪ੍ਰੋਗਰਾਮ ਲਹਿਰਾਂ ਦੇ ਵਿੱਚ। ਇਹ ਗੀਤ ਜਿਹੜਾ ਹੁਣੇ ਅਸੀਂ ਸੁਣ ਰਹੇ ਸੀ, ਇਹ ਪਿਕਚਰ ਹੈਗੀ ਹੈ ਜੀ ਗੋਲਕ ਬੁਗਨੀ ਬੈਂਕ ਤੇ ਬਟੂਆ। ਜਿਹੜੀ ਇਹ ਪਿਕਚਰ ਹੈ ਇਹ 2016 ਵਿੱਚ ਜਿਹੜੀ ਨੋਟਬੰਦੀ ਹੋਈ ਸੀ ਨਵੰਬਰ ਵਿੱਚ, ਉਸ ਪਿਕਚਰ ਉਸ ਨੋਟਬੰਦੀ ਦੇ ਉੱਪਰ ਬਣੀ ਗਈ ਹੈ ਜੀ। ਤੇ ਇੱਕ ਵਾਰ ਪਹਿਲਾਂ ਵੀ ਦੇਸ਼ ਵਿੱਚ ਨੋਟਬੰਦੀ ਹੋਈ ਸੀ 1978 ਵਿੱਚ, ਯਾਨੀ 1978 ਵਿੱਚ। ਉਸ ਤੋਂ ਪਹਿਲਾਂ 1945 ਵਿੱਚ ਹੋਈ ਸੀ ਜੋ ਕਿ ਅੰਗਰੇਜ਼ਾਂ ਦੇ ਟਾਈਮ ਚ ਹੋਈ ਸੀ। ਤਾਂ 1978 ਵਿੱਚ ਜਿਹੜੀ 1978 ਵਿੱਚ ਜਿਹੜੀ ਨੋਟਬੰਦੀ ਹੋਈ ਸੀ, ਜਿਹੜੀ ਡੀਮੋਨੇਟਾਈਜੇਸ਼ਨ ਹੋਈ ਸੀ, ਉਸ ਨੂੰ ਲੈ ਕੇ ਇਸ ਪਿਕਚਰ ਵਿੱਚ ਬਹੁਤ ਹੀ ਸੋਹਣੇ ਤਰੀਕੇ ਨਾਲ ਦਰਸਾਇਆ ਗਿਆ, ਕਿਉਂਕਿ ਦੋ ਸਟੋਰੀਜ਼ ਜਿਹੜੀਆਂ ਨੇ ਨਾਲ ਨਾਲ ਚੱਲਦੀਆਂ ਨੇ ਇਸ ਪਿਕਚਰ ਵਿੱਚ। ਇੱਕ ਤਾਂ ਜਿਹੜੀ ਨੋਟਬੰਦੀ ਦੀ ਸਟੋਰੀ ਹੈ ਜੀ, ਜਿਹੜੀ 1978 ਦੀ ਚੱਲਦੀ ਜੀ, ਜਿਹੜੀ ਕਿ ਅਮਰਿੰਦਰ ਗਿੱਲ ਨਿਭਾ ਰਹੇ ਨੇ, ਤੇ ਇੱਕ ਸਟੋਰੀ ਚੱਲਦੀ ਹੈ ਜੀ ਜਿਹੜੀ 2016 ਵਿੱਚ, ਜਿਹਦੇ ਵਿੱਚ ਹੁਣ ਇਹ ਨਵੇਂ ਕਲਾਕਾਰ ਨੇ ਜਿਹੜੇ ਹਰੀਸ਼, ਉਹ ਨਿਭਾ ਰਹੇ ਨੇ। ਤੇ ਇਹਨਾਂ ਦੋਨਾਂ ਸਟੋਰੀਜ਼ ਨੂੰ ਮਤਲਬ ਉਹਨਾਂ ਨੇ ਪਿਕਚਰ ਵਿੱਚ ਇਹੀ ਸ਼ੋਅ ਕੀਤਾ ਕਿ ਜਦੋਂ ਡੀਮੋਨੇਟਾਈਜੇਸ਼ਨ ਹੁੰਦੀ ਹੈ ਤਾਂ ਆਮ ਬੰਦੇ ਦੀ ਜ਼ਿੰਦਗੀ ਵਿੱਚ ਉਸਦਾ ਕੀ ਅਸਰ ਹੁੰਦਾ, ਚਾਹੇ ਉਹ ਡੀਮੋਨੇਟਾਈਜੇਸ਼ਨ ਜਿਹੜੀ ਸੀ ਅੱਜ ਤੋਂ ਬਹੁਤ ਸਾਲ ਪਹਿਲਾਂ ਹੋਈ ਸੀ ਤੇ ਚਾਹੇ ਹੁਣ ਹੋਈ ਸੀ, ਪਰ ਆਮ ਬੰਦੇ ਨੂੰ ਜਿਹੜਾ ਹੈਗਾ ਜੀ ਉਹ ਸਭ ਤੋਂ ਜ਼ਿਆਦਾ ਸਫ਼ਰ ਕਰਨਾ ਪੈਂਦਾ। ਇਹ ਦੋ ਸਟੋਰੀਜ਼ ਲਿੰਕਡ ਨੇ ਪਿਕਚਰ ਵਿੱਚ, ਮੈਂ ਕਹਾਂਗੀ ਕਿ ਜ਼ਰੂਰ ਦੇਖੋ ਇਹ ਪਿਕਚਰ। ਵੈਸੇ ਤਾਂ ਥੋੜਾ ਟਾਈਮ ਹੋ ਗਿਆ ਜੀ ਪਿਕਚਰ ਆਈ ਨੂੰ, ਪਰ ਮੈਨੂੰ ਬਹੁਤ ਪਸੰਦ ਹੈ, ਮੈਂ ਦੋ ਤਿੰਨ ਵਾਰੀ ਪਿਕਚਰ ਦੇਖ ਚੁੱਕੀ ਹਾਂ ਤੇ ਮੈਂ ਸਮਝਦੀ ਹਾਂ ਕਿ ਵਧੀਆ ਤਰੀਕੇ ਨਾਲ ਡਾਇਰੈਕਟਰ ਨੇ ਇਹਨਾਂ ਦੋਨਾਂ ਡਿਮੋਨੇਟਾਈਜੇਸ਼ਨ ਦੀਆਂ ਟਾਈਮਸ ਨੂੰ ਕੰਬਾਈਨ ਕੀਤਾ ਆਪਸ ਦੇ ਵਿੱਚ ਤੇ ਬੜਾ ਚੰਗਾ ਲੱਗਿਆ ਜੀ ਇਹ ਦੇਖ ਕੇ ਪਿਕਚਰ ਮੈਨੂੰ, ਕਿਉਂਕਿ ਉਸ ਟਾਈਮ ਦਾ ਜਿਹੜਾ ਡਿਮੋਨੇਟਾਈਜੇਸ਼ਨ ਦਾ ਟਾਈਮ ਸੀ ਉਹ ਤਾਂ ਅਸੀਂ ਦੇਖਿਆ ਹੀ ਨਹੀਂ, ਬਹੁਤ ਮੇਰੇ ਖਿਆਲ ਸਾਡਾ ਜਨਮ ਵੀ ਨਹੀਂ ਹੋਇਆ ਸੀ ਉਦੋਂ, ਤੇ ਜਿਹੜਾ ਹੁਣ ਵਾਲਾ ਟਾਈਮ ਤਾਂ ਅਸੀਂ ਦੇਖਿਆ, ਪਰ ਜਦੋਂ ਉਸ ਟਾਈਮ ਨਾਲ ਕੰਪੇਅਰ ਕਰਦੇ ਹਾਂ ਤਾਂ ਏਦਾਂ ਹੀ ਲੱਗਦਾ ਜੀ ਕਿ ਇਹ ਤਾਂ ਬਿਲਕੁਲ ਉਸੇ ਤਰ੍ਹਾਂ ਹੀ ਅੱਜ ਵੀ ਉਸੇ ਤਰ੍ਹਾਂ ਆਮ ਜਨਤਾ ਸਫ਼ਰ ਕਰ ਰਹੀ ਹੈ ਜਿਸ ਤਰ੍ਹਾਂ ਉਸ ਟਾਈਮ ਵਿੱਚ ਉਸ ਟਾਈਮ ਦੀ ਜਨਤਾ ਨੇ ਸਫ਼ਰ ਕੀਤਾ ਸੀਗਾ। ਤੇ ਨਾਲ ਜੀ ਦੇਖਦੇ ਹੁਣ ਮੈਸੇਜ ਥੋੜੇ ਜਿਹੇ ਸਰੋਤਿਆਂ ਦੇ ਆਏ ਨੇ ਸਾਨੂੰ। ਸੋਨੂੰ ਜੀ ਕਹਿ ਰਹੇ ਨੇ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਰਾੜ ਸਾਹਿਬ ਨੂੰ, ਬਰਾੜ ਸਾਹਿਬ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਮੇਰੇ ਖਿਆਲ ਚ ਜ਼ਰੂਰ ਪਹੁੰਚ ਗਈ ਹੋਵੇਗੀ ਜੀ। ਤੇ ਉਹਨਾਂ ਨੇ ਕਿਹਾ ਜੀ ਨਾਲ ਸਾਨੂੰ ਦੱਸ ਰਹੇ ਨੇ ਕਿ ਕਿਸੇ ਨੇ ਬਲੈਕ ਟਾਊਨ ਚ ਫੋਨ ਲਾਇਆ ਟੈਲਸਟਰਾ ਤੋਂ, ਮੋਬਾਈਲ ਨੰਬਰ ਐਸ ਕੰਟੈਕਟ ਮੇਰਾ ਦਿੱਤਾ ਤੇ ਨੇਮ ਡੇਟ ਆਫ ਬਰਥ ਮੇਰੇ ਫਰੈਂਡ ਦੀ ਜੀ। ਮੈਨੂੰ ਸਮਝ ਨਹੀਂ ਆਈ ਇਹ ਮੈਸੇਜ ਤੁਹਾਡਾ, ਮੇਰੇ ਖਿਆਲ ਬਰਾੜ ਸਾਹਿਬ ਨਾਲ ਦੀ ਕੋਈ ਗੱਲਬਾਤ ਚੱਲ ਰਹੀ ਸੀ ਤੇ ਉਸੇ ਗੱਲਬਾਤ ਨੂੰ ਇਹਨਾਂ ਨੇ ਮੇਰੇ ਖਿਆਲ ਅੱਗੇ ਵਧਾਇਆ। ਤੇ ਉਮੀਦ ਕਰਦੇ ਹਾਂ ਜੀ ਮੈਂ ਕਿ ਬਰਾੜ ਸਾਹਿਬ ਇਹ ਪੜ ਰਹੇ ਹੋਣਗੇ ਤੁਹਾਡਾ ਮੈਸੇਜ। ਤੇ ਜੀ ਇਹ ਮੇਰੇ ਖਿਆਲ ਕਹਿ ਰਹੇ ਨੇ ਕਿ ਫਰੋਡ ਜਿਹੜੇ ਅੱਜ ਕੱਲ ਚੱਲ ਰਹੇ ਨੇ ਤੇ ਅੱਜ ਕੱਲ ਜਿਵੇਂ ਕਿ ਹੁਣ ਬਹੁਤ ਜਲਦੀ ਆਪਾਂ ਟੈਕਸ ਵੀ ਭਰਨਾ ਆਸਟ੍ਰੇਲੀਆ ਵਿੱਚ ਜੁਲਾਈ ਦੇ ਮਹੀਨੇ ਵਿੱਚ, ਜੂਨ ਜੁਲਾਈ ਦੇ ਮਹੀਨੇ ਵਿੱਚ ਭਰਦੇ ਹਾਂ ਤੇ ਬਹੁਤ ਸਾਰੇ ਸਕੈਮ ਜਿਹੜੇ ਨੇ ਉਹ ਆਉਂਦੇ ਨੇ ਜੀ। ਤੇ ਇਸ ਤਰ੍ਹਾਂ ਦਾ ਇੱਕ ਫੋਨ ਮੇਰੇ ਘਰ ਵੀ ਆਇਆ ਸੀਗਾ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਟੈਕਸ ਨਹੀਂ ਭਰਿਆ ਤੇ ਇਸ ਲਈ ਤੁਹਾਨੂੰ ਬਹੁਤ ਜ਼ਿਆਦਾ ਫਾਈਨ ਪਏਗਾ, ਹੁਣੀ ਟੈਕਸ ਭਰੋ ਇਸ ਨੰਬਰ ਤੇ ਇਸ ਅਕਾਊਂਟ ਤੇ ਜੇ ਤੁਸੀਂ ਬਚਣਾ ਚਾਹੁੰਦੇ ਹੋ ਉਸ ਫਾਈਨ ਤੋਂ। ਤੇ ਕਿਉਂਕਿ ਥੋੜਾ ਜਿਹਾ ਦਿਮਾਗ ਵਿੱਚ ਉਸ ਟਾਈਮ ਵੀ ਆਇਆ ਕਿ ਇਹ ਕੁਛ ਗਲਤ ਹੈ ਕਿਉਂਕਿ ਟੈਕਸ ਤਾਂ ਹਮੇਸ਼ਾ ਅਸੀਂ ਭਰਦੇ ਹੀ ਹਾਂ ਜੀ, ਕਦੇ ਵੀ ਨਹੀਂ ਹੋਇਆ ਕਿ ਟੈਕਸ ਨਾ ਭਰਿਆ ਹੋਵੇ। ਤੇ ਫਿਰ ਬਾਅਦ ਵਿੱਚ ਪਤਾ ਲੱਗਿਆ ਜਦੋਂ ਅਖਬਾਰਾਂ 'ਚ ਟੀਵੀ 'ਚ ਖਬਰਾਂ ਆਈਆਂ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਸਕੈਮਸ ਜਿਹੜੇ ਨੇ ਉਹ ਚੱਲ ਰਹੇ ਨੇ ਜੀ, ਖਾਸ ਕਰਕੇ ਜਦੋਂ ਟੈਕਸ ਭਰਨ ਦਾ ਟਾਈਮ ਆਉਂਦਾ, ਜਦੋਂ ਇਸ ਟਾਈਮ ਤੇ ਲੋਕਾਂ ਨੂੰ ਪਤਾ ਹੁੰਦਾ ਕਿ ਟੈਕਸ ਲੋਕਾਂ ਨੇ ਜਿਹਨਾਂ ਨੇ ਨਹੀਂ ਭਰਿਆ ਉਹਨਾਂ ਨੂੰ ਜਾਂ ਡਰਾਉਂਦੇ ਨੇ ਜਾਂ ਜਿਵੇਂ ਵੀ, ਤੇ ਆਪਣੇ ਅਕਾਊਂਟ ਵਿੱਚ ਬਹੁਤ ਸਾਰਾ ਪੈਸਾ ਜਿਹੜਾ ਉਹ ਟ੍ਰਾਂਸਫਰ ਕਰਵਾ ਲੈਂਦੇ ਨੇ। ਸੋ ਇਹਨਾਂ ਚੀਜ਼ਾਂ ਤੋਂ ਜ਼ਰੂਰ ਬਚੋ ਜੀ। ਮੇਰੇ ਖਿਆਲ ਸੋਨੂੰ ਸਾਹਿਬ ਵੀ ਸਾਨੂੰ ਇਹੀ ਕਹਿਣਾ ਚਾਹੁੰਦੇ ਸੀਗੇ ਇਸ ਫਰੋਡ ਬਾਰੇ। ਤੇ ਮਨਦੀਪ ਸਿੰਘ ਜੀ ਸਾਡੇ ਨਾਲ ਜੁੜੇ ਨੇ ਜੀ, ਤੇ ਉਹਨਾਂ ਨੇ ਬਹੁਤ ਪਿਆਰੀ ਜੀ ਸਾਨੂੰ ਪਿਕਚਰ ਭੇਜੀ ਹੈ ਜਿਹਦੇ ਵਿੱਚ ਗੁੱਡ ਮਾਰਨਿੰਗ ਉਹਨਾਂ ਨੇ ਕਿਹਾ ਸਾਨੂੰ, ਤੁਹਾਨੂੰ ਵੀ ਬਹੁਤ ਬਹੁਤ ਪਿਆਰ ਭਰੀ ਗੁੱਡ ਮਾਰਨਿੰਗ। ਤੇ ਨਾਲ ਉਹਨਾਂ ਨੇ ਜਿਹੜਾ ਮੈਸੇਜ ਲਿਖਿਆ ਮੈਂ ਜ਼ਰੂਰ ਪੜ੍ਹਨਾ ਚਾਹਾਂਗੀ। ਮੈਸੇਜ ਹੈ ਜੀ ਕਿ ਜ਼ਿੰਦਗੀ ਮੈਂ ਉੱਚਾ ਉੱਠਨੇ ਕੇ ਲਈ ਕਿਸੀ ਡਿਗਰੀ ਕੀ ਜ਼ਰੂਰਤ ਨਹੀਂ, ਅੱਛੇ ਸ਼ਬਦ ਹੀ ਇਨਸਾਨ ਕੋ ਬਾਦਸ਼ਾਹ ਬਣਾ ਦੇਤੇ ਹੈ ਜੀ। ਬਹੁਤ ਬਹੁਤ ਜ਼ਿਆਦਾ ਡੂੰਘੀ ਗੱਲ ਹੈ ਕਿਉਂਕਿ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਅਸੀਂ ਇੱਕ ਦੂਸਰੇ ਤੋਂ ਅੱਜ ਦੀ ਦੁਨੀਆਂ ਵਿੱਚ ਕੀ ਲੈਣਾ, ਸਿਰਫ ਦੋ ਬੋਲ ਪਿਆਰ ਦੇ ਹੀ ਨੇ, ਪੈਸਾ ਸਭ ਕੋਲ ਓਨਾ ਹੀ ਹੈ ਜੀ, ਟਾਈਮ ਸਭ ਕੋਲ ਓਨਾ ਹੀ ਹੈ, ਬਸ ਇਹ ਹੈ ਕਿ ਜਦੋਂ ਅਸੀਂ ਕਿਸੇ ਨੂੰ ਮਿਲੀਏ ਤਾਂ ਬਹੁਤ ਪਿਆਰ ਨਾਲ ਮਿਲੀਏ, ਪਿਆਰ ਦੇ ਦੋ ਮਿੱਠੇ ਗੱਲਾਂ ਕਰੀਏ, ਪਿਆਰ ਦੇ ਦੋ ਮਿੱਠੇ ਬੋਲ ਹੀ ਨੇ ਜਿਹੜੇ ਸਾਨੂੰ ਅੱਜ ਇੱਕ ਦੂਜੇ ਦੇ ਨਾਲ ਜੋੜ ਕੇ ਰੱਖਦੇ ਨੇ। ਤੇ ਮੈਂ ਕਹਿੰਦੀ ਕਿ ਬਹੁਤ ਵਧੀਆ ਮੈਸੇਜ ਸੀਗਾ ਇਹ, ਬਹੁਤ ਵਧੀਆ ਸੰਦੇਸ਼ ਇਸ ਵਿੱਚ ਕਿ ਮਿੱਠੇ ਬੋਲ ਬੋਲੋ, ਪਿਆਰ ਨਾਲ ਪਿਆਰ ਦੀਆਂ ਗੱਲਾਂ ਕਰੋ ਆਪਸ ਵਿੱਚ, ਜਦੋਂ ਵੀ ਹੋ ਸਕਦਾ ਕਿਸੇ ਨੂੰ ਕੋਈ ਕੌੜੇ ਸ਼ਬਦ ਸਾਡੇ ਮੂੰਹ ਚੋਂ ਨਾ ਨਿਕਲਣ ਤਾਂ ਮੇਰੇ ਖਿਆਲ ਚ ਇਹ ਬਹੁਤ ਹੀ ਵਧੀਆ ਗੱਲ ਸੀ। ਬਹੁਤ ਬਹੁਤ ਸ਼ੁਕਰੀਆ ਮਨਦੀਪ ਥਿੰਦ ਜੀ, ਬਹੁਤ ਸਾਰੇ ਸਰੋਤੇ ਸਾਡੇ ਨਾਲ ਅੱਜ ਪ੍ਰੋਗਰਾਮ ਵਿੱਚ ਜੁੜੇ, ਉਮੀਦ ਕਰਦੇ ਹਾਂ ਜੀ ਇਸੇ ਤਰ੍ਹਾਂ ਸ਼ਿਰਕਤ ਕਰਦੇ ਰਹੋਗੇ ਪ੍ਰੋਗਰਾਮ ਵਿੱਚ। ਹੋਰ ਬਹੁਤ ਸਾਰੇ ਮੈਸੇਜ, ਬਹੁਤ ਸਾਰੇ ਸੰਦੇਸ਼ ਜ਼ਰੂਰ ਸਾਨੂੰ ਭੇਜੋ, ਬਹੁਤ ਚੰਗਾ ਲੱਗਦਾ ਜਦੋਂ ਸਰੋਤੇ ਸਾਡੇ ਨਾਲ ਇਸ ਤਰ੍ਹਾਂ ਜੁੜਦੇ ਨੇ ਤੇ ਲੱਗਦਾ ਹੈ ਕਿ ਜੀ ਪ੍ਰੋਗਰਾਮ ਨੂੰ ਮਾਣ ਰਹੇ ਨੇ, ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਨੇ। ਤੇ ਕਿਉਂਕਿ ਹੈ ਹੀ ਪ੍ਰੋਗਰਾਮ ਸਰੋਤਿਆਂ ਲਈ, ਤੇ ਬਹੁਤ ਜ਼ਰੂਰੀ ਹੈ ਕਿ ਸਰੋਤੇ ਇਸ ਵਿੱਚ ਸ਼ਿਰਕਤ ਕਰਨ ਤਾਂ ਕਿ ਅਸੀਂ ਵੀ ਜਾਣ ਜਾਈਏ ਕਿ ਸਾਡਾ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ। ਜ਼ਰੂਰ ਦੱਸਿਆ ਕਰੋ ਜੀ ਆਪਣੇ ਮੈਸੇਜਾਂ ਰਾਹੀਂ, ਜੀਮੇਲ ਤੇ ਵੀ ਤੁਸੀਂ ਕਰ ਸਕਦੇ ਹੋ ਮੈਸੇਜ, ਤੇ ਹਰਮਨ ਰੇਡੀਓ ਤੇ ਵੀ ਕਰ ਸਕਦੇ ਹੋ ਟੈਲੀਗ੍ਰਾਮ ਦੇ ਰਾਹੀਂ। ਤੇ ਹੁਣ ਲੈਨੇ ਆ ਜੀ ਇੱਕ ਛੋਟਾ ਜਿਹਾ ਬ੍ਰੇਕ, ਤੇ ਫਿਰ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਆ।
ਹਾਂ ਬਾਈ ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ, ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ GT ਰੋਡ ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880 90001। ਵੈਬਸਾਈਟ ਵਿਜ਼ਿਟ ਕਰੋ kularhospital.com।
ਜਰੰਗ ਪਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923088 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923088।
It's the end of financially asylum Mahindra, the world's number one selling tractor. Right now get the 4025 four-wheel drive tractor for just $19,990 or the E-Max 25 with loader and free 4-in-1 bucket for just $19,990 and take advantage of the ATO Small Business Instant Asset Write-Off. Hurry, must end June 30. See your local Mahindra dealer or visit mahindraag.com.au today. Instant Asset Write-Off subject to eligibility. See your account for details. Price and valid until June 30 or while stocks last. Freight and pre-delivery charges may apply.
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 04686946436। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
CD batteries now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04436413274।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਟਾਊਨ, ਸਿਡਨੀ।
ਸਿਟੀ ਬੈਟਰੀਜ
10 to 15 years ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ। ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275118 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Brisbane PTE Study Center, Nati CCL Punjabi and Rising Punjab pesh karde ne Terminator Live in Brisbane. Aitwar 24 June, Rockley Showground, Rockley Vikhe. ਜਿਸ ਵਿੱਚ ਆਪਣੇ ਗੀਤਾਂ ਨਾਲ ਤੁਹਾਡਾ ਮਨੋਰੰਜਨ ਕਰਨਗੇ ਤਰਸੇਮ ਜੱਸੜ, ਹਰਦੀਪ ਗਰੇਵਾਲ ਤੇ ਦਰਸ਼ਨ ਲੱਖੇਵਾਲ।
ਟਿਕਟਾਂ ਦੀ ਬੁਕਿੰਗ ਦੇ ਲਈ ਸੰਪਰਕ ਕਰੋ ਲਵਪ੍ਰੀਤ ਸਿੰਘ 04202080023, ਵਿਕਰਮਜੀਤ ਸਿੰਘ 04492567979, ਹਰਵਿੰਦਰ ਸਿੰਘ 04015777277, ਜਾਂ ਫਿਰ ਸ਼ਮਸ਼ੇਰ ਸਿੰਘ ਜੀ ਨੂੰ 04348008082 ਤੇ।
ਟਰਮੀਨੇਟਰ ਲਾਈਵ ਇਨ ਬ੍ਰਿਸਬੇਨ, ਐਤਵਾਰ 24 June।
ਡੈਂਡੀ ਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ, ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ। ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404-1-8755 ਯਾਨੀ ਕਿ 0404-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਜ਼ ਨੈਗੋਸ਼ੀਏਟਰਜ਼ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਹਰਮਨ ਰੇਡੀਓ
ਜੀ ਜੀ ਆਇਆਂ ਨੂੰ ਇੱਕ ਵਾਰ ਫੇਰ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਹੁਣ ਕਰਦੇ ਹਾਂ ਗੱਲਾਂ ਥੋੜੀਆਂ ਜਿਹੀਆਂ ਟੈਕਨੀਕਲ ਨਿਊਜ਼ ਦੇ ਵਿੱਚ। ਸਭ ਤੋਂ ਪਹਿਲੀ ਖਬਰ ਹੈ ਜੀ ਸਿੰਗਾਪੁਰ ਤੋਂ। ਸਿੰਗਾਪੁਰ ਦੇ ਰਿਸਰਚਰਸ ਨੇ ਇੱਕ ਸਮਾਰਟ 3D ਪ੍ਰਿੰਟਰ ਬਣਾਇਆ ਹੈ, ਜਾਂ ਇਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਾਫੀ ਹੱਦ ਤੱਕ ਬਣ ਵੀ ਗਿਆ ਜੀ, ਪਰ ਇਸ ਵਿੱਚ ਕੁਝ ਸੁਧਾਰ ਇਹ ਸੋਚ ਰਹੇ ਨੇ ਕਿ ਅਸੀਂ ਕਰ ਲਈਏ, ਜੋ ਕਿ ਫਲੈਟ ਪੈਕ ਫਰਨੀਚਰ ਬਣਾਉਣ ਦਾ ਕੰਮ ਕਰੇਗਾ। ਜਿਵੇਂ ਕਿ ਅਸੀਂ ਇੱਥੇ ਬੈੱਡ ਲੈ ਕੇ ਆਉਂਦੇ ਹਾਂ ਜਾਂ ਡਾਇਨਿੰਗ ਟੇਬਲ ਲੈ ਕੇ ਆਉਂਦੇ ਹਾਂ ਜਾਂ ਕੁਝ ਵੀ ਲੈ ਕੇ ਆਉਂਦੇ ਹਾਂ, ਤਾਂ ਸਾਨੂੰ ਆਪਣੇ ਆਪ ਹੀ ਉਸਨੂੰ ਅਸੈਂਬਲ ਕਰਨਾ ਪੈਂਦਾ। ਇਹ ਜਿਹੜਾ ਰੋਬੋਟ ਹੈ, ਜਿਹੜਾ 3D ਪ੍ਰਿੰਟਰ ਹੈ ਜੀ, 3D ਪ੍ਰਿੰਟਰ ਐਕਚੁਲੀ ਇਸ ਵਿੱਚ ਬਹੁਤ ਸਾਰੇ ਰੋਬੋਟਸ ਹਨ ਜਿਹੜੇ ਕਿ ਮਿਲ ਕੇ ਕੰਮ ਕਰਦੇ ਨੇ। ਸੋ ਉਹ ਜਿਹੜੇ ਬ੍ਰੈਡਸ ਨੂੰ ਅਸੈਂਬਲ ਕਰਨਾ ਜਾਂ ਕਿਸੇ ਟੇਬਲ ਨੂੰ ਜਾਂ ਕੁਰਸੀ ਨੂੰ ਜਾਂ ਕਿਸੇ ਚੀਜ਼ ਨੂੰ ਵੀ ਅਸੈਂਬਲ ਕਰਨ ਵਿੱਚ ਇਹ ਜਿਹੜਾ 3D ਪ੍ਰਿੰਟਰ ਹੈ ਇਹ ਵਰਤਿਆ ਜਾਏਗਾ। ਇਸ ਟੀਮ ਨੇ ਪਿਛਲੇ ਮਹੀਨੇ ਇਸ ਮਸ਼ੀਨ ਵਿੱਚ, ਜਿਸ ਵਿੱਚ ਕਿ ਇੱਕ 3D ਕੈਮਰਾ ਲੱਗਿਆ ਹੋਇਆ, ਦੋ ਇੰਡਸਟਰੀਅਲ ਰੋਬੋਟਸ ਨੇ ਅਤੇ ਫੋਰਸ ਸੈਂਸਰਸ ਲੱਗੇ ਹੋਏ ਨੇ, ਇੱਕ ਕੁਰਸੀ ਤਿਆਰ ਕੀਤੀ ਹੈ ਜੋ ਕਿ ਇਨਸਾਨ ਨਾਲੋਂ ਕੁਝ 5-10 ਮਿੰਟ ਵੱਧ ਸਮੇਂ ਵਿੱਚ ਤਿਆਰ ਹੋ ਗਈ ਹੈ ਬਿਨਾਂ ਕਿਸੇ ਡੈਮੇਜ ਦੇ। ਸੋ ਇਸ ਟੈਕਨੋਲੋਜੀ ਨੂੰ ਹੋਰ ਵੀ ਵਧੇਰੇ ਇੰਪਰੂਵ ਕੀਤਾ ਜਾ ਰਿਹਾ ਹੈ। ਇਸ ਮਸ਼ੀਨ ਨੂੰ ਅੱਗੇ ਬਿਲਡਿੰਗ ਤੇ ਕੰਸਟਰਕਸ਼ਨ ਦੇ ਜਿਹੜਾ ਕਿ ਇਸਤੇਮਾਲ ਵਿੱਚ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ, ਕਿਉਂਕਿ ਜੇ ਇਹ ਮਸ਼ੀਨ ਕਾਮਯਾਬ ਹੋ ਜਾਂਦੀ ਹੈ ਜੀ ਇਨਸਾਨ ਤੋਂ ਘੱਟ ਸਮੇਂ ਵਿੱਚ ਫਰਨੀਚਰ ਨੂੰ ਅਸੈਂਬਲ ਕਰਨ ਵਿੱਚ, ਫਲੈਟ ਪੈਕ ਫਰਨੀਚਰ ਨੂੰ, ਤਾਂ ਇਹ ਬਹੁਤ ਹੀ ਅਸਰਦਾਰ ਹੋ ਸਕਦੀ ਹੈ ਕੰਸਟਰਕਸ਼ਨ ਤੇ ਬਿਲਡਿੰਗ ਦੇ ਮਾਮਲੇ ਚ ਵੀ। ਤੇ ਅਗਲੀ ਖਬਰ ਜੀ ਮੈਂ ਲੈ ਕੇ ਆਈ ਹਾਂ ਸੈਮਸੰਗ ਗੈਲੇਕਸੀ S9 ਦੀ। ਇੱਕ ਨਵੀਂ ਰਿਸਰਚ ਦੇ ਅਨੁਸਾਰ ਸੈਮਸੰਗ ਗੈਲੇਕਸੀ S9 ਦੀ ਮੋਬਾਈਲ ਡਾਊਨਲੋਡ ਸਪੀਡ ਜਿਹੜੀ ਹੈ ਉਹ ਐਪਲ ਦੇ ਨਵੇਂ ਆਈਫੋਨ X ਨਾਲੋਂ ਬਹੁਤ ਜ਼ਿਆਦਾ ਹੈ। ਤੁਹਾਡੇ ਫੋਨ ਦੀ ਡਾਊਨਲੋਡ ਕਰਨ ਦੀ ਸ਼ਮਤਾ ਜਿਹੜੀ ਹੈ ਉਹ ਕਈ ਫੈਕਟਰਸ ਉੱਤੇ ਡਿਪੈਂਡ ਕਰਦੀ ਹੈ, ਜਿਵੇਂ ਤੁਹਾਡੀ ਲੋਕੇਸ਼ਨ, ਤੁਹਾਡਾ ਨੈਟਵਰਕ, ਇੱਥੋਂ ਤੱਕ ਕਿ ਮੌਸਮ ਦੀ ਵੀ ਇਸ ਵਿੱਚ ਇੱਕ ਇੰਪੋਰਟੈਂਟ ਪਾਰਟ ਜਿਹੜਾ ਉਹ ਪਲੇ ਕਰਦੀ ਹੈ। ਇਸ ਵਿੱਚ ਬਹੁਤ ਇੱਕ ਇੰਪੋਰਟੈਂਟ ਭੂਮਿਕਾ ਮੌਸਮ ਵੀ ਨਿਭਾਉਂਦਾ, ਪਰ ਤੁਹਾਡੇ ਫੋਨ ਦੀ ਜਿਹੜੀ ਅੰਦਰਲੀ ਰੇਡੀਓ ਟੈਕਨੋਲੋਜੀ ਹੈ ਇੱਕ ਬਹੁਤ ਵੱਡਾ ਫਰਕ ਪੈਦਾ ਕਰਦੀ ਹੈ। ਸੈਮਸੰਗ ਵਿੱਚ ਵਰਤੀ ਜਾਣ ਵਾਲੀ ਇਹ ਰੇਡੀਓ ਟੈਕਨੋਲੋਜੀ ਐਪਲ ਨਾਲੋਂ ਬਹੁਤ ਵਧੀਆ ਹੈ। ਮਾਰਚ 2018 ਤੋਂ ਮਈ 2018 ਤੱਕ ਕੀਤੀ ਗਈ ਰਿਸਰਚ, ਜੋ ਕਿ ਇੱਕ ਓਕਲਾ ਸਪਰੈਡ ਟੈਸਟ ਨਾਮ ਉਹਦੇ ਉੱਤੇ ਕੀਤੀ ਗਈ, ਸਪਰੈਡਸ਼ੀਟ ਦੇ ਉੱਤੇ ਉੱਪਰ ਕੀਤੀ ਗਈ ਸੀ ਸਾਰੇ USA ਦੇ ਵਿੱਚ ਅਕਰੋਸ ਆਲ ਓਵਰ ਅਮਰੀਕਾ ਇਹਨਾਂ ਨੇ ਇਹ ਰਿਸਰਚ ਕੀਤੀ। ਇਸ ਦੇ ਅਨੁਸਾਰ ਸੈਮਸੰਗ ਗੈਲੇਕਸੀ S9 ਦੀ ਡਾਟਾ ਡਾਊਨਲੋਡ ਦੀ ਸਪੀਡ ਔਨ ਐਨ ਐਵਰੇਜ 41.80 MBPS ਹੈ, ਜਦਕਿ ਐਪਲ ਦੀ ਜਿਹੜੇ ਆਈਫੋਨ X ਹੈ ਉਸਦੀ ਸਪੀਡ ਕੇਵਲ 31.18 MBPS ਹੈ ਰਿਕਾਰਡ ਕੀਤੀ ਗਈ, ਜੋ ਕਿ ਰਾਊਂਡ ਅਬਾਊਟ ਅਸੀਂ ਕਹਿ ਸਕਦੇ ਹਾਂ ਕਿ 9 to 10 MBPS ਘੱਟ ਹੈ। ਸੋ ਸੈਮਸੰਗ ਜਿਹੜਾ ਹੈ ਜੀ ਉਸਦੇ ਜਿਹੜੇ ਪ੍ਰੋਸੈਸਰ ਨੇ, ਮੈਂ ਖੁਦ ਸੈਮਸੰਗ ਯੂਜ਼ ਕਰਦੀ ਹਾਂ ਤੇ ਮੈਨੂੰ ਡਾਊਨਲੋਡ ਦੀ ਵੈਸੇ ਸਪੀਡ ਜ਼ਿਆਦਾ ਲੱਗਦੀ ਹੈ, ਪਰ ਮੈਂ ਕਦੇ ਕਿਉਂਕਿ ਐਪਲ ਯੂਜ਼ ਨਹੀਂ ਕੀਤਾ ਇਸ ਕਰਕੇ ਮੈਨੂੰ ਨਹੀਂ ਪਤਾ ਕੀ ਫਰਕ ਹੈ ਦੋਨਾਂ ਵਿੱਚ, ਪਰ ਇੱਕ ਸਰਵੇ ਦੇ ਅਕੋਰਡਿੰਗ ਇਹ ਜਿਹੜੀ ਖਬਰ ਹੈ ਇਹ ਬਾਹਰ ਆਈ ਹੈ। ਅਗਲੀ ਖਬਰ ਲੈ ਕੇ ਆਇਆ ਜੀ ਫਿਰ ਐਪਲ ਦੀ ਹੈ। ਐਪਲ ਦੇ ਸੂਤਰਾਂ ਦੇ ਮੁਤਾਬਿਕ ਆਉਣ ਵਾਲੇ ਸਾਲ ਵਿੱਚ ਐਪਲ ਆਪਣੇ ਲਾਈਟਿੰਗ ਚਾਰਜਰ ਪੋਰਟ ਤੋਂ ਹਟ ਕੇ USB-C ਕਨੈਕਟਰਸ ਵੱਲ ਨੂੰ ਵਧ ਰਿਹਾ ਹੈ। ਐਪਲ ਆਪਣੇ ਚਾਰਜਰਸ ਨੂੰ ਰੀਡਿਜ਼ਾਈਨ ਕਰ ਰਿਹਾ ਹੈ ਆਪਣੇ ਆਉਣ ਵਾਲੇ ਅਗਲੀ ਜਨਰੇਸ਼ਨ ਦੇ ਫੋਨਸ ਅਤੇ ਆਈਪੈਡਸ ਲਈ। ਸੂਤਰਾਂ ਦਾ ਕਹਿਣਾ ਹੈ ਕਿ ਐਪਲ ਦੇ ਇਸ ਮੂਵ ਨਾਲ ਕੰਪਨੀ ਨੂੰ ਬਹੁਤ ਫਾਇਦਾ ਹੋਏਗਾ। ਆਪਣੀਆਂ ਵਿਰੋਧੀ ਕੰਪਨੀਆਂ ਜਿਵੇਂ ਸੈਮਸੰਗ, ਹਵਾਈ, ਸੋਨੀ ਅਤੇ ਗੂਗਲ ਨੂੰ ਇਹ ਕੰਪਨੀ ਪਿੱਛੇ ਛੱਡ ਦੇਵੇਗੀ, ਜਿਹੜੇ ਕਿ ਪਹਿਲਾਂ ਤੋਂ ਹੀ USB-C ਕਨੈਕਟਰ ਚਾਰਜਰਸ ਦੀ ਵਰਤੋਂ ਕਰ ਰਹੇ ਹਨ। ਧਿਆਨ ਦੇਣ ਵਾਲੀ ਗੱਲ ਹੈ ਕਿ ਨਵੇਂ ਮੈਕਬੁੱਕ ਪ੍ਰੋ ਨੂੰ ਸਹੀ ਤਰੀਕੇ ਨਾਲ ਵਰਤਣ ਲਈ ਕੰਜ਼ਿਊਮਰਸ ਨੂੰ $378 ਦੀ ਇੱਕ ਡੋਂਗਲ ਖਰੀਦਣੀ ਪਈ ਸੀ, ਜਿਸ ਦੀ ਨਿੰਦਾ ਸੰਸਾਰ ਭਰ ਵਿੱਚ ਕੀਤੀ ਗਈ ਸੀ, ਕਿਉਂਕਿ ਇੱਕ ਪਹਿਲਾਂ ਤਾਂ ਇੰਨਾ ਮਹਿੰਗਾ ਅਸੀਂ ਮੈਕ ਆਈਪ੍ਰੋ ਲਿੱਤਾ ਜੀ, ਫਿਰ ਉਸ ਤੋਂ ਬਾਅਦ ਚਾਰਜਰ ਇੰਨਾ ਮਹਿੰਗਾ ਹੋਵੇ ਤਾਂ ਜ਼ਾਹਿਰ ਗੱਲ ਹੈ ਕਿ ਨਿੰਦਾ ਸਾਰੇ ਸੰਸਾਰ ਵਿੱਚ ਹੋਏਗੀ। ਅਗਲੀ ਖਬਰ ਲੈ ਕੇ ਆਇਆ ਜੀ ਸਮਾਰਟ ਗਲਾਸਿਸ, ਉਹ ਖਬਰ ਤਾਂ ਐਪਲ ਦੇ ਬਾਰੇ ਹੀ ਹੈ, ਅੱਜ ਜ਼ਿਆਦਾ ਖਬਰਾਂ ਐਪਲ ਦੇ ਬਾਰੇ ਹੀ ਸੀ ਜੀ। ਸੂਤਰਾਂ ਦੇ ਮੁਤਾਬਿਕ ਐਪਲ ਸਮਾਰਟ ਗਲਾਸਿਸ ਬਣਾਉਣ ਦੇ ਪ੍ਰੋਜੈਕਟ, ਜਿਸ ਦਾ ਨਾਮ ਉਹਨਾਂ ਨੇ ਰੱਖਿਆ T288 ਯਾਨੀ T288 ਉੱਤੇ ਬਹੁਤ ਹੀ ਮਿਹਨਤ ਕਰ ਰਿਹਾ ਹੈ। ਇਹ ਐਨਕ ROS ਓਪਰੇਟਿੰਗ ਸਿਸਟਮ ਉੱਤੇ ਚੱਲੇਗੀ। ROS ਦਾ ਪੂਰਾ ਨਾਮ ਹੈ ਜੀ ਰਿਐਲਿਟੀ ਓਪਰੇਟਿੰਗ ਸਿਸਟਮ। ਇਹ ਐਨਕ ਇਸ ਤਰ੍ਹਾਂ ਦੀ ਤਿਆਰ ਕੀਤੀ ਜਾਵੇਗੀ ਕਿ ਆਮ ਜ਼ਿੰਦਗੀ ਵਿੱਚ ਵੀ ਅਸੀਂ ਇਸ ਨੂੰ ਪਾ ਸਕਾਂਗੇ, ਦਫ਼ਤਰ ਜਾਣ ਲੱਗੇ, ਘਰ ਵਿੱਚ ਅਤੇ ਫੈਕਟਰੀਜ਼ ਵਿੱਚ ਜਾਂ ਕਿਸੇ ਹੋਰ ਐਂਟਰਪ੍ਰਾਈਜ਼ ਵਿੱਚ ਕੰਮ ਵੇਲੇ ਵੀ ਕੰਮ ਦੇ ਸਮੇਂ ਵਿੱਚ ਵੀ ਇਹ ਮਦਦ ਕਰੇਗੀ। ਐਪਲ ਦਾ ਕਹਿਣਾ ਹੈ ਕਿ ਇਸ ਐਨਕ ਨੂੰ ਆਮ ਜ਼ਿੰਦਗੀ ਵਿੱਚ ਪਾ ਸਕਣ ਲਈ, ਇਸ ਨੂੰ ਆਮ ਐਨਕ ਵਰਗੀ ਦਿੱਖ ਦੇਣ ਲਈ ਸਭ ਤੋਂ ਔਖਾ ਕੰਮ ਇਹੀ ਸੀ ਕਿ ਇਹ ਆਮ ਐਨਕ ਵਰਗੀ ਦਿੱਖ ਦੇਵੇ, ਕਿਉਂਕਿ ਇਸ ਵਿੱਚ ਬਹੁਤ ਸਾਰੇ ਸੈਂਸਰ ਤੇ ਬਹੁਤ ਕੁਝ ਲੱਗੇਗਾ ਜੀ, ਇਸ ਲਈ ਥੋੜਾ ਜਿਹਾ ਔਖਾ ਹੋ ਜਾਂਦਾ ਕੰਪਨੀਜ਼ ਲਈ ਉਸਨੂੰ ਆਮ ਦਿੱਖ ਦੇਣਾ। ਸਮਾਰਟ ਗਲਾਸਿਸ ਦਾ ਸਭ ਤੋਂ ਵੱਧ ਫਾਇਦਾ ਇਹ ਹੋਵੇਗਾ ਕਿ ਇਹ ਇੱਕ ਚਾਕੋਰ ਸਕਰੀਨ ਉੱਤੇ ਨਾ ਦੇਖ ਕੇ, ਜਿਹੜੀ ਕਿ ਅਸੀਂ ਆਪਣੇ ਮੋਬਾਈਲ ਫੋਨਸ ਦੀ ਕਹਿੰਦੇ ਹਾਂ, ਅਸੀਂ ਸ਼ਬਦਾਂ ਅਤੇ ਤਸਵੀਰਾਂ ਰਾਹੀਂ ਆਪਣੇ ਆਲੇ ਦੁਆਲੇ ਦੀ ਦੁਨੀਆ ਨੂੰ ਦੇਖ ਸਕਾਂਗੇ। ਐਪਲ ਦਾ ਕਹਿਣਾ ਹੈ ਕਿ ਐਪਲ ਦੇ ਨਵੇਂ ਆਈਫੋਨ X ਵਿੱਚ 2 ਫੀਚਰਸ ਇਸ ਤਰ੍ਹਾਂ ਦੇ ਐਡ ਕੀਤੇ ਵੀ ਜਾ ਚੁੱਕੇ ਹਨ, ਜੋ ਕਿ ਸਮਾਰਟ ਗਲਾਸਿਸ ਵੱਲ ਵਧਣ ਦਾ ਪਹਿਲਾ ਕਦਮ ਹਨ। ਇਹ 2 ਫੀਚਰਸ ਹਨ ਐਨ ਇਮੋਜਿਸ ਅਤੇ ਐਪਲ ਕਲਿਪਸ 2.0। ਐਨ ਇਮੋਜਿਸ ਕਾਰਟੂਨ ਕਰੈਕਟਰਸ ਹਨ ਜੋ ਕਿ ਯੂਜ਼ਰ ਦੀ ਆਵਾਜ਼ ਉੱਤੇ ਚਿਹਰੇ ਯੂਜ਼ਰ ਦੀ ਜਿਹੜੀ ਆਵਾਜ਼ ਹੈ ਉਸਨੂੰ ਅਤੇ ਚਿਹਰੇ ਦੇ ਹਾਵ ਭਾਵ ਨੂੰ ਪੜ੍ਹ ਕੇ ਇੱਕ ਮੈਸੇਜ ਦੀ ਤਰ੍ਹਾਂ ਭੇਜ ਦਿੰਦੇ ਹਨ। ਐਪਲ ਕਲਿਪਸ 2.0 ਕੰਜ਼ਿਊਮਰਸ ਸੈਲਫੀ ਲੈ ਸਕਦੇ ਹਨ ਤੇ ਸੈਲਫੀ ਲੈਂਦੇ ਸਮੇਂ ਆਪਣੇ ਪਿੱਛੇ ਦੀ ਜਿਹੜੀ ਬੈਕਗ੍ਰਾਉਂਡ ਹੈ ਉਸਨੂੰ ਚੇਂਜ ਕਰ ਸਕਦੇ ਹਨ। ਸੋ ਇਹ ਸੀ ਜੀ ਅੱਜ ਦੀਆਂ ਖਬਰਾਂ ਟੈਕਨੀਕਲ ਨਿਊਜ਼ ਬਾਰੇ। ਤੁਸੀਂ ਸਾਨੂੰ ਜੇ ਕੁਝ ਕਹਿਣਾ ਚਾਹੁੰਦੇ ਹੋ, ਜੇ ਕੋਈ ਹੋਰ ਟੈਕਨੀਕਲ ਨਿਊਜ਼ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰੋ। ਅਗਲਾ ਗੀਤ ਸੁਣਨ ਤੋਂ ਪਹਿਲਾਂ ਮੈਂ ਇੱਕ ਛੋਟਾ ਜਿਹਾ ਮੈਸੇਜ ਜ਼ਰੂਰ ਸ਼ੇਅਰ ਕਰਨਾ ਚਾਹਾਂਗੀ ਜੋ ਕਿ ਕੈਨੇਡਾ ਤੋਂ ਆਇਆ ਜੀ ਸਾਨੂੰ। ਨਰਿੰਦਰ ਸਿੱਧੂ ਜੀ ਨੇ ਭੇਜਿਆ, ਉਹਨਾਂ ਨੇ ਲਿਖਿਆ ਕਿ ਇਸ ਤਰ੍ਹਾਂ ਦੇ ਸਕੈਮ ਦੀ ਕਾਲ ਜਿਹੜੀ ਆਪਾਂ ਹੁਣੀ ਥੋੜੀ ਦੇਰ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਟੈਕਸ ਬਾਰੇ ਜਿਹੜਾ ਸਕੈਮ ਫਰੋਡਸ ਜਿਹੜੇ ਟੈਲੀਫੋਨ ਆਉਂਦੇ ਨੇ ਉਹ ਕੇਵਲ ਆਸਟ੍ਰੇਲੀਆ ਵਿੱਚ ਹੀ ਨਹੀਂ ਸਗੋਂ ਕੈਨੇਡਾ ਵਿੱਚ ਵੀ ਆ ਰਹੇ ਨੇ। ਉਹ ਕੈਨੇਡਾ ਤੋਂ ਸਾਨੂੰ ਲਿਖਦੇ ਨੇ ਕਿ ਮੈਨੂੰ ਵੀ ਇਸ ਤਰ੍ਹਾਂ ਦੀ ਇੱਕ ਕਾਲ ਆਈ ਸੀ ਜਿਹੜੀ ਕਿ ਇਹ ਕਹਿ ਰਹੀ ਸੀ ਕਿ ਤੁਸੀਂ ਵੀ ਸੀਰੀਅਸ ਕੌਨਸੀਕੁਐਂਸਿਸ ਫੇਸ ਕਰੋਗੇ ਕਿਉਂਕਿ ਤੁਸੀਂ ਟੈਕਸ ਦਾ ਜਿਹੜਾ ਉਹ ਫਰੋਡ ਕੀਤਾ। ਸੋ ਬਹੁਤ ਹੀ ਅਵੇਅਰ ਰਹਿਣਾ ਜੀ ਅਸੀਂ ਸਾਰਿਆਂ ਨੇ, ਬਹੁਤ ਹੀ ਜਾਗਰੂਕ ਰਹਿਣਾ ਇਸ ਬਾਰੇ ਦੇ ਵਿੱਚ। ਕੋਈ ਵੀ ਇਸ ਤਰ੍ਹਾਂ ਦਾ ਟੈਲੀਫੋਨ ਆਉਂਦਾ, ਕੋਈ ਵੀ ਇਸ ਤਰ੍ਹਾਂ ਦਾ ਫੋਨ ਆਉਂਦਾ ਤਾਂ ਉਸਨੂੰ ਇਗਨੋਰ ਕਰੋ, ਕਿਉਂਕਿ ਸਾਨੂੰ ਪਤਾ ਜੇ ਅਸੀਂ ਟੈਕਸ ਭਰਦੇ ਹਾਂ ਤਾਂ ਇਸ ਤਰ੍ਹਾਂ ਦੇ ਝੰਝਟਾਂ ਚ ਪੈਣ ਦੀ ਸਾਨੂੰ ਕੋਈ ਲੋੜ ਨਹੀਂ। ਤੇ ਹੁਣ ਸੁਣਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ, ਤੇ ਗੀਤ ਤੋਂ ਬਾਅਦ ਅਸੀਂ ਸ਼ਾਮਿਲ ਕਰਾਂਗੇ ਸੁਰਿੰਦਰ ਸਿੱਧਕ ਜੀ ਨੂੰ ਆਪਣੇ ਪ੍ਰੋਗਰਾਮ ਵਿੱਚ।
ਗੋਹਾਂ ਪਹਾੜ एक शहर सुपने आदा सानू अजीज काफी ओ शहर सुपने आदा तेरे वास्ते वे सजना पीड़ा असी हंडाइया तेरे वास्ते वे सजना पीड़ा असी हंडाइया सरमाए जिंदगी दे सरमाए जिंदगी दे यही दौलता कमाया तेरे वास्ते वे सजना पीड़ा सी हटाया एक मेरी आशिकी दा दूजे जने दुआवा शायद तू मुस्कुरावे की भेज आशोदाया तेरे वास्ते ऐ सजना पीड़ा असी हंडाया सरमाए जिंदगी दे शरमाए जिंदगी दे यही दौलता कमाया तेरे वास्ते वे सजना पीड़ा सी हंडाया एक तू ही नहीं सी मनिया सब देवते मनाए पीरान दात वर्गे जज्बात चोली पाए पर आखरानू होया रब नाल ही लड़ाया तेरे वास्ते वे सजना पीड़ाया सी हंडाया सरमाए जिंदगी दे सरमाए जिंदगी दे यही दौलता कमाया तेरे वास्ते वे सजना पीड़ाया सी हंडाया दे रावानु रोशन आया तेरे नैना ने ता सानू कागज कलम फड़ाया सरताज दा खजाना लिखिया ने जो रुबाया तेरे वास्ते वे सजना पीड़ाया सी हंडाया सरमाए जिंदगी दे सरमाए जिंदगी दे यही दौलता कमाया तेरे वास्ते वे सजना पीड़ा सी हंडाया तेरे वास्ते वे सजना पीड़ा सी हंडाया
इस समय टाइम होया जी 9:11 सिडनी के टाइम दे अकॉर्डिंग ते हुण आपां गल्लां करांगे कुछ सेहत दीआं गल्लां विच अज मैं तुहाडे लई जिहड़ी सब्जी लैके आई आ ओ है जी जुकीनी जो कि जे इंडिया वल्लों देखिए ਤਾਂ ਉਹ ਆਪਾਂ ਕਹਿ ਸਕਦੇ ਹਾਂ ਕਿ ਕੁਝ ਕੁਝ ਸਾਡੇ ਘੀਏ ਵਰਗੀ ਹੁੰਦੀ ਹੈ ਤੇ ਇਸ ਨੂੰ ਕੋਰਗੇਟ ਕਿਹਾ ਜਾਂਦਾ ਹੈ। ਜ਼ੁਕੀਨੀ ਕੁਝ 1 ਮੀਟਰ ਤੱਕ ਵੀ ਲੰਬੀ ਹੋ ਸਕਦੀ ਹੈ ਪਰ ਆਮ ਤੌਰ ਤੇ ਇਸ ਨੂੰ ਪ੍ਰੀਮੈਚੋਰ ਹੀ ਤੋੜ ਲਿਆ ਜਾਂਦਾ ਹੈ ਜਦੋਂ ਕਿ ਇਸ ਦੀ ਕਰੀਬਨ ਜਿਹੜੀ ਲੈਂਥ ਹੈ ਉਹ ਸਿਰਫ 15 ਸੈਂਟੀਮੀਟਰ ਤੋਂ ਲੈ ਕੇ 25 ਸੈਂਟੀਮੀਟਰ ਦੀ ਹੁੰਦੀ ਹੈ। ਇਸ ਸਬਜ਼ੀ ਦਾ ਸਵਾਦ ਕਾਫੀ ਹੱਦ ਤੱਕ ਘੀਏ ਵਰਗਾ ਹੁੰਦਾ ਹੈ। ਮੈਂ ਕਹਾਂਗੀ ਜੇ ਆਪਾਂ ਇਸ ਨੂੰ ਘੀਏ ਦੀ ਤਰ੍ਹਾਂ ਹੀ ਬਣਾ ਕੇ ਖਾ ਲਈਏ ਤਾਂ ਪਤਾ ਨਹੀਂ ਚੱਲ ਸਕਦਾ ਕਿ ਘੀਆ ਖਾ ਰਹੇ ਹਾਂ ਕਿ ਜ਼ੁਕੀਨੀ। ਦੇਖਣ ਵਿੱਚ ਇਹ ਕਾਫੀ ਹੱਦ ਤੱਕ ਖੀਰੇ ਵਰਗੀ ਲੱਗਦੀ ਹੈ। ਜ਼ੁਕੀਨੀ ਵਿੱਚ ਬਹੁਤ ਸਾਰੇ ਵਿਟਾਮਿਨ ਅਤੇ ਮਿਨਰਲਸ ਪਾਏ ਜਾਂਦੇ ਹਨ। ਇੱਕ ਮੀਡੀਅਮ ਜ਼ੁਕੀਨੀ ਵਿੱਚ 33 ਕੈਲੋਰੀਜ਼ ਹੁੰਦੀਆਂ ਹਨ, ਜ਼ੀਰੋ ਫੈਟ। ਜਿਸ ਸਬਜ਼ੀ ਵਿੱਚ, ਜਿਸ ਫਰੂਟ ਵਿੱਚ ਜ਼ੀਰੋ ਫੈਟ ਹੋਵੇ ਉਹ ਸਾਡੀ ਸਿਹਤ ਲਈ ਵੈਸੇ ਬਹੁਤ ਅੱਛੀ ਹੈ ਜੀ। 2 ਗ੍ਰਾਮ ਫਾਈਬਰ ਹੁੰਦਾ ਇਸ ਵਿੱਚ, 2 ਗ੍ਰਾਮ ਪ੍ਰੋਟੀਨਸ, 3 ਮਿਲੀਗ੍ਰਾਮ ਵਿਟਾਮਿਨ ਸੀ, ਜਿਸ ਨੂੰ ਅਸੀਂ ਕਹਾਂਗੇ ਕਿ 56% ਆਫ ਡੀਵੀ, 4 ਮਿਲੀਗ੍ਰਾਮ ਵਿਟਾਮਿਨ B6 ਹੁੰਦਾ ਜੀ। ਅੱਜ ਦੇ ਕੋਈ 10,000 ਸਾਲ ਪਹਿਲਾਂ ਜ਼ੁਕੀਨੀ ਦੀ ਖੇਤੀ ਸ਼ੁਰੂ ਕੀਤੀ ਗਈ ਸੀ। ਸਾਊਥ ਅਫਰੀਕਾ ਵਿੱਚ ਪਹਿਲੀ ਵਾਰ ਇਸ ਦੀ ਖੇਤੀ ਕੀਤੀ ਗਈ ਸੀ। ਭਾਰ ਘਟਾਉਣ ਵਿੱਚ ਜ਼ੁਕੀਨੀ ਬਹੁਤ ਮਦਦ ਕਰਦੀ ਹੈ ਕਿਉਂਕਿ ਇਸ ਵਿੱਚ ਬਹੁਤ ਮਾਤਰਾ ਵਿੱਚ ਪਾਣੀ ਹੁੰਦਾ ਹੈ। ਇਸ ਵਿੱਚ ਪੋਟਾਸ਼ੀਅਮ ਅਤੇ ਮੈਂਗਨੀਜ਼ ਵਰਗੇ ਮਿਨਰਲਸ ਬਹੁਤ ਮਾਤਰਾ ਵਿੱਚ ਪਾਏ ਜਾਂਦੇ ਹਨ। ਮੈਂਗਨੀਜ਼ ਕੋਈ 17% ਅਤੇ ਪੋਟਾਸ਼ੀਅਮ 15% DV। ਇਸ ਤੋਂ ਇਲਾਵਾ ਇਸ ਵਿੱਚ ਫੋਲੇਟ 14% ਹੁੰਦਾ ਹੈ ਅਤੇ ਵਿਟਾਮਿਨ ਕੇ 11% ਵੀ ਪਾਇਆ ਜਾਂਦਾ ਹੈ। ਇਸ ਦੇ ਬਹੁਤ ਸਾਰੇ ਫਾਇਦੇ ਹਨ ਜੀ। ਉਹਨਾਂ ਵਿੱਚੋਂ ਇੱਕ ਫਾਇਦਾ ਇਹ ਹੈ ਕਿ ਜ਼ੁਕੀਨੀ ਦੇ ਜਿਹੜੇ ਬੀਜ ਨੇ ਉਹਨਾਂ ਵਿੱਚ ਅਜਿਹੇ ਫੋਟੋ ਨਿਊਟ੍ਰੀਐਂਟਸ ਹੁੰਦੇ ਹਨ ਜੋ ਇਨਫਲੇਮੇਸ਼ਨ ਯਾਨੀ ਕਿ ਸੋਜ ਅਤੇ ਸਟ੍ਰੈਸ ਨਾਲ ਲੜਨ ਵਿੱਚ ਸਾਡੀ ਸਹਾਇਤਾ ਕਰਦੇ ਹਨ। ਇਹ ਸੋਜ ਸਾਡੀਆਂ ਆਰਟਰੀਜ਼ ਦੇ ਵਿੱਚ, ਸਾਡੇ ਮਸਲਸ ਵਿੱਚ ਕਿਤੇ ਵੀ ਹੋਵੇ, ਜ਼ੁਕੀਨੀ ਦੇ ਜਿਹੜੇ ਇਹ ਫੋਟੋ ਨਿਊਟ੍ਰੀਐਂਟਸ ਨੇ ਉਸ ਨੂੰ ਘਟਾਉਣ ਵਿੱਚ ਬਹੁਤ ਜ਼ਿਆਦਾ ਸਹਾਇਕ ਹੁੰਦੇ ਹਨ। ਇਸ ਦੇ ਬੀਜ ਬਲੱਡ ਪ੍ਰੈਸ਼ਰ ਲੋ ਰੱਖਣ ਵਿੱਚ ਅਤੇ ਨਾੜਾਂ ਵਿੱਚ ਰੁਕੇ ਹੋਏ ਖੂਨ ਦੇ ਦਬਾਅ ਨੂੰ ਖੋਲਣ ਵਿੱਚ ਵੀ ਕੰਮ ਆਉਂਦੇ ਹਨ। ਜ਼ੁਕੀਨੀ ਵਿੱਚ ਪੈਕਟਿਨ ਨਾਂ ਦਾ ਇੱਕ ਫਾਈਬਰ ਪਾਇਆ ਜਾਂਦਾ ਹੈ ਜੋ ਕਿ ਦਿਲ ਲਈ ਬਹੁਤ ਚੰਗਾ ਹੈ। ਪੈਕਟਿਨ ਫਾਈਬਰ ਕੋਲੈਸਟ੍ਰੋਲ ਨੂੰ ਕੁਦਰਤੀ ਤਰੀਕੇ ਨਾਲ ਘਟਾਉਂਦਾ ਹੈ ਅਤੇ ਅਗਰ ਕੋਲੈਸਟ੍ਰੋਲ ਦੀ ਮਾਤਰਾ ਜਿਹੜੀ ਹੈ ਸਾਡੇ ਖੂਨ ਵਿੱਚ ਵੈਸੇ ਹੀ ਘੱਟ ਗਈ, ਸਾਡੇ ਦਿਲ ਵਿੱਚ ਘੱਟ ਗਈ ਤਾਂ ਦਿਲ ਦੀ ਸਿਹਤ ਆਪਣੇ ਆਪ ਵੱਧ ਜਾਂਦੀ ਹੈ। ਇਹ ਫਾਈਬਰ ਜਿਹੜਾ ਹੈ ਜੀ, ਇਹ ਪੈਕਟਿਨ ਫਾਈਬਰ ਇਹ ਬਲੱਡ ਸ਼ੂਗਰ ਲੈਵਲਸ ਨੂੰ ਵੀ ਬਾਡੀ ਵਿੱਚ ਮੇਨਟੇਨ ਰੱਖਦਾ ਹੈ। ਸੋ ਸਾਨੂੰ ਇਹ ਡਾਇਬਟੀਜ਼ ਦੇ ਖਤਰੇ ਤੋਂ, ਸ਼ੂਗਰ ਦੇ ਖਤਰੇ ਤੋਂ ਵੀ ਬਚਾਉਂਦਾ ਹੈ। ਬਹੁਤ ਮਾਤਰਾ ਵਿੱਚ ਪਾਣੀ ਹੋਣ ਕਾਰਨ ਜ਼ੁਕੀਨੀ ਕਬਜ਼ ਅਤੇ ਪਾਚਨ ਸ਼ਕਤੀ ਲਈ ਬਹੁਤ ਵਧੀਆ ਮੰਨੀ ਜਾਂਦੀ ਹੈ। ਅੱਖਾਂ ਦੀ ਸਿਹਤ ਲਈ ਅਤੇ ਅੱਖਾਂ ਨਾਲ ਸੰਬੰਧਿਤ ਬਿਮਾਰੀਆਂ ਜਿਵੇਂ ਕਿ ਮੋਤੀਆ ਆਦਿ ਨੂੰ ਕੰਟਰੋਲ ਕਰਨ ਵਿੱਚ ਜ਼ੁਕੀਨੀ ਦਾ ਸੇਵਨ ਬਹੁਤ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਅਲਟਰਾਵਾਇਲਟ ਰੇਜ਼, ਜਿਹੜੀਆਂ ਸੂਰਜ ਤੋਂ ਜਿਹੜੀਆਂ ਅਲਟਰਾਵਾਇਲਟ ਰੇਜ਼ ਆਉਂਦੀਆਂ ਨੇ ਉਹਨਾਂ ਨਾਲ ਹੋਏ ਡੈਮੇਜ ਤੋਂ ਵੀ ਸਾਡੀਆਂ ਅੱਖਾਂ ਦੀ ਰੱਖਿਆ ਕਰਦਾ ਹੈ। ਇਸ ਨੂੰ ਸੈਲਡ ਵਿੱਚ ਕੱਚਾ ਵੀ ਖਾਇਆ ਜਾ ਸਕਦਾ ਹੈ ਅਤੇ ਘੀਏ ਵਾਂਗ ਸਬਜ਼ੀ ਬਣਾ ਕੇ ਵੀ ਖਾਇਆ ਜਾ ਸਕਦਾ ਹੈ। ਸੋ ਜ਼ੁਕੀਨੀ ਦੇ ਇੰਨੇ ਫਾਇਦੇ ਹਨ ਜੀ। ਹਰੀਆਂ ਸਬਜ਼ੀਆਂ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਸਾਡੀ ਸਿਹਤ ਲਈ ਵੈਸੇ ਹੀ ਬਹੁਤ ਚੰਗੀਆਂ ਨੇ। ਸੋ ਹਰੀਆਂ ਸਬਜ਼ੀਆਂ ਚੋਂ ਇੱਕ ਜ਼ੁਕੀਨੀ ਹੈ ਜਿਸ ਦਾ ਕਿ ਅਸੀਂ ਇਸ ਨੂੰ ਛਿਲਕੇ ਦੇ ਸਮੇਤ ਵੀ ਖਾ ਸਕਦੇ ਹਾਂ ਕਿਉਂਕਿ ਬਹੁਤ ਸਾਰੇ ਨਿਊਟ੍ਰੀਐਂਟਸ ਜਿਹੜੇ ਨੇ ਇਸ ਦੇ ਛਿਲਕੇ ਵਿੱਚ ਵੀ ਹੁੰਦੇ ਹਨ ਤੇ ਛਿਲਕੇ ਤੋਂ ਬਿਨਾਂ ਵੀ ਛਿਲਕੇ ਅਸੀਂ ਇਸ ਦੀ ਸਬਜ਼ੀ ਬਣਾ ਕੇ ਵੀ ਇਸ ਨੂੰ ਖਾ ਸਕਦੇ ਹਾਂ। ਸਿਰਫ ਗ੍ਰਿਲ ਕਰਕੇ ਹੀ, ਅਸੀਂ ਓਵਨ ਦੇ ਵਿੱਚ ਜਾਂ ਇੱਕ ਪੈਨ ਦੇ ਵਿੱਚ ਥੋੜਾ ਜਿਹਾ ਓਇਲ ਪਾ ਕੇ ਇਸ ਨੂੰ ਗ੍ਰਿਲ ਕਰਕੇ ਵੀ ਅਗਰ ਖਾਈਏ ਤਾਂ ਬਹੁਤ ਹੀ ਸਵਾਦਿਸ਼ਟ ਸਬਜ਼ੀ ਇਹ ਤਿਆਰ ਹੋ ਜਾਂਦੀ ਹੈ, ਬਹੁਤ ਹੀ ਸਵਾਦਿਸ਼ਟ ਸਨੈਕ ਵੀ ਇਸਦਾ ਬਣ ਜਾਂਦਾ ਜੀ। ਤੇ ਇਹ ਸਨ ਅੱਜ ਦੀਆਂ ਸਿਹਤ ਦੀਆਂ ਗੱਲਾਂ। ਪ੍ਰੋਗਰਾਮ ਲਹਿਰਾਂ ਤੁਸੀਂ ਹਮੇਸ਼ਾ ਸੁਣ ਸਕਦੇ ਹੋ ਜੀ 8 ਤੋਂ 10 ਸਿਡਨੀ ਦੇ ਸਮੇਂ ਦੇ ਮੁਤਾਬਿਕ। ਤੇ ਹੁਣ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਇੱਕ ਗਾਣੇ ਦੇ ਰੂਪ ਵਿੱਚ, ਇੱਕ ਛੋਟਾ ਜਿਹਾ ਸੋਹਣਾ ਜਿਹਾ ਗਾਣਾ ਸੁਣਦੇ ਹਾਂ ਤੇ ਫਿਰ ਉਸ ਤੋਂ ਬਾਅਦ ਗੱਲਾਂ ਜਾਰੀ ਰਹਿਣਗੀਆਂ।
ਅਜੜਾਂ ਤੇ ਕਿਰਾਏ ਤੇ ਲੈ ਲੈ ਕੇ ਹੀਰਾ ਇਸ਼ਕੇ ਦੀ ਚਾਦਰ ਕਰੀ ਜਾਣ ਲੀਰਾ ਹੋਟਲ ਦੇ ਬੇਲੇ ਚ ਚੂਰੀ ਖਵਾ ਕੇ ਇਹ ਮੱਛੀਆਂ ਚਰਾਣੀ ਕਿੱਧਰ ਜਾ ਰਹੀ ਹੈ ਇਹ ਚੜ੍ਹਦੀ ਜਵਾਨੀ ਕਿੱਧਰ ਜਾ ਰਹੀ ਹੈ ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ
ਵਾਲਿਆਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ ਘਰੇ ਵੀ ਗਏ ਫੁਲਕਾਰੀਆਂ ਵੀ ਗਈਆਂ ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ ਰੇਸ਼ਮੀ ਦੁਪੱਟੇ ਗੋਰੇ ਜਾਲੀਆਂ ਵੀ ਗਈਆਂ ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ ਚੱਲ ਪਵਲੇ ਕੀ ਪਾਣੇ ਕੀ ਬਣੂ ਕੀ ਬਣੂ ਸੱਚੇ ਪਾਤਸ਼ਾਹ ਬਾਗਰੂ ਜਾਣੇ ਕੀ ਬਣ ਦੁਨੀਆ ਦਾ ਸੱਚੇ ਪਾਤਸ਼ਾਹ ਬਾਗਰੂ ਜਾਣੇ ਕੀ ਬਣ ਦੁਨੀਆ ਕਿਹੜੇ ਪਾਸੇ ਜਾਵੇਂ ਤੂੰ ਮੁਕਾਰਾਂ ਪੈਂਦੀਆਂ ਅੱਡੀ ਨਾਲ ਤੇਰੀਆਂ ਪੰਜੇ ਬਖੇਂਦੀਆਂ ਵੱਡੀਏ ਮੱਝਾਂ ਜਿਹੜੇ ਮਜਾਜ ਭੁੱਲ ਗਈ ਉਹ ਚਿੱਟੀਆਂ ਦੀ ਰਾਣੀ ਫੈਸ਼ਨਾਂ ਚ ਰੁੱਲ ਗਈ ਸੁਣਦੀ ਕਰੇ ਕੀ ਗਾਣੇ ਉਹ ਕੀ ਬਣੂ ਉਹ ਕੀ ਬਣੂ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਬਾਗ ਰੂਹ ਜਾਣੇ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਬਾਗ ਰੂਹ ਜਾਣੇ ਕੀ ਬਣੂ ਦੁਨੀਆਂ
ਸਾਨੂੰ ਸੌਦਾ ਨਹੀਂ ਪੁੱਗਦਾ ਹੈ
ਸਾਨੂੰ ਸੌਦਾ ਨਹੀਂ ਪੁੱਗਦਾ
ਹੋਰਾਂ ਵੀ ਤੋਂ ਚਨਾ ਪੁੱਛਦਾ
ਹੈਲੋ ਹੈਲੋ ਥੈਂਕ ਯੂ ਕਰਨ ਨੱਚੀਆਂ ਆ ਗਈਆਂ ਬੋਲੇ ਤੋਂ ਅੰਗਰੇਜ਼ ਵੱਡੀਆਂ
ਆਈ ਡੋਂਟ ਲਾਈਕ ਦੀ ਪੰਜਾਬੀ ਹਿੰਦੀ
ਸ਼ਰਮ ਨਹੀਂ ਆਉਂਦੀ ਸਾਨੂੰ ਗਾਲਾਂ ਦਿੰਦੀ ਨੂੰ
ਸ਼ਰਮ ਨਹੀਂ ਆਉਂਦੀ ਸਾਨੂੰ ਗਾਲਾਂ ਦਿੰਦੀ ਨੂੰ
ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ
ਹਰ ਪੱਖੀ ਦੇ ਕੱਚੀ ਨਹੀਂ ਢਾਈਦੀ ਹਰ ਪੱਕੀ ਦੇ ਕੇ ਕੱਚੀ ਨਹੀਂ ਢਾਈਦੀ
ਨਸ਼ਿਆਂ ਦੇ ਪੱਤ ਦੇ ਪੰਜਾਬੀ ਗੱਭਰੂ
ਕੜਕਣ ਹੱਡੀਆਂ ਬਚਾਉਣ ਡਮਰੂ
ਸ਼ਾਸਤਾ ਨੇ ਮਾਰਨੀ ਜਵਾਨੀ ਚੜਦੀ
ਦਿਲ ਮਿਲ ਕਿਤੇ ਅੱਖ ਕਿਤੇ ਲੜਦੀ
ਮਰ ਜਾਣੇ ਮਾਨਾ ਕੀ ਭਰੋਸਾ ਕਰਦਾ
ਪੁਰਾਣੀ ਮਨਾਈ ਦਾ ਕਿਸੇ ਦੀ ਗੱਲ ਦਾ ਕਹਿ ਗਏ ਲੋਕ ਸਿਆਣੇ
ਕੀ ਬਣੂ ਕੀ ਬਣੂ ਕੀ ਬਣੂ
ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਬਾਗ ਰੂਹ ਜਾਣੇ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਬਾਗ ਰੂਹ ਜਾਣੇ ਕੀ ਬਣੂ ਦੁਨੀਆ ਦਾ
ਅੱਲਾ ਬਿਸਮਿਲਲਾ ਤੇਰੀ ਜੁਗਨੀ ਆਏ ਸਾਰਿਆਂ ਦੇ ਤੇਰੀ ਜੁਗਨੀ ਸਾਈ ਮੋੜਾਂ ਵਾਲਿਆਂ ਦੇ ਜੁਗਨੀ
ਅੱਲਾ ਬਿਸਮਿਲਲਾ ਤੇਰੀ ਜੁਗਨੀ ਓ
ਜੀ ਆਇਆਂ ਨੂੰ ਜੀ ਇੱਕ ਵਾਰ ਫੇਰ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੇ ਹੁਣ ਜਿਸ ਸ਼ਖਸ ਨਾਲ ਜਿਸ ਸ਼ਖਸੀਅਤ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ, ਉਹਨਾਂ ਨੇ ਪੰਜਾਬੀ ਗਜ਼ਲ ਦੇ ਖੇਤਰ ਵਿੱਚ ਬਹੁਤ ਤਰੱਕੀ ਕੀਤੀ ਹੈ। ਪੰਜਾਬੀ ਗਜ਼ਲ ਦੇ ਖੇਤਰ ਨੂੰ ਬਹੁਤ ਹੀ ਉਹਨਾਂ ਦਾ ਯੋਗਦਾਨ ਉਹਨਾਂ ਨੇ ਬਹੁਤ ਪਾਇਆ ਹੈ ਜੀ। ਪੰਜਾਬੀ ਗਜ਼ਲ ਦੇ ਅੰਬਰਾਂ ਉੱਤੇ ਇੱਕ ਚਮਕਦੇ ਸਿਤਾਰੇ ਸੁਰਿੰਦਰ ਸਿਦਕ ਜੀ ਬਾਰੇ ਮੈਂ ਗੱਲ ਕਰ ਰਹੀ ਹਾਂ, ਜਿਹੜੇ ਕਿ ਸਾਡੇ ਨਾਲ ਇਸ ਸਮੇਂ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸਵਾਗਤ ਹੈ ਸੁਰਿੰਦਰ ਜੀ।
ਸ਼ੁਕਰੀਆ ਜੀ ਰਿਸ਼ੂ ਜੀ, ਬਹੁਤ ਬਹੁਤ ਧੰਨਵਾਦ ਔਰ ਸਤਿ ਸ੍ਰੀ ਅਕਾਲ, ਨਮਸਕਾਰ ਸਾਰੇ ਸੁਣਨ ਵਾਲਿਆਂ ਨੂੰ ਜੀ।
ਜੀ ਸਾਡੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਤੁਸੀਂ ਐਡਲੇਡ ਤੋਂ ਹੋ, ਸਾਡੇ ਆਪਣੇ ਸ਼ਹਿਰ ਤੋਂ, ਤੇ ਜਦੋਂ ਤੁਹਾਡੀਆਂ ਲਿਖੀਆਂ ਹੋਈਆਂ ਗਜ਼ਲਾਂ ਜਿਹੜੀਆਂ ਮੈਂ ਪੜ੍ਹੀਆਂ, ਬਹੁਤ ਹੀ ਮਾਣ ਮੈਨੂੰ ਹੁੰਦਾ ਹੈ ਕਿ ਇੰਨੀ ਵਧੀਆ ਸ਼ਖਸੀਅਤ ਜਿਹੜੀ ਹੈ ਸਾਡੇ ਸ਼ਹਿਰ ਚ ਸਾਡੇ ਇੰਨੇ ਕੋਲ ਰਹਿ ਰਹੇ ਹੋ ਤੁਸੀਂ।
ਸਾਡੇ ਲਈ ਵੀ ਬੜੀ ਮਾਣ ਦੀ ਗੱਲ ਹੈ, ਬਹੁਤ ਬਹੁਤ ਚੰਗਾ ਲੱਗਦਾ ਹੈ, ਖਾਸ ਕਰਕੇ ਜਦੋਂ ਅਸੀਂ ਆਪਣੇ ਹੀ ਸ਼ਹਿਰ ਦੇ ਜਿਹੜੇ ਸਾਡੇ ਰਹਿਣ ਵਾਲੇ ਨੇ ਸਾਡੇ, ਜਿਨ੍ਹਾਂ ਦੇ ਵਿੱਚ ਅਸੀਂ ਵਿਚਰਦੇ ਹਾਂ, ਤੁਹਾਡੇ ਲੋਕਾਂ ਕੋਲੋਂ ਹੀ ਸਿੱਖਣ ਦਾ ਮੌਕਾ ਮਿਲਿਆ। ਬਹੁਤ ਕੁਛ ਅਸੀਂ ਜਦੋਂ ਬਹੁਤ ਕੁਛ ਸਾਂਝਾ ਕਰਦੇ ਹਾਂ ਆਪਣੇ ਹੀ ਭੈਣਾਂ ਭਰਾਵਾਂ ਚ ਵਿਚਰਦੇ ਹਾਂ ਤਾਂ ਬਹੁਤ ਕੁਛ ਸਿੱਖਣ ਨੂੰ ਮਿਲਦਾ। ਗੱਲ ਵੱਖਰੀ ਹੈ ਕਿ ਅਸੀਂ ਉਹ ਛੋਟੀਆਂ ਛੋਟੀਆਂ ਗੱਲਾਂ ਸ਼ੇਅਰਾਂ ਦੇ ਵਿੱਚ ਕਰ ਲੈਂਦੇ ਹਾਂ, ਤੇ ਮਾਣ ਦੀ ਗੱਲ ਹੈ ਜੀ, ਚੰਗੇ ਲੋਕਾਂ ਦੀ ਸੰਗਤ ਚ ਰਹਿੰਦੇ ਹਾਂ ਤੇ ਕੁਛ ਚੰਗਾ ਲਿਖ ਲਈਦਾ ਜੀ।
ਜੀ ਜੀ ਬਿਲਕੁਲ, ਮੈਂ ਬਹੁਤ ਪ੍ਰਭਾਵਿਤ ਹੋਈ ਸੀ ਤੁਹਾਡੀਆਂ ਗਜ਼ਲਾਂ ਪੜ੍ਹ ਕੇ, ਤੇ ਜਿਹੜੀ ਤੁਹਾਡੀ ਨਵੀਂ ਕਿਤਾਬ ਆਈ ਹੈ ਰੂਹ ਦੀ ਗਾਨੀ, ਉਸ ਬਾਰੇ ਆਪਾਂ ਜ਼ਰੂਰ ਚਰਚਾ ਕਰਾਂਗੇ ਹੁਣ ਪ੍ਰੋਗਰਾਮ ਦੇ ਵਿੱਚ। ਪਰ ਸ਼ੁਰੂ ਅਸੀਂ ਕਰਨਾ ਚਾਹਾਂਗੇ ਤੁਹਾਡੇ ਬਚਪਨ ਤੋਂ ਸੁਰਿੰਦਰ ਜੀ, ਜੇ ਤੁਸੀਂ ਕੁਝ ਚਾਨਣਾ ਪਾਓ ਆਪਣੇ ਬਚਪਨ ਤੇ, ਕਿਸ ਤਰ੍ਹਾਂ ਦਾ ਬਚਪਨ ਜਿਹੜਾ ਸੀ ਤੁਸੀਂ, ਤੁਹਾਡਾ ਪਿਛੋਕੜ ਕੀ ਸੀ, ਉਸ ਦੇ ਉੱਪਰ ਅਸੀਂ ਜ਼ਰੂਰ ਚਾਹਾਂਗੇ ਕਿ ਥੋੜਾ ਜਿਹਾ ਸਾਡੇ ਸਰੋਤਿਆਂ ਨੂੰ ਤੇ ਸਾਨੂੰ ਜ਼ਰੂਰ ਦੱਸੋ।
ਰਿਸ਼ੂ ਜੀ, ਮੈਂ ਮੇਰਾ ਜਿਹੜਾ ਬਚਪਨ ਹੀ ਐਕਚੁਅਲੀ ਜਿਹੜੀ ਮੈਨੂੰ ਘਰ ਤੋਂ ਹੀ ਸ਼ਬਦਾਂ ਦੀ ਗੁੜਤੀ ਮਿਲੀ, ਕਿਉਂਕਿ ਮੇਰੇ ਨਾਨਾ ਜੀ ਕਵੀ ਸਨ ਤੇ ਲਿਖਿਆ ਕਰਦੇ ਸੀ। ਬੇਸ਼ੱਕ ਉਹਨਾਂ ਦੀ ਕੋਈ ਕਿਤਾਬ ਤੇ ਨਹੀਂ ਪ੍ਰਿੰਟ ਹੋਈ, ਲੇਕਿਨ ਮੈਂ ਉਹਨਾਂ ਨੂੰ ਬੋਲਦੇ ਸੁਣਦੇ, ਉਹਨਾਂ ਨੂੰ ਲਿਖਦੇ, ਉਹਨਾਂ ਦੀਆਂ ਮੈਂ ਲਿਖੀਆਂ ਹੋਈਆਂ ਰਚਨਾਵਾਂ ਦੇਖੀਆਂ, ਬਾ ਕਮਾਲ ਲਿਖਿਆ ਕਰਦੇ ਸੀ। ਤੇ ਸਾਡੇ ਘਰ ਦਾ ਮਾਹੌਲ ਏਦਾਂ ਦਾ ਸੀ ਕਿ ਅਸੀਂ ਘਰ ਦੇ ਵਿੱਚ ਹੀ, ਬੜੀ ਛੋਟੀ ਸੀ ਜਦੋਂ, ਸਾਹਿਤਕ ਜਿਹਾ ਮਾਹੌਲ ਘਰ ਦੇ ਵਿੱਚ, ਹਾਕਮ ਸੂਫੀ ਜੀ, ਗੁਰਦਾਸ ਮਾਨ ਜੀ, ਸੁੱਖੇ ਕੁੰਡਲ ਜੀ, ਨਿਰਮਲ ਨਿੰਮਾ ਜੀ, ਹੈ ਨਾ, ਸਭ ਨੇ ਮਤਲਬ ਬੜੇ ਸਾਹਿਤਕ ਲੋਕ, ਜਸਵੰਤ ਸਿੰਘ ਕੰਵਲ ਜੀ, ਸਭ ਦਾ ਆਉਣ ਜਾਣ ਸੀ ਘਰ, ਤੇ ਉਹ ਘਰ ਦੇ ਵਿੱਚ ਇੱਕ ਬੜਾ ਸਾਹਿਤਕ ਜਿਹਾ ਮੇਲਾ ਲੱਗਿਆ ਰਹਿੰਦਾ ਸੀ। ਤਾਂ ਫਿਰ ਨੈਚੁਰਲੀ ਜਦੋਂ ਅਸੀਂ ਇਹੋ ਜਿਹੇ ਲੋਕਾਂ ਚ ਬੈਠਦੇ ਹਾਂ ਤਾਂ ਉਹੋ ਜਿਹੀਆਂ ਗੱਲਾਂ ਸੁਣੀ ਦੀਆਂ ਤਾਂ ਉਹ ਬੜੇ ਗਹਿਰਾ ਅਸਰ ਕਰਦੀਆਂ ਨੇ ਦਿਲ ਦੇ ਉੱਤੇ, ਦਿਮਾਗ ਦੇ ਉੱਤੇ। ਤੇ ਮੰਮੀ ਪਾਪਾ ਮੇਰੇ ਦੋਨੋਂ ਟੀਚਿੰਗ ਡਿਪਾਰਟਮੈਂਟ ਸੀ, ਕੁਦਰਤੀ ਗੱਲ ਹੈ ਉਹਨਾਂ ਮੰਮੀ ਪਾਪਾ ਦੇ ਤੇ ਵੀ ਇਹ ਤਾਂ ਚੀਜ਼ਾਂ ਦਾ ਬੜਾ ਭਿੱਜੇ ਹੋਏ ਸੀ, ਉਹ ਸਾਹਿਤ ਦੇ ਨਾਲ ਬੜੀ ਬੁਰੀ ਤਰ੍ਹਾਂ ਜੁੜੇ ਹੋਏ ਸੀ। ਮੰਮੀ ਮੇਰੇ ਬੜੀਆਂ ਅੱਛੀਆਂ ਕਵਿਤਾਵਾਂ ਬੋਲਿਆ ਕਰਦੇ ਸੀ ਸਟੇਜ ਦੇ ਉੱਤੇ, ਤੇ ਮੈਨੂੰ ਬੜਾ ਮਾਣ ਹੁੰਦਾ, ਬੜਾ ਫਖਰ ਹੁੰਦਾ ਕਿ ਉਸ ਜ਼ਮਾਨੇ ਦੇ ਵਿੱਚ ਵੀ, ਅੱਜ ਤੋਂ ਕਿੰਨੇ ਸਾਲ ਪਹਿਲਾਂ ਦੀ ਗੱਲ ਹੈ ਮੈਂ ਗੱਲ ਕਰ ਰਹੀ ਹਾਂ, ਮੇਰਾ ਬਰਥ ਹੈ 1971 ਦਾ, ਤੇ ਮੈਨੂੰ ਬੜਾ ਖੁੱਲਾ ਡੁੱਲਾ ਮਾਹੌਲ ਮਿਲਿਆ ਮੇਰੇ ਘਰ ਦੇ ਵਿੱਚ। ਕਦੇ ਮੈਨੂੰ ਮਹਿਸੂਸ ਹੀ ਨਹੀਂ ਸੀ ਹੋਇਆ ਕਿ ਮੈਂ ਘਰ ਦੀ ਧੀਆਂ ਜਾਂ ਮੇਰੇ ਤੇ ਕੋਈ ਬੰਦਿਸ਼ ਹੈ ਕਿ ਮੈਨੂੰ ਕੋਈ ਕੰਮ ਕਰਨ ਤੋਂ ਰੋਕਿਆ ਜਾਂਦਾ, ਅਜਿਹਾ ਕੁਛ ਨਹੀਂ ਸੀ। ਤੇ ਮੈਨੂੰ ਇਸ ਤਰ੍ਹਾਂ ਜਿਹੜਾ ਮਾਹੌਲ ਹੈ, ਮੈਂ ਕਿਤਾਬਾਂ ਪੜ੍ਹ ਪੜ੍ਹ ਵੱਡੀ ਹੋਈ ਤੇ ਬਸ ਕਵਿਤਾਵਾਂ ਬੋਲਦੀਆਂ ਸ਼ੁਰੂ ਕੀਤੀਆਂ ਸੀ, ਕਵਿਤਾ ਉਚਾਰਨ ਮੁਕਾਬਲਿਆਂ ਦੇ ਵਿੱਚ ਭਾਗ ਲੈਂਦੀ ਸਕੂਲ ਦੇ ਵਿੱਚ ਵੀ, ਫਿਰ ਕਾਲਜ ਦੇ ਵਿੱਚ ਆਈ ਤਾਂ ਕਾਲਜ ਵਿੱਚ ਵੀ ਅਜਿਹਾ, ਮਤਲਬ ਉਸ ਸਮੇਂ ਅਬੋਹਰ ਦੀ ਰਹਿਣ ਵਾਲੀ ਹਾਂ ਮੈਂ, ਤੇ ਅਬੋਹਰ ਦੇ ਵਿੱਚ ਇਸ ਤਰ੍ਹਾਂ ਸੀ ਕਿ ਲੋਕ ਮੈਨੂੰ ਸੁਰਿੰਦਰ ਦੇ ਨਾਂ ਨਾਲ ਘੱਟ ਤੇ ਕਵਿਤਾ ਦੇ ਨਾਂ ਨਾਲ ਜ਼ਿਆਦਾ ਜਾਣਿਆ ਕਰਦੇ ਸੀ। ਸਭ ਕਿਹਾ ਕਰਦੇ ਸੀ ਕਿ ਉਹ ਕੁੜੀ ਜਿਹੜੀ ਕਵਿਤਾਵਾਂ ਬੋਲਦੀ ਹੈ, ਫਿਰ ਪਤਾ ਨੀ ਲੱਗਿਆ ਕਿਸ ਤਰ੍ਹਾਂ ਮੈਂ ਬਸ ਇਸ ਮਾਹੌਲ ਦੇ ਵਿੱਚ ਵੱਡੀ ਹੁੰਦੀ। ਫਿਰ ਮੇਰੀ ਖੁਸ਼ਕਿਸਮਤੀ ਰਹੀ ਕਿ ਅੱਗੋਂ ਲਾਈਫ ਪਾਰਟਨਰ ਵੀ ਓਦਾਂ ਦਾ ਮਿਲ ਗਿਆ, ਤੇ ਜਿਹੜੀ ਜ਼ਿੰਦਗੀ ਹੈ ਬਹੁਤ ਵਧੀਆ, ਬਸ ਸਾਹਿਤਕ ਘਰ ਦਾ ਪਰਿਵਾਰਕ ਮਾਹੌਲ ਵੀ ਮੇਰਾ ਏਦਾਂ ਦਾ ਰਿਹਾ ਜੀ।
ਜੀ ਜੀ ਬਿਲਕੁਲ, ਅਸੀਂ ਹਮੇਸ਼ਾ ਇਹੀ ਕਹਿੰਦੇ ਹਾਂ ਸੁਰਿੰਦਰ ਜੀ ਕਿ ਜਿਹੜਾ ਘਰ ਦਾ ਮਾਹੌਲ ਹੈ ਉਹ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਤੁਹਾਡੇ ਕੈਰੇਕਟਰ ਨੂੰ ਸਿਰਜਣ ਵਿੱਚ, ਕਿ ਤੁਸੀਂ ਵੱਡੇ ਹੋ ਕੇ ਕੀ ਬਣਨਾ ਹੈ, ਤੁਹਾਡੇ ਵਿਚਾਰ ਕਿਸ ਤਰ੍ਹਾਂ ਦੇ ਹੋਣਗੇ। ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਬਚਪਨ ਤੋਂ ਹੀ ਉਹ ਬੂਟਾ ਕਿੱਥੇ ਲੱਗਿਆ ਜਾ ਕੇ, ਇਸ ਚੀਜ਼ ਦਾ ਬਹੁਤ ਫਰਕ ਹੁੰਦਾ। ਜ਼ਰੂਰ ਦੱਸੋ ਸੁਰਿੰਦਰ ਜੀ ਕਿ ਤੁਸੀਂ ਲਿਖਣਾ ਕਿਵੇਂ ਸ਼ੁਰੂ ਕੀਤਾ? ਮਾਫ਼ ਕਰਨਾ, ਤੁਸੀਂ ਆਪਣੀ ਗੱਲ ਕਰੋ।
ਨਹੀਂ ਨਹੀਂ, ਬਿਲਕੁਲ ਆਪਾਂ ਇਸੇ ਗੱਲ ਤੇ ਆਉਂਦੇ ਹਾਂ ਕਿ ਮੈਨੂੰ ਖੁਦ ਨੂੰ ਨੀ ਪਤਾ ਲੱਗਿਆ ਦਰਅਸਲ ਮੈਂ ਲਿਖਣਾ ਕਿਸ ਤਰ੍ਹਾਂ ਸ਼ੁਰੂ ਕੀਤਾ, ਕਦੋਂ ਸ਼ੁਰੂ ਕੀਤਾ। ਮੈਂ ਨਾ ਜਦ ਵੀ ਇੰਡੀਆ ਜਾਂਦੀ ਹਾਂ ਤੇ ਪਾਸਟਰ ਸਾਹਿਬ ਹਮੇਸ਼ਾ ਇੱਕ ਗੱਲ ਕਿਆ ਕਰਦੇ ਨੇ, ਉਹ ਕਹਿੰਦੇ ਹੁੰਦੇ ਨੇ ਕਿ ਜੇਕਰ ਤੁਸੀਂ, ਜਦੋਂ ਉਹ ਮਤਲਬ ਆਪਣੀ ਬਾਰੇ ਗੱਲ ਕਰਦੇ ਆ ਤਾਂ ਉਹ ਕਹਿੰਦੇ ਹੁੰਦੇ ਆ ਕਿ ਮੈਂ ਮੇਰੇ ਉਸਤਾਦ ਨੂੰ ਕਿਹਾ ਕਿ ਮੈਨੂੰ ਮੈਂ ਲਿਖਣਾ ਚਾਹੁੰਦਾ ਕੁਛ, ਹੈਨਾ। ਤੇ ਉਹਨਾਂ ਨੇ ਕਿਹਾ ਜੇ ਤੂੰ ਕੁਛ ਲਿਖਣਾ ਚਾਹੁੰਦਾ ਤਾਂ ਏਦਾਂ ਕਰ, 500 ਸ਼ੇਅਰ ਕਿਸੇ ਦਾ ਵੀ ਲਿਖਿਆ ਹੋਇਆ ਯਾਦ ਕਰਕੇ ਆ।
ਜੀ ਜੀ, ਠੀਕ
ਹੈ। ਜਦੋਂ ਤੁਸੀਂ ਕਿਸੇ ਦੀ ਰਚਨਾ, ਕਿਸੇ ਦੀਆਂ ਰਚਨਾਵਾਂ ਨੂੰ ਬਾਖੂਬੀ ਪੜ੍ਹਦੇ ਹੋ, ਉਹਨਾਂ ਨੂੰ ਯਾਦ ਕਰ ਲੈਂਦੇ ਹੋ, ਤੁਸੀਂ ਉਹਦੇ ਵਿੱਚ ਇੰਨਾ ਕੁ ਖੁੱਭ ਜਾਂਦੇ ਹੋ, ਤੁਹਾਡੇ ਦਿਲ ਨੂੰ ਇੰਨਾ ਕੁ ਤੁੰਬਦੀਆਂ ਨੇ, ਤੁਸੀਂ ਤਾਂ ਹੀ ਕਿਸੇ ਚੀਜ਼ ਨੂੰ ਕੰਠ ਕਰ ਸਕਦੇ ਹੋ, ਤਾਂ ਹੀ ਕਿਸੇ ਕੋਈ ਚੀਜ਼ ਤੁਹਾਨੂੰ ਚੰਗੀ ਲੱਗਦੀ ਹੈ, ਕੋਈ ਗੀਤ ਆ, ਕੋਈ ਗਜ਼ਲ ਆ, ਤੁਹਾਨੂੰ ਚੰਗੀ ਲੱਗਦੀ ਹੈ ਤੇ ਤੁਸੀਂ ਉਹਨੂੰ ਯਾਦ ਕਰ ਸਕਦੇ ਹੋ। ਅਦਰਵਾਈਜ਼ ਆਪਾਂ ਨੂੰ ਯਾਦ ਨਹੀਂ ਰਹਿੰਦੇ ਹੋ, ਕਿਉਂਕਿ ਤੁਹਾਡੇ ਦਿਲ ਨੂੰ ਚੰਗੇ ਨਹੀਂ ਲੱਗਦੇ, ਤੁਹਾਡੇ ਦਿਲ ਨੂੰ ਨਹੀਂ ਪਾਉਂਦੇ।
ਜੀ
ਤੇ
ਜੀ, ਜਿਵੇਂ ਆਪਾਂ ਕਹਿੰਦੇ ਹੁੰਦੇ ਆ ਕਿ ਪੈਸ਼ਨ ਜਿਹੜਾ ਉਹ ਬਹੁਤ ਜ਼ਰੂਰੀ ਹੈ।
ਬਹੁਤ ਜ਼ਰੂਰੀ ਹੈ, ਬਿਲਕੁਲ। ਤਾਂ ਮੈਂ ਜ਼ਰੂਰ ਆਪਣੇ, ਜਦ ਛੋਟੀ ਸੀ, ਕਾਲਜ ਦੇ ਵਿੱਚ ਵੀ ਸੀ, ਤਾਂ ਮੈਂ ਯਾਦ ਕਰ ਲੈਂਦੀ ਸੀ, ਲੰਬੀਆਂ ਲੰਬੀਆਂ ਕਵਿਤਾਵਾਂ ਮੈਂ ਸਟੇਜ ਤੇ ਬੋਲਦੀ ਸੀ। ਮੈਨੂੰ ਖੁਦ ਨੂੰ, ਆਪ ਨੂੰ ਹੈਰਾਨੀ ਹੁੰਦੀ ਹੈ ਕਿ ਮੈਨੂੰ ਅੱਜ ਵੀ ਇੰਨੀਆਂ ਇੰਨੀਆਂ ਲੰਬੀਆਂ ਕਵਿਤਾਵਾਂ ਕਿਸ ਤਰ੍ਹਾਂ ਯਾਦ ਨੇ, ਕਿ ਮੈਂ ਉਹ ਭੁੱਲਦੀ ਨੀ ਬਿਲਕੁਲ ਵੀ ਸਟੇਜ ਤੇ ਬੋਲਦੀ ਵੀ। ਤੇ ਸ਼ੇਅਰ ਮੈਂ ਬੜੇ ਡਾਇਰੀ ਤੇ ਲਿਖਣੇ, ਫਿਰ ਮੈਂ ਉਹਨਾਂ ਨੂੰ ਯਾਦ ਕਰਨਾ, ਪਰ ਮੈਨੂੰ ਕਦੇ ਵੀ ਇਸ ਗੱਲ ਦਾ ਅਹਿਸਾਸ ਹੀ ਨਹੀਂ ਸੀ ਹੋਇਆ ਕਿ ਮੈਂ ਕੁਛ ਲਿਖ ਸਕਦੀ ਹਾਂ। ਜਾਂ ਤੁਸੀਂ ਇਹ ਕਹੋ ਕਿ ਪਹਿਲਾਂ ਮੈਂ ਮੈਡੀਕਲ ਸਟੂਡੈਂਟ ਸੀ, ਫਿਰ ਮੇਰੇ ਬੜੇ ਇੰਟਰਸਟ ਜਿਹੜੇ ਮੇਰੇ ਬੜੇ ਹੋਰ ਤਰ੍ਹਾਂ ਦੇ ਸੀ, ਮੇਰੀਆਂ ਹੋਬੀਜ਼ ਬੜੀਆਂ ਸੀ ਕਿ ਟਾਈਮ ਕੰਜ਼ਿਊਮਿੰਗ ਸੀ ਜਿਹੜੀਆਂ, ਪੋਇਮ ਚ ਤੇ ਮੈਂ ਪਾਰਟੀਸੀਪੇਟ ਕਰਦੀ ਸੀ, ਗਿੱਧਾ ਤੇ ਥੀਏਟਰ ਇਹ ਮੇਰੀ ਕਮਜ਼ੋਰੀ ਰਹੇ ਨੇ। ਮੈਂ ਹਮੇਸ਼ਾ ਇਹਨਾਂ ਚ ਗਿੱਧੇ ਚ ਵੀ ਪਾਰਟੀਸੀਪੇਟ ਕਰਦੀ ਤੇ ਪਲੇਅ ਵੀ ਜ਼ਰੂਰ ਕਰਦੀ, ਤੇ ਉਹ ਟਾਈਮ ਕੰਜ਼ਿਊਮਿੰਗ ਨੇ ਬੜੇ, ਔਰ ਇਸ ਤੋਂ ਉੱਪਰ ਮੈਡੀਕਲ ਸਟੂਡੈਂਟ।
ਜੀ ਜੀ ਬਿਲਕੁਲ।
ਮੈਨੂੰ ਕਦੇ ਟਾਈਮ, ਮੈਨੂੰ ਲੱਗਦਾ ਹੈ ਕਿ ਮੈਨੂੰ ਕਦੇ ਫੁਰਸਤ ਹੀ ਨਹੀਂ ਸੀ ਮਿਲੀ, ਕੁਛ ਏਦਾਂ ਦਾ ਮੇਰੇ ਅੰਦਰ ਸ਼ਾਇਦ ਛਿਪਿਆ ਰਹਿ ਗਿਆ ਉਸ ਟਾਈਮ, ਜੋ ਉੱਭਰ ਕੇ ਬਾਹਰ ਨਾ ਆਇਆ ਹੋਵੇ, ਨਿਕਲ ਕੇ ਬਾਹਰ ਨਾ ਆਇਆ ਹੋਵੇ। ਜਾਂ ਫਿਰ ਦੂਸਰੀ ਗੱਲ ਇਹ ਹੋ ਸਕਦੀ ਹੈ ਕਿ ਜਿਵੇਂ ਕਹਿੰਦੇ ਹੈ ਕਿ ਇਹ ਖੁਦਾ ਦੀ ਆਮਦ ਹੁੰਦੀ ਹੈ, ਪਰਮਾਤਮਾ ਵੱਲੋਂ ਹੀ ਤੁਹਾਨੂੰ, ਤੁਹਾਡੇ ਕੋਲੋਂ ਕੁਛ, ਤੁਹਾਨੂੰ ਅਜਿਹੀ ਬਖਸ਼ਿਸ਼ ਹੁੰਦੀ ਹੈ ਕਿ ਤੁਸੀਂ ਕੁਛ ਲਿਖ ਸਕਦੇ ਹੋ, ਤੁਸੀਂ ਕੁਛ ਨਵਾਂ ਸਿਰਜ ਸਕਦੇ ਹੋ। ਤਾਂ ਉਹਦੇ ਲਈ ਇੱਕ ਟਾਈਮ ਬੰਨਿਆ ਹੋਇਆ ਹੈ, ਉਹਦੇ ਲਈ ਹਰ ਕੰਮ ਦੇ ਲਈ ਇੱਕ ਸਮਾਂ ਨਿਯਤ ਹੈ ਨਾ। ਤਾਂ ਉਹ ਹੋ ਸਕਦਾ ਮੇਰਾ ਸਮਾਂ ਜਿਹੜਾ ਉਹ ਉਦੋਂ ਨਾ ਹੋਵੇ, ਤੇ ਆਸਟ੍ਰੇਲੀਆ ਆ ਕੇ ਹੀ ਮੈਂ, ਮੇਰੇ ਲਈ ਉਹ ਜਾਇਜ਼ ਜਿਹਾ ਸਮਾਂ ਮੇਰੇ ਲਈ ਬੰਨਿਆ ਗਿਆ ਹੋਵੇ, ਤੇ ਮੈਂ ਲਿਖਣਾ ਸ਼ੁਰੂ ਕੀਤਾ ਜੀ ਆਸਟ੍ਰੇਲੀਆ।
ਜੀ ਜੀ, ਤੁਸੀਂ ਆਪਣਾ ਲਿਖਾਵਟ ਜਿਹੜੀ ਸੀ ਉਹ ਤੁਸੀਂ ਗਜ਼ਲਾਂ ਤੋਂ ਹੀ ਸ਼ੁਰੂ ਕੀਤੀ ਜਾਂ ਕਵਿਤਾ ਪਹਿਲਾਂ ਲਿਖੀ, ਜਾਂ ਇਸ ਬਾਰੇ ਥੋੜੀ ਸਾਨੂੰ ਰੋਸ਼ਨੀ ਪਾਓ।
ਨਹੀਂ ਨਹੀਂ, ਮੈਂ ਜਦ ਇੱਥੇ ਆਈ ਨਾ ਰਿਸ਼ੂ ਜੀ, ਇਸ ਪ੍ਰਦੇਸ਼ ਦੀ ਧਰਤੀ ਤੇ ਆ ਕੇ, ਇੱਕ ਤੇ ਮਨ ਦੇ ਵਿੱਚ ਮੇਰੇ ਵੀ ਸਭ ਦੇ ਆਪਣੇ ਜਜ਼ਬਾਤ ਇੱਕੋ ਵਰਗੇ ਨੇ। ਜਦੋਂ ਅਸੀਂ ਆਪਣਾ ਘਰ, ਆਪਣਾ ਦੇਸ਼, ਆਪਣਾ ਮੁਲਕ, ਆਪਣੇ ਪੇਰੈਂਟਸ, ਆਪਣੀਆਂ ਸਹੇਲੀਆਂ ਛੱਡ ਕੇ ਬਾਹਰ ਆਉਣੇ ਆ, ਤਾਂ ਪਤਾ ਨੀ ਦਿਲ ਤੇ ਕਿੰਨਾ ਕੁ ਪੱਥਰ ਰੱਖ ਕੇ ਆਉਣੇ ਆ। ਇੱਕ ਵਾਰੀ ਇਸ ਫੈਸਲਾ ਲੈ ਤੇ ਲਈਦਾ ਕਿ ਬਾਹਰ ਜਾਣਾ ਹੈ, ਕਿਉਂਕਿ ਉੱਥੇ ਜ਼ਿੰਦਗੀ ਵਧੀਆ ਹੈ, ਸਾਨੂੰ ਅੱਛੀਆਂ ਓਪਰਚੁਨਿਟੀਜ਼ ਮਿਲਣਗੀਆਂ, ਸਾਡੇ ਬੱਚੇ ਸੈੱਟ ਹੋ ਜਾਣਗੇ। ਹਰ ਬੰਦਾ ਆਪਣੇ ਮਨ ਦੇ ਵਿੱਚ ਕਈ ਰੀਝਾਂ ਪਾਲ ਕੇ ਇੱਥੇ ਆਉਂਦਾ, ਉਸੇ ਤਰ੍ਹਾਂ ਮੈਂ ਵੀ ਆਈ ਸੀ। ਪਰ ਜਦੋਂ ਅਸੀਂ ਉੱਥੋਂ ਤੁਰਨ ਲੱਗਦੇ ਹਾਂ ਤਾਂ ਉਹ ਜਿਹੜਾ ਆਪਣੇ ਸੱਭਿਆਚਾਰ ਨੂੰ, ਆਪਣੇ ਵਤਨ ਨੂੰ ਛੱਡ ਕੇ ਜਾਣਾ ਬੜਾ ਔਖਾ ਲੱਗਦਾ। ਇੱਕ ਤਾਂ ਉਹ ਦਰਦ ਸੀ ਮੇਰੇ ਦਿਲ ਦੇ ਵਿੱਚ, ਕਿਉਂਕਿ ਮੈਨੂੰ ਲੱਗਦਾ ਹੈ ਕਿ ਮੈਂ ਪੰਜਾਬੀ ਸਾਹਿਤ ਦੇ ਨਾਲ ਬਹੁਤ ਜ਼ਿਆਦਾ ਜੁੜੀ ਹੋਈ ਸੀ। ਤੇ ਜਦੋਂ ਮੈਂ ਸਕੂਲ, ਜਿਸ ਸਕੂਲ ਦੇ ਵਿੱਚ ਮੈਂ ਪੜ੍ਹਾਉਂਦੀ ਸੀ ਨਾ, ਮੇਰੇ ਪ੍ਰਿੰਸੀਪਲ ਨੂੰ ਜਦ ਮੈਂ ਜਾ ਕੇ ਦੱਸਿਆ, ਮੀਨਸ ਆਈ ਹੈਵ ਗਾਟ ਅ ਵੀਜ਼ਾ ਐਂਡ ਰੀਅਲੀ ਆਈ ਹੈਵ ਟੂ ਮੂਵ, ਆਈ ਕਾਂਟ ਸਟੇ ਓਵਰ ਹੇਅਰ, ਤਾਂ ਮੈਮ ਨੇ ਮੈਨੂੰ ਬੜੀਆਂ ਅੱਖਾਂ ਭਰ ਕੇ ਮੈਨੂੰ ਕਿਹਾ ਕਿ ਸੁਰਿੰਦਰ, ਯੂ ਨੋ ਇਟਸ ਯੂਅਰ ਡਿਸੀਜਨ, ਯੂ ਨੋ ਯੂਰ ਫੈਮਿਲੀ ਇਜ਼ ਮੂਵਿੰਗ, ਯੂ ਹੈਵ ਟੂ ਮੂਵ, ਬਟ ਦੇਰ ਆਰ ਫਿਊ ਪੀਪਲ, ਦੋਜ਼ ਹੂ ਆਰ ਸਪੈਸ਼ਲੀ ਮੇਡ ਫੋਰ ਪੰਜਾਬ ਐਂਡ ਯੂ ਆਰ ਵਨ ਆਫ ਦੈਮ, ਪਲੀਜ਼ ਡੋਂਟ ਗੋ, ਯੂ ਵਿਲ ਡਾਈ ਓਵਰ ਦੇਅਰ। ਸੇਮ ਵਰਡਿੰਗ ਸੀ ਜੋ ਮੈਂ ਬੋਲਿਆ ਉਹਨਾਂ ਦੀ, ਤੇ ਮੈਨੂੰ ਅੱਜ ਵੀ ਇੱਕ ਇੱਕ ਲਫ਼ਜ਼ ਉਹਨਾਂ ਦਾ ਯਾਦ ਆਉਂਦਾ। ਕਿ ਉਹ ਮੈਨੂੰ ਕਿੰਨਾ ਕਹਿੰਦੇ ਸੀ ਕਿ ਤੂੰ ਨਾ ਪੰਜਾਬ ਵਾਸਤੇ ਬਣੀ ਆ, ਤੂੰ ਨਾ ਜਾ। ਤਾਂ ਮੈਨੂੰ ਉਹ ਇਹ ਸਭ ਚੀਜ਼ਾਂ ਤੁਸੀਂ ਸੋਚ ਸਕਦੇ ਹੋ ਕਿ ਮੈਂ ਕਿੰਨੀ ਕੁ ਉੱਥੇ ਆਪਣੇ ਪੰਜਾਬ ਨਾਲ ਜੁੜੀ ਹੋਈ ਸੀ, ਤੇ ਮੈਨੂੰ ਇੱਥੇ ਆ ਕੇ ਇੱਕ ਵਾਰੀ ਇੱਕ ਬਹੁਤ ਧੱਕਾ ਸੀ ਮੇਰੇ ਵਾਸਤੇ ਇਹ ਕਿ ਮੈਨੂੰ ਇੱਥੇ ਆ ਕੇ ਐਡਜਸਟ ਕਰਨਾ ਪੈ ਰਿਹਾ, ਮੈਂ ਇੱਥੇ ਆ ਕੇ ਕਿਸ ਤਰ੍ਹਾਂ ਰਹਾਂਗੀ। ਫਿਰ ਉਸ ਤੋਂ ਵੱਡੀ ਤਰਸਦੀ ਸੀ ਕਿ ਮੇਰੇ ਹਸਬੈਂਡ ਇੱਕ ਕਾਲਜ ਦੇ ਵਿੱਚ ਜੋਬ ਕਰਦੇ ਸੀ ਤੇ ਬੱਚੇ ਮੇਰੇ ਘਰ ਆਇਆ ਕਰਦੇ ਸੀ ਬਹੁਤ ਜ਼ਿਆਦਾ, ਜਿਹੜੀ ਕਿ ਸਟੱਡੀ ਵੀਜ਼ਾ ਤੇ ਇੱਥੇ ਆਏ ਹੋਏ ਸੀ, ਤੇ ਉਹ ਉਹਨਾਂ ਦੇ ਸਭ ਦੇ ਆਪਣੇ ਦੁਖੜੇ ਸੀ, ਹਨਾ, ਕੋਈ ਕਿਸੇ ਦੇ ਫਾਦਰ ਬਿਮਾਰ ਹੈ, ਉਹਨਾਂ ਨੂੰ ਕੈਂਸਰ ਹੈ, ਉਹ ਇੱਥੋਂ ਪੈਸੇ ਭੇਜ ਰਿਹਾ, ਕਿਸੇ ਨੂੰ ਪੀਆਰ ਨਹੀਂ ਮਿਲ ਰਹੀ ਤੇ ਉਹ ਪੀਆਰ ਲੈਣ ਵਾਸਤੇ ਕਿੰਨਾ ਕੁਛ ਕਰ ਰਿਹਾ। ਸੋ ਇਹ ਚੀਜ਼ਾਂ ਮੇਰੇ ਦਿਮਾਗ ਤੇ ਅਸਰ ਕਰਦੀਆਂ ਗਈਆਂ। ਔਰ ਮੈਂ ਜਦ ਜੋਬ ਕਰਨ ਲੱਗੀ ਤਾਂ ਮੈਨੂੰ ਨਾਈਟ ਸ਼ਿਫਟ ਮਿਲੀਆਂ, ਮੈਂ ਨਾਈਟਸ ਕਰਨ ਲੱਗੀ ਔਰ ਸਵੇਰੇ ਮੇਰੇ ਕੋਲ ਟਾਈਮ ਹੁੰਦਾ। ਇੰਨਾ ਇਕੱਲਾਪਨ ਕਿ ਜਦ ਮੈਂ ਫ੍ਰੀ ਹੋਣਾ ਤੇ ਜਿਹੜੇ ਚਾਰ ਲੋਕਾਂ ਨੂੰ ਮੈਂ ਜਾਣਦੀ ਸੀ ਉਹਨਾਂ ਨੇ ਫ੍ਰੀ ਨਾ ਹੋਣਾ, ਤਾਂ ਸਮਝ ਨਹੀਂ ਸੀ ਆਉਂਦੀ ਕਿਹਦੇ ਨਾਲ ਗੱਲ ਕਰਾਂ, ਖਾਸ ਕਰਕੇ ਆਪਣੀ ਜ਼ੁਬਾਨ ਦੇ ਵਿੱਚ ਆਪਣੀ ਭਾਸ਼ਾ ਦੇ ਵਿੱਚ ਗੱਲ ਕਰਨ ਨੂੰ ਮੈਂ ਤਰਸ ਜਾਂਦੀ। ਤਾਂ ਮੇਰੇ ਕੋਲ ਇੱਕੋ ਹੀ ਸਾਥੀ ਰਹਿ ਗਿਆ ਸੀ, ਮੈਨੂੰ ਜੋ ਲੱਗਦਾ ਉਹ ਸੀ ਮੇਰੀ ਕਲਮ। ਮੈਂ ਕਵਿਤਾ ਪਹਿਲੀ ਲਿਖੀ ਸੀ
ਉਸ ਦਿਨ,
ਮਾਂ ਤੋਂ ਪਰਦੇਸ ਆਇਆ ਨਾ ਗਿਆ, ਮੈਥੋਂ ਵਿਦੇਸ ਜਾਇਆ ਨਾ ਗਿਆ, ਇੱਕ ਵਾਰ ਜੋ ਟੁੱਟਿਆ ਸਾਡਾ ਆਲਣਾ, ਫਿਰ ਕੋਸ਼ਿਸ਼ਾਂ ਦੇ ਬਾਅਦ ਵੀ ਬਣਾਇਆ ਨਾ ਗਿਆ। ਇਹ ਮੇਰੀ ਪਹਿਲੀ ਕਵਿਤਾ ਸੀ ਜੋ ਮੈਂ ਲਿਖੀ
ਜੀ। ਬਹੁਤ ਬਹੁਤ ਪਿਆਰੀ ਕਵਿਤਾ। ਸੋ ਕਿਤੇ ਮੈਂ ਸੋਚ ਰਹੀ ਕਿ ਤੁਹਾਡੇ ਅੰਦਰ ਹੀ ਇਹ ਜਿਹੜਾ ਟੈਲੈਂਟ ਸੀਗਾ ਕਿਤੇ ਛੁਪਿਆ ਬੈਠਾ ਸੀ ਲਿਖਣ ਦਾ, ਜੋ ਕਿ ਪ੍ਰਦੇਸ ਦੇ ਦੁੱਖ ਨੇ ਕਹਿ ਲੋ, ਜਾਂ ਸਟੂਡੈਂਟਸ ਦੇ ਦੁੱਖ ਨੇ, ਜਾਂ ਆਲੇ ਦੁਆਲੇ ਦੇ ਜਿਹੜੇ ਵਿਚਰਦੇ ਲੋਕ ਸੀਗੇ ਉਹਨਾਂ ਦੇ ਦੁੱਖ ਨੇ ਤੁਹਾਨੂੰ ਪ੍ਰੇਰਿਤ ਕੀਤਾ ਲਿਖਣ ਲਈ, ਤੇ ਤੁਹਾਡੇ ਅੰਦਰ ਜਿਹੜਾ ਇੱਕ ਛੁਪਿਆ ਹੋਇਆ ਟੈਲੈਂਟ ਸੀਗਾ ਉਹ ਬਾਹਰ ਆ ਗਿਆ ਆਸਟ੍ਰੇਲੀਆ ਆ ਕੇ।
ਹਾਂਜੀ, ਬਸ ਇਹੀ ਹੋਇਆ। ਮੈਨੂੰ ਵੀ ਏਦਾਂ ਲੱਗਦਾ ਹੈ ਕਿ ਇਹ ਚੀਜ਼ ਬਣ ਪਈ ਸੀ ਮੇਰੇ ਅੰਦਰ ਸੀ ਕਿਤੇ, ਜੋ ਸ਼ਾਇਦ ਮੈਂ ਬਾਹਰ ਨਹੀਂ ਲਿਆ ਪਾਈ ਹੋਵਾਂਗੀ।
ਜੀ 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 ਬਿਲਕੁਲ, ਖਾਸ ਕਰਕੇ ਜਦੋਂ ਇੱਥੋਂ ਦੀ ਆਪਾਂ ਲੋਨਲੀਨੈਸ ਦੇਖਦੇ ਹਾਂ, ਜਦੋਂ ਇੱਥੋਂ ਦਾ ਇਕੱਲਾਪਨ ਦੇਖਦੇ ਹਾਂ ਇੱਥੋਂ ਦੀ ਜ਼ਿੰਦਗੀ ਵਿੱਚ, ਤਾਂ ਇਹ ਜ਼ਰੂਰ ਮੈਂ ਕਹਾਂਗੀ ਕਿ ਇਹ ਜਿਹੜੀ ਲੋਨਲੀਨੈਸ ਹੈ, ਇਕੱਲਾਪਨ ਹੈ, ਇਹ ਸਾਨੂੰ ਸਾਡੇ ਹੋਰ ਕਰੀਬ ਜ਼ਰੂਰ ਲੈ ਕੇ ਜਾਂਦਾ ਇੱਥੇ ਆ ਕੇ।
ਹਾਂਜੀ ਬਿਲਕੁਲ, ਜਿੰਨਾ ਔਰ ਵੈਸੇ ਵੀ ਅਸੀਂ ਜਿੰਨਾ ਕਿਸੇ ਚੀਜ਼ ਤੋਂ ਦੂਰ ਹੁੰਦੇ ਹਾਂ ਨਾ, ਮੈਨੂੰ ਲੱਗਦਾ ਦੂਰ ਜਾ ਕੇ ਅਸੀਂ ਓਨਾ ਨਜ਼ਦੀਕ ਹੋ ਜਾਂਦੇ ਹਾਂ। ਬੱਚੇ ਨੂੰ ਇੱਕ ਵਾਰੀ ਆਪਣੀ ਮਾਂ ਦੀ
ਅਸੀਂ ਕਹਿੰਦੇ ਕਿ ਜੀ ਬਿਲਕੁਲ, ਉਸ ਚੀਜ਼ ਦੀ ਕੀਮਤ ਸਾਨੂੰ ਉਦੋਂ ਪਤਾ ਲੱਗਦੀ ਹੈ ਜਦੋਂ ਸਾਡੇ ਤੋਂ ਦੂਰ ਚਲੀ ਜਾਂਦੀ
ਹੈ, ਪਤਾ ਲੱਗਦੀ ਜਦੋਂ ਅਸੀਂ ਉਹਦੇ ਤੋਂ ਅਲੱਗ ਹੁੰਦੇ ਹਾਂ। ਬਿਲਕੁਲ
ਜੀ ਜੀ ਬਿਲਕੁਲ। ਤੇ ਗਜ਼ਲਾਂ ਬਾਰੇ ਸਾਨੂੰ ਦੱਸੋ ਸੁਰਿੰਦਰ ਜੀ, ਕਿ ਗਜ਼ਲਾਂ ਵੱਲ ਤੁਸੀਂ ਫਿਰ ਕਿਵੇਂ ਹੋਏ, ਕਿਉਂਕਿ ਇਹ ਤਾਂ ਹੋਈ ਕਵਿਤਾ ਦੀ ਗੱਲ ਕਿ ਤੁਸੀਂ ਸ਼ੁਰੂਆਤ ਕੀਤੀ ਕਵਿਤਾ ਲਿਖਣ ਤੋਂ, ਜੋ ਬਹੁਤ ਹੀ ਪਿਆਰੀ ਕਵਿਤਾ ਤੁਸੀਂ ਸਾਨੂੰ ਹੁਣੇ ਸੁਣਾਈ, ਪਰ ਗਜ਼ਲਾਂ ਵੱਲ ਫਿਰ ਕਿਵੇਂ ਤੁਹਾਡਾ ਵਧਿਆ ਰੁਝਾਅ?
ਮੈਂ ਪਤਾ ਕੀ ਹੈ, ਕਵਿਤਾ ਲਿਖਦੀ ਉਹ ਨਾ ਇੱਕ ਵਿਸ਼ੇ ਤੇ ਲਿਖੀ ਜਾਂਦੀ ਹੈ, ਬੋਲਿਆ ਵੀ ਮੈਂ ਕਵਿਤਾਵਾਂ ਬੋਲਿਆ ਕਰਦੀ ਸੀ
ਜਦ
ਕਾਲਜ ਦੇ ਯੂਥ ਫੈਸਟੀਵਲ ਚ ਪਾਰਟੀਸੀਪੇਟ ਕਰਦੀ, ਤਾਂ ਕਵਿਤਾ ਇੱਕ ਵਿਸ਼ੇ ਤੇ ਲਿਖੀ ਜਾਂਦੀ ਹੈ, ਇੱਕ ਵਿਸ਼ਾ ਚੁਣਿਆ ਜਾਂਦਾ, ਉਸੇ ਵਿਸ਼ੇ ਤੇ ਕਵਿਤਾ ਸ਼ੁਰੂ ਹੁੰਦੀ ਹੈ ਤੇ ਉਸੇ ਵਿਸ਼ੇ ਤੇ ਜਾ ਕੇ ਖਤਮ ਹੁੰਦੀ ਹੈ। ਜੇਕਰ ਮਾਂ ਤੇ ਲਿਖੀ ਗਈ ਹੈ ਕਵਿਤਾ ਤਾਂ ਉਹ ਮਾਂ ਤੇ ਜਾ ਕੇ ਖਤਮ ਹੁੰਦੀ ਹੈ, ਸਾਰੀ ਕਵਿਤਾ ਮਾਂ ਦੇ ਬਾਰੇ ਲਿਖੀ ਜਾਂਦੀ ਹੈ। ਮੈਂ ਫੇਸਬੁੱਕ ਤੇ ਕਾਫੀ ਐਕਟਿਵ ਹੋਈ, ਤਾਂ ਫੇਸਬੁੱਕ ਤੇ ਜਦੋਂ ਮੈਨੂੰ ਮੈਂ ਪੜ੍ਹਿਆ ਕਰਦੀ ਗਜ਼ਲ ਜਾਂ ਸ਼ੇਅਰ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਮੈਨੂੰ ਸ਼ੌਂਕ ਹੀ ਸੀ, ਮੇਰੇ ਮਨ ਚ ਇੱਕ ਰੀਝ ਜੀ ਉੱਠੀ, ਮੈਂ ਕਿਹਾ ਵੀ ਆਹ ਵਧੀਆ ਲੱਗਦਾ ਹੈ ਨਾ ਕਿ ਗਜ਼ਲ ਦੇ ਵਿੱਚ ਜਿਵੇਂ ਸ਼ੇਅਰ ਨੇ, ਮੰਨ ਲਓ 5 ਤੋਂ 10 ਸ਼ੇਅਰ ਨੇ, ਉਹਦੇ ਜਿਹੜੇ ਹਰ ਸ਼ੇਅਰ ਹੈ ਉਹ ਵੱਖਰੀ ਕਹਾਣੀ ਕਹਿੰਦਾ, ਹਰ ਸ਼ੇਅਰ ਵੱਖਰੇ ਵਿਸ਼ੇ ਨੂੰ ਛੂੰਹਦਾ। ਗਜ਼ਲ ਜ਼ਰੂਰੀ ਨਹੀਂ ਹੈ ਮੁਸਲਸਲ ਗਜ਼ਲ ਹੀ ਹੈ ਜਿਹੜੀ ਇੱਕੋ ਟੌਪਿਕ ਤੇ ਲਿਖੀ ਜਾਂਦੀ ਹੈ, ਅਦਰਵਾਈਜ਼ ਗਜ਼ਲ ਦੇ ਵਿੱਚ ਅਲੱਗ ਅਲੱਗ ਸ਼ੇਅਰ ਨੇ ਤੇ ਹਰ ਸ਼ੇਅਰ ਆਪਣੀ ਵੱਖਰੀ ਗੱਲ ਕਹਿੰਦਾ। ਉਹ ਮੈਨੂੰ ਚੰਗਾ ਲੱਗਦਾ ਤੇ ਏਦਾਂ ਲੱਗਦਾ ਜਿਵੇਂ ਦੋ ਲਾਈਨਾਂ ਦੇ ਵਿੱਚ ਤੁਸੀਂ ਕਿੰਨੀ ਸੋਹਣੀ ਜੀ ਗੱਲ ਕਹਿ ਦੇਣੀ ਹੈ, ਤੇ ਗਾਗਰ ਦੇ ਵਿੱਚ ਸਾਗਰ ਭਰਨ ਵਾਲੀ ਗੱਲ ਹੈ, ਤੁਸੀਂ ਥੋੜੇ ਸ਼ਬਦਾਂ ਦੇ ਵਿੱਚ ਆਪਣੀ ਸਾਰੀ ਗੱਲ ਨੂੰ ਕਹਿਣਾ।
ਤੇ
ਮੈਂ ਉਸਨੂੰ ਮੈਨੂੰ ਉਹ ਚੀਜ਼ ਮੈਨੂੰ ਅਪੀਲ ਕਰਦੀ ਸੀ, ਮੈਨੂੰ ਚੰਗੀ ਲੱਗਦੀ ਸੀ
ਜੀ।
ਕਿ ਮੈਂ ਉਹ ਫਿਰ ਪਤਾ ਨੀ ਬਸ ਕਿਸ ਤਰ੍ਹਾਂ ਮੈਂ ਹੌਲੀ ਹੌਲੀ ਸ਼ੇਅਰ ਟਾਈਪ ਕੁਛ ਲਿਖਣਾ ਸ਼ੁਰੂ ਕੀਤਾ ਤੇ ਮੈਨੂੰ ਬਾਅਦ ਵਿੱਚ ਜਦੋਂ ਮੈਂ ਫੇਸਬੁੱਕ ਤੇ ਉਹਨਾਂ ਨੂੰ ਪੋਸਟ ਕਰਦੀ ਸੋਸ਼ਲ ਮੀਡੀਆ ਤੇ ਪਾਉਂਦੀ ਤਾਂ ਮੈਨੂੰ ਉਸਤਾਦ ਵੱਡੇ ਵੱਡੇ ਉਹਨਾਂ ਦੇ ਮੈਨੂੰ ਮੈਸੇਜ ਆ ਜਾਂਦੇ ਕਿ ਇਹ ਤੇ ਵੀ ਤੁਸੀਂ ਨਾ ਬਹੁਤ ਗਜ਼ਲ ਵਰਗਾ ਕੁਛ ਲਿਖਦੇ ਹੋ, ਇਹ ਗਜ਼ਲ ਦੀ ਸਿਨਫ ਹੈ, ਤੁਸੀਂ ਇਸ ਨੂੰ ਸਿੱਖੋ। ਤਾਂ ਇਸ ਤਰ੍ਹਾਂ ਬਸ ਤੇ ਮੈਂ ਉਸ ਪਾਸੇ ਨੂੰ ਤੁਰੀ।
ਜੀ 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 ਤੇ ਤੁਹਾਨੂੰ ਕੀ ਲੱਗਦਾ ਹੈ ਸੁਰਿੰਦਰ ਜੀ, ਗਜ਼ਲ ਲਿਖ ਕੇ ਤੁਹਾਨੂੰ ਜ਼ਿਆਦਾ ਵਧੀਆ ਲੱਗਿਆ ਜਾਂ ਕਵਿਤਾ ਲਿਖ ਕੇ? ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀ ਜਿਹੜੀ ਅਸਲੀਅਤ ਹੈ ਉਹ ਗਜ਼ਲਾਂ ਵੱਲ ਜ਼ਿਆਦਾ ਹੈ ਕਿ ਕਵਿਤਾ ਵੱਲ ਜ਼ਿਆਦਾ ਹੈ?
ਹੁਣੇ ਤਾਂ ਤੁਸੀਂ ਮੈਨੂੰ ਫਸਾ ਤਾ ਇਹ ਕੁਐਸਚਨ ਕਰਕੇ ਰਿਸ਼ੀ ਜੀ, ਇਹ ਮੇਰੀਆਂ ਦੋ ਜਿਵੇਂ ਹੁਣ ਤੁਸੀਂ ਤਾਂ ਇਹ ਗੱਲ ਕਰਦੇ
ਜੀ
ਵੀ ਤੁਸੀਂ ਇਹ ਦੱਸੋ ਤੁਹਾਨੂੰ ਤੁਹਾਡੀ ਬੇਟੀ ਜ਼ਿਆਦਾ ਚੰਗੀ ਲੱਗਦੀ ਹੈ ਕਿ ਤੁਹਾਨੂੰ ਤੁਹਾਡਾ ਬੇਟਾ ਜ਼ਿਆਦਾ ਚੰਗਾ ਲੱਗਦਾ ਹੈ? ਤਾਂ ਮੈਨੂੰ ਦੋਨੋਂ ਹੀ ਬੜੇ ਪਿਆਰੇ
ਨੇ,
ਮੈਂ ਚੁੱਪ ਰਹਿ ਕੇ ਆ ਰਿਹਾ
ਸੀ ਹਮੇਸ਼ਾ ਕਹਿੰਦੇ ਹਾਂ ਕਿ
ਕਵਿਤਾ ਵਾਲੇ ਪਾਸੇ
ਜੀ।
ਮੈਂ ਤੁਹਾਨੂੰ ਕਿਸ ਤਰ੍ਹਾਂ ਕਹਿ ਰਿਹਾ ਕਿ ਮੇਰਾ ਕਵਿਤਾ ਵਾਲੇ ਪਾਸੇ ਰੁਝਾਨ ਨਹੀਂ ਹੈ ਜਾਂ ਮੈਨੂੰ ਕਵਿਤਾ ਚੰਗੀ ਨਹੀਂ ਲੱਗਦੀ, ਮੈਨੂੰ ਗਜ਼ਲ ਜ਼ਿਆਦਾ ਚੰਗੀ ਲੱਗਦੀ ਹੈ। ਕਿਉਂਕਿ ਅੱਜ ਵੀ ਜਦ ਮੈਂ ਸਟੇਜ ਤੇ ਬੋਲਦੀ ਹਾਂ ਨਾ ਤਾਂ ਮੇਰੇ ਹਸਬੈਂਡ ਮੈਨੂੰ ਜ਼ਰੂਰ ਕਹਿੰਦੇ ਨੇ ਕਿ ਸੁਰਿੰਦਰ ਤੂੰ ਗਜ਼ਲ ਲਿਖਦੀ ਹੈ, ਮੈਨੂੰ ਵਧੀਆ ਲੱਗਦਾ ਹੈ, ਪਰ ਜਿਹੜਾ ਬੋਲਦੀ ਹੈ ਨਾ ਉਹ ਕਵਿਤਾ ਬਹੁਤ ਸੋਹਣੀ ਬੋਲਦੀ ਹੈ।
ਤੇ
ਉਹ ਮੈਨੂੰ ਆਪ ਨੂੰ ਵੀ ਮੇਰਾ ਮੈਨੂੰ ਨਸ਼ਾ ਹੁੰਦਾ ਹੈ ਕਵਿਤਾ ਬੋਲ ਕੇ। ਸੋ ਮੈਨੂੰ ਦੋਨੋਂ ਪਿਆਰੇ ਨੇ, ਜੇ ਮੈਂ ਅੱਜ ਗਜ਼ਲ ਕਹਿ ਰਹੀ ਹਾਂ ਤਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਫਿਰ ਕਵਿਤਾ ਲਿਖਾਂ। ਇਹ ਨੀ ਮੈਂ ਕਵਿਤਾ ਲਿਖਣੀ ਛੱਡ ਦਿੱਤੀ ਹੈ, ਮੈਂ ਲਿਖਦੀ ਕਵਿਤਾ ਵੀ ਲਿਖਦੀ ਹਾਂ, ਲੇਕਿਨ ਇਸ ਸਮੇਂ ਮੇਰੇ ਤੇ ਜਿਹੜੀ ਮੇਰਾ ਜ਼ਿਆਦਾ ਝੁਕਾ ਜਿਹੜਾ ਉਹ ਗਜ਼ਲ ਵਾਲੇ ਪਾਸੇ ਹੈ ਤੇ ਮੈਂ ਗਜ਼ਲ ਦੀ ਫੀਲਡ ਦੇ ਵਿੱਚ ਕੁਛ ਕਰਨਾ ਚਾਹੁੰਦੀ ਹਾਂ।
ਜੀ ਜੀ ਬਿਲਕੁਲ, ਤੁਸੀਂ ਅੱਜ ਉਹ ਗੱਲ ਸਾਬਿਤ ਕਰ ਦਿੱਤੀ ਸੁਰਿੰਦਰ ਜੀ, ਜਿਵੇਂ ਅਸੀਂ ਕਹਿੰਦੇ ਹੁੰਦੇ ਹਾਂ ਕਿ ਲੇਖਕ ਲਈ ਉਸਦੇ ਜਿਹੜੇ ਸ਼ਬਦ ਨੇ ਉਸਦੇ ਜਿਹੜੇ ਬੋਲ ਨੇ ਉਹ ਉਸਦੇ ਧੀਆਂ ਪੁੱਤਰ ਹੁੰਦੇ ਨੇ, ਤੇ ਤੁਸੀਂ ਅੱਜ ਇਹ ਸਾਬਿਤ ਕਰ ਦਿੱਤਾ ਕਿ ਵਾਕਈ ਕਵਿਤਾ ਤੇ ਗਜ਼ਲ ਤੁਹਾਡੀਆਂ ਦੋ ਅੱਖਾਂ ਨੇ। ਜੀ ਜ਼ਰੂਰ। ਤੇ ਚਲੋ ਜੀ ਹੁਣ ਗੱਲ ਕਰਦੇ ਹਾਂ ਥੋੜੇ ਜੀ ਤੁਹਾਡੀ ਨਵੀਂ ਕਿਤਾਬ ਬਾਰੇ ਜਿਹੜੀ ਕਿ ਮੈਂ ਪੜ੍ਹੀ ਹੈ, ਮੈਨੂੰ ਮੌਕਾ ਮਿਲਿਆ, ਮੈਂ ਬਹੁਤ ਖੁਸ਼ਕਿਸਮਤ ਆ ਮੈਂ ਕਹਾਂਗੀ ਕਿ ਜਿਹੜੀ ਨਵੀਂ ਕਿਤਾਬ ਰੂਹ ਦੀ ਗਾਨੀ ਤੁਸੀਂ ਲਿਖੀ ਹੈ ਜਿਸ ਵਿੱਚ 76 ਗਜ਼ਲਾਂ ਨੇ ਜੀ, 76 ਗਜ਼ਲਾਂ ਇਹਦੇ ਵਿੱਚ, ਤੇ ਮੈਂ ਹਜੇ ਪੂਰੀ ਨਹੀਂ ਪੜ੍ਹੀ ਪਰ ਜਿੰਨੀਆਂ ਕੁ ਵੀ ਮੈਂ ਗਜ਼ਲਾਂ ਉਸਦੇ ਵਿੱਚੋਂ ਪੜ੍ਹੀਆਂ ਨੇ ਉਹ ਮੈਨੂੰ ਬਹੁਤ ਹੀ ਵਧੀਆ ਲੱਗੀਆਂ, ਰੂਹ ਤੱਕ ਮੇਰੀ ਗਈਆਂ ਉਹ ਗਜ਼ਲਾਂ। ਤੇ ਮੈਂ ਜ਼ਰੂਰ ਅਸੀਂ ਚਾਹਾਂਗੇ ਕਿ ਤੁਸੀਂ ਇਸ ਕਿਤਾਬ ਬਾਰੇ ਸਾਨੂੰ ਥੋੜਾ ਜਿਹਾ ਜ਼ਰੂਰ ਦੱਸੋ ਅੱਜ।
ਰਿਸ਼ੂ ਜੀ, ਇਹ ਕਿਤਾਬ ਜਿਹਦਾ ਨਾਂ ਹੀ ਮੈਂ ਰੂਹ ਦੀ ਗਾਨੀ ਰੱਖਿਆ, ਔਰ ਇਹਦੇ ਵਿੱਚ 76 ਗਜ਼ਲਾਂ ਨੇ
ਜੀ,
ਤੇ ਸਾਰੀਆਂ ਦੀਆਂ ਸਾਰੀ ਜਿਹੜੀ ਸ਼ਾਇਦ ਜਿਹੜੀ ਇਹਦੀ ਜਿਹੜਾ ਜਨਮ ਹੀ ਹੋਇਆ ਨਾ ਉਹ ਇਸ ਤਰ੍ਹਾਂ ਹੀ ਹੋਇਆ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪ੍ਰਦੇਸ਼ ਦੀ ਧਰਤੀ ਤੇ ਆ ਕੇ ਉਹ ਚਾਹੇ ਤਾਂ ਮੇਰੀ ਆਪਣੀ ਧਰਤੀ ਤੋਂ ਵਿਛੜਨ ਦਾ ਦਰਦ ਸੀ, ਮੇਰੀ ਮਾਂ ਤੋਂ ਅਲੱਗ ਹੋਣ ਦਾ ਦਰਦ ਸੀ, ਜਾਂ ਮੇਰਾ ਘਰ ਛੱਡ ਕੇ ਆਉਣਾ, ਮੇਰਾ ਕਾਲਜ ਛੱਡ ਕੇ ਆਉਣਾ, ਮੇਰੀਆਂ ਫਰੈਂਡਸ ਛੱਡ ਕੇ ਆਉਣਾ, ਜਾਂ ਫਿਰ ਕੁਛ ਅਜਿਹੀਆਂ ਗੱਲਾਂ ਜਿਹੜੀਆਂ ਮੈਨੂੰ ਇੱਥੇ ਵੀ ਚੰਗੀਆਂ ਲੱਗੀਆਂ, ਉਹ ਸੋਹਣੇ ਬੀਚ ਸੀ, ਇੱਥੋਂ ਦਾ ਸੋਹਣਾ ਕਲਚਰ ਸੀ, ਇੱਥੋਂ ਦੇ ਲੋਕਾਂ ਦੀ ਨਿਗਾਹ ਬੜੀ ਅੱਛੀ ਸੀ, ਕਿ ਮੈਨੂੰ ਬੜਾ ਚੰਗਾ ਲੱਗਦਾ ਸੀ ਕਿ ਕਿੰਨੇ ਵਧੀਆ ਲੋਕ ਨੇ, ਹੈ ਨਾ, ਜੋ ਜੋ ਮਰਜ਼ੀ ਕੱਪੜੇ ਪਾ ਤੁਰੇ ਫਿਰੋ, ਇਹ ਪਰਵਾਹ ਹੀ ਨੀ ਕਰਦੇ, ਕੋਈ ਵੇਖਦਾ ਨੀ, ਕੋਈ ਨੀ ਬੁਰੀ ਨਜ਼ਰ ਨਾਲ ਦੇਖਦਾ ਕਿਸੇ ਨੂੰ, ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੈਨੂੰ ਇੱਥੇ ਚੰਗੀਆਂ ਲੱਗੀਆਂ ਮੈਂ ਉਹ ਵੀ ਆਪਣੀਆਂ ਉਹਨਾਂ ਨੂੰ ਵੀ ਆਪਣੀਆਂ ਗਜ਼ਲਾਂ ਦਾ ਆਪਣੇ ਸ਼ਹਿਰਾਂ ਦਾ ਵਿਸ਼ਾ ਬਣਾਇਆ ਹੈ। ਲੇਕਿਨ ਬਸ ਕੁਛ ਅਜਿਹੇ ਮਣਕੇ, ਕੁਛ ਏਦਾਂ ਦੇ ਅਹਿਸਾਸ, ਏਦਾਂ ਦੇ ਖਿਆਲ ਇਕੱਠੇ ਹੁੰਦੇ ਗਏ ਤਾਂ ਉਹ ਫਿਰ ਗਜ਼ਲਾਂ ਰੂਪੀ ਮਣਕੇ ਮੈਂ ਇਕੱਠੇ ਕਰੇਗੀ, ਤੇ ਮੈਨੂੰ ਇਸ ਜਿਹੜੀ ਮਣਕੇ ਇਕੱਠੇ ਕਰਦਿਆਂ ਕਰਦਿਆਂ ਰੂਹ ਦੀ ਗਾਨੀ ਪਰਾਉਣ ਤੇ ਮੈਨੂੰ ਘੱਟੋ ਘੱਟ 2-2.5 ਸਾਲ ਲੱਗੇ, ਤੇ ਇਸ ਤਰ੍ਹਾਂ ਵੱਖੋ ਵੱਖਰੀਆਂ ਬਸ ਜਿਹੜੀਆਂ ਹੈਗੇ ਨੇ ਟੋਪਿਕਸ ਉਹਨਾਂ ਨੂੰ ਛੂਹਿਆ ਹੋਇਆ। ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮੈਂ ਇਸ ਨੂੰ ਬਾਕਾਇਦਾ ਬਹਿਰ ਦੇ ਵਿੱਚ, ਗਜ਼ਲ ਦੀ ਇੱਕ ਵਿਧਾ ਹੈ ਜਿਸ ਨੂੰ ਮੈਨੂੰ ਜੋ ਮੇਰੇ ਪਰਸਨਲ ਵਿਊਜ਼ ਨੇ ਕਿ ਉਸਨੂੰ ਸਿੱਖਣਾ ਪੈਂਦਾ ਬਾਕਾਇਦਾ, ਜ਼ਰੂਰ ਗੁਰੂ ਧਾਰ ਕੇ ਉਸਨੂੰ ਸਿੱਖਿਆ ਜਾਣਾ ਚਾਹੀਦਾ, ਉਸਨੂੰ ਉਸਦੀ ਪੂਰੀ ਜਿਹੜੀ ਸਿੱਖਿਆ ਉਹ ਲੈਣੀ ਬਹੁਤ ਜ਼ਰੂਰੀ ਹੈ। ਮੈਂ ਇੱਕ ਗੱਲ ਹਮੇਸ਼ਾ ਕਿਹਾ ਕਰਦੀ ਹਾਂ ਜੋ ਸੱਚੀ ਮੇਰੇ ਦਿਲੋਂ ਉੱਠਦੀ ਹੈ ਉਹ ਇਹ ਕਿ ਗਜ਼ਲ ਹੈ ਨਾ ਜਿਹੜੀ ਇਹ ਬਿਲਕੁਲ ਸਾਡੀ ਧੀਆਂ ਵਰਗੀ ਹੈ, ਮੇਰੀ ਆਪਣੀ ਬੇਟੀ ਵਰਗੀ ਹੈ, ਜਿਹੜੀ ਕਿ ਬੰਦਿਸ਼ ਵਿੱਚ ਹੀ ਚੰਗੀ ਲੱਗਦੀ ਹੈ। ਧੀਆਂ ਬੰਦਿਸ਼ ਵਿੱਚ ਹੋਣੀਆਂ ਚਾਹੀਦੀਆਂ ਨੇ, ਬੰਦਿਸ਼ ਵਿੱਚ ਹੀ ਸੋਹਣੀਆਂ ਲੱਗਦੀਆਂ। ਸਾਡਾ ਸੁਹੱਪਣ ਹੀ ਇਸੇ ਵਿੱਚ ਹੈ ਕਿ ਅਸੀਂ ਬੰਦਿਸ਼ ਚ ਰਹਿੰਦੀ ਹਾਂ। ਲੇਕਿਨ
ਜੀ
ਮੈਂ ਬਹੁਤ ਥਾਵਾਂ ਦੇ ਉੱਤੇ ਜਿੱਥੇ ਵੀ ਮੈਨੂੰ ਲੱਗਿਆ ਕਿ ਹਾਂ ਇਸ ਨੂੰ ਇੱਥੇ ਉਡਾਰੀ ਭਰਨੀ ਚਾਹੀਦੀ ਹੈ, ਮੈਂ ਉੱਥੇ ਉਡਾਰੀ ਭਰਨ ਦਿੱਤੀ ਹੈ। ਮੈਂ ਛੋਟੀਆਂ ਛੋਟੀਆਂ ਜਿੱਥੇ ਸਾਡੇ ਉਸਤਾਦ ਲੋਕਾਂ ਨੇ ਕਿਹਾ ਕਿ ਇੱਥੇ ਛੂਟ ਲਈ ਜਾ ਸਕਦੀ ਹੈ, ਮੈਂ ਪੂਰੀ ਕੋਸ਼ਿਸ਼ ਕਰਕੇ ਕਿ ਆਪਣੀ ਗੱਲ ਨੂੰ ਬਹਿਰ ਚ ਕਿਹਾ ਜਾਏ, ਪੂਰੀ ਵਿਧਾ ਦੇ ਅਨੁਸਾਰ ਕਿਹਾ ਜਾਏ, ਤਾਂ ਮੈਂ ਅਜਿਹਾ ਕੁਛ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਉਮੀਦ ਹੈ ਮੇਰੇ ਪਾਠਕਾਂ ਨੂੰ ਮੇਰੀਆਂ ਜਿਹੜੀਆਂ ਰਚਨਾਵਾਂ ਨੇ ਪਸੰਦ ਆਈਆਂ ਹੋਣਗੀਆਂ। ਬਸ ਜੀ ਇਸ ਤਰ੍ਹਾਂ ਇਹ ਸਫ਼ਰ ਚੱਲਿਆ ਤੇ ਰੂਹ ਦੀ ਗਾਨੀ ਜਿਹੜੀ ਹੈ ਆਪ ਸਭ ਦੀ ਨਜ਼ਰ ਹੈ
ਜੀ। ਮੈਂ ਜਦੋਂ ਤੁਹਾਡੀ ਇਹ ਕਿਤਾਬ ਪੜ੍ਹ ਰਹੀ ਸੀ, ਜਦੋਂ ਗਜ਼ਲਾਂ ਪੜ੍ਹ ਰਹੀ ਸੀ ਸੁਰਿੰਦਰ ਜੀ, ਮੈਂ ਇੱਥੇ ਜ਼ਰੂਰ ਇਹ ਆਪਣੇ ਦਰਸ਼ਕਾਂ ਨੂੰ, ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਵੇਂ ਗਜ਼ਲ ਜੋ ਆਪਾਂ ਸੋਚਦੇ ਹਾਂ ਕਿ ਗਜ਼ਲ ਦੀ ਕਿਤਾਬ ਹੈ, ਤਾਂ ਗਜ਼ਲ ਜਿਹੜੀ ਹੈ ਆਮ ਤੌਰ ਤੇ ਪਿਆਰ ਮੁਹੱਬਤ ਦੇ ਨਾਲ ਹੀ ਰਿਲੇਟਡ ਹੁੰਦੀ ਹੈ, ਪਿਆਰ ਮੁਹੱਬਤ ਤੇ ਲਿਖੀਆਂ ਜਾਂਦੀਆਂ ਗਜ਼ਲਾਂ। ਪਰ ਜਿਹੜੀਆਂ ਤੁਹਾਡੀਆਂ ਗਜ਼ਲਾਂ ਨੇ ਜ਼ਿੰਦਗੀ ਦੇ ਹਰ ਪਹਿਲੂ ਨੂੰ, ਹਰ ਪੱਖ ਨੂੰ ਇਹਨਾਂ ਨੇ ਛੋਇਆ, ਜਿਹੜੀ ਕਿ ਇਹ ਗੱਲ ਮੇਰੇ ਦਿਲ ਨੂੰ ਬਹੁਤ ਲੱਗੀ। ਸੋ ਤੁਸੀਂ ਇਸ ਬਾਰੇ ਕੁਛ ਕਹਿਣਾ ਚਾਹੋਗੇ ਕਿ ਤੁਸੀਂ ਇਹ ਗਜ਼ਲਾਂ ਜਿਹੜੀਆਂ ਨੇ ਤੁਸੀਂ ਹਟ ਕੇ ਲਿਖੀਆਂ, ਤੇ ਬਹੁਤ ਘੱਟ ਮੈਂ ਕਹਿੰਦੀ ਕਿ ਪੰਜਾਬੀ ਜਿਹੜੀਆਂ ਲੇਖਕਾਂ ਨੇ ਉਹਨਾਂ ਨੇ ਗਜ਼ਲਾਂ ਲਿਖੀਆਂ ਨੇ, ਤੇ ਤੁਸੀਂ ਤੁਹਾਨੂੰ ਇਹ ਇਸ ਤਰ੍ਹਾਂ ਨਹੀਂ ਲੱਗਿਆ ਕਦੇ ਕਿ ਇਹ ਤੁਹਾਡੇ ਲਈ ਔਖਾ ਕੰਮ ਹੈ, ਕਿਉਂਕਿ ਕੋਈ ਵੀ ਲੇਡੀਜ਼ ਇਸ ਖੇਤਰ ਵਿੱਚ ਨਹੀਂ ਨੇ, ਕੋਈ ਵੀ ਲੇਖਕਾਵਾਂ ਨਹੀਂ ਹਨ, ਕਿਉਂਕਿ ਸਾਰੇ ਲੇਖਕ ਜ਼ਿਆਦਾਤਰ ਗਜ਼ਲਾਂ ਲਿਖਦੇ ਨੇ?
ਨਹੀਂ, ਮੈਨੂੰ ਕਦੇ ਔਖਾ ਨਹੀਂ ਲੱਗਿਆ, ਮੈਨੂੰ ਬੜਾ ਚੰਗਾ ਲੱਗਿਆ। ਰਾਦਰ ਮੈਂ ਇਹ ਕਹਾਂਗੀ ਕਿ ਮੈਨੂੰ ਬੜਾ ਵਧੀਆ ਲੱਗਿਆ ਕਿ ਆਪਣੀ ਜਿਹੜੀ ਗੱਲ ਹੈ ਉਹ ਖੁੱਲ ਕੇ, ਚਾਹੇ ਤਾਂ ਉਹ ਰੋਮੈਂਟਿਕ ਹੈ, ਚਾਹੇ ਉਹ ਔਰਤ ਦੇ ਬਾਰੇ ਹੈ, ਚਾਹੇ ਉਹ ਪ੍ਰਦੇਸ਼ਾਂ ਦੇ ਬਾਰੇ ਹੈ, ਆਪਣੀ ਗੱਲ ਨੂੰ ਬੇਝਿਜਕ ਕਹਿ ਦੇਣਾ, ਸੋਹਣੇ ਲਫ਼ਜ਼ਾਂ ਚ ਕਹਿ ਦੇਣਾ। ਮੈਂ ਫਿਰ ਉਸੇ ਗੱਲ ਤੇ ਆ ਰਹੀ ਹਾਂ, ਕਿਉਂਕਿ ਸਾਡੇ ਸੰਸਕਾਰ ਨੇ, ਸਾਡੀ ਇੱਕ ਬੰਦਿਸ਼ ਹੈ, ਸਾਡੀ ਨੈਤਿਕਤਾ ਹੈ ਜਿਸ ਨੂੰ ਅਸੀਂ ਭੁੱਲਦੇ ਵੀ ਨਹੀਂ। ਹੁਣ ਗੱਲ ਇਹ ਹੈ, ਇੱਕ ਫੀਮੇਲ ਹੋਣ ਦੇ ਨਾਤੇ ਮੈਂ ਉਹ ਗੱਲ ਕਹਿਣੀ ਵੀ ਹੈ, ਪਰ ਮੈਂ ਇੱਕ ਬੰਦਿਸ਼ ਚ ਰਹਿ ਕੇ ਆਪਣੀ ਨੈਤਿਕਤਾ ਦੇ ਆਧਾਰ ਦੇ ਉੱਤੇ ਆਪਣੀ ਨੈਤਿਕਤਾ ਵੀ ਨੀ ਭੁੱਲਣੀ, ਤੇ ਮੈਂ ਗੱਲ ਨੂੰ ਕਹਿਣਾ ਵੀ ਹੈ। ਮੈਂ ਇਸ ਚੀਜ਼ ਦਾ ਬੜੇ ਆਪਣੇ ਮਨ ਚ ਧਿਆਨ ਰੱਖ ਕੇ ਜਿਹੜੀ ਗਜ਼ਲ ਹੈ ਮੈਂ ਕਹੀ ਹੈ, ਯਾਨੀ ਕਿ ਮੈਂ ਨੰਗੇ ਪੁੰਗੇ ਲਫ਼ਜ਼ਾਂ ਦਾ ਜਿਹੜਾ ਪ੍ਰਯੋਗ ਕਰਨ ਤੋਂ ਗ੍ਰੇਸ ਕੀਤਾ ਹੈ ਕਿ ਮੈਂ ਗੱਲ ਕਹਾਂਗੀ, ਲੇਕਿਨ ਉਹ ਬੜੀ ਸੋਹਣੇ ਜਿਹੇ ਸ਼ਬਦਾਂ ਦੇ ਵਿੱਚ ਕਹੀ ਜਾਏ ਜਿਹੜੀ ਕਿ ਸਭ ਨੂੰ ਚੰਗੀ ਲੱਗੇ। ਤੇ ਮੈਂ ਕੋਸ਼ਿਸ਼ ਵੀ ਕੀਤੀ ਹੈ ਕਿ ਵੱਖੋ ਵੱਖਰੇ ਵਿਸ਼ੇ ਜ਼ਰੂਰ ਚੁੱਕੇ ਜਾਣ, ਔਰਤਾਂ ਤੇ ਔਰਤ ਦੇ ਬਾਰੇ ਮੈਂ ਕਾਫੀ ਲਿਖਿਆ। ਜੇਕਰ ਪ੍ਰਦੇਸ਼ ਚ ਆਈਆਂ ਤਾਂ ਉਹ ਦਰਦ ਕਿਤੇ ਨਾ ਕਿਤੇ ਸੀ, ਮੈਂ ਉਸਨੂੰ ਕਾਫੀ ਲਿਖਿਆ ਕਿ ਉਹਨਾਂ ਮਾਵਾਂ ਦੇ ਦਾ ਕੀ ਹਾਲ ਹੁੰਦਾ ਜੋ ਆਪਣੇ ਬੱਚਿਆਂ ਨੂੰ ਭੇਜ ਦਿੰਦੀਆਂ ਨੇ ਪ੍ਰਦੇਸ਼ਾਂ ਦੇ ਵਿੱਚ।
ਹੈਲੋ,
ਹਾਂਜੀ ਹਾਂਜੀ
ਜੀ, ਮਾਫ ਕਰਨਾ ਕੁਛ ਪ੍ਰੋਬਲਮ ਆ ਗਈ ਸੀ ਮੈਨੂੰ, ਤੁਹਾਡੀ ਆਵਾਜ਼ ਨਹੀਂ ਸੁਣ ਪਾਈ। ਤੇ ਮੈਂ ਆਪਣੇ ਸਰੋਤਿਆਂ ਨੂੰ ਇੱਥੇ ਜ਼ਰੂਰ ਦੱਸਣਾ ਚਾਹਾਂਗੀ ਕਿ ਸੁਰਿੰਦਰ ਜੀ ਨੇ ਇਹ ਜਿਹੜੀ ਕਿਤਾਬ ਲਿਖੀ ਹੈ ਰੂਹ ਦੀ ਗਾਨੀ, ਇਸ ਦੀਆਂ ਆਡੀਓ ਬੁੱਕ ਵੀ ਇਸ ਦੀ ਅਵੇਲੇਬਲ ਹੈ ਯੂਟਿਊਬ ਤੇ, ਜਿਹੜੀ ਕਿ ਅਸੀਂ ਬਿਲਕੁਲ ਫ੍ਰੀ ਸੁਣ ਸਕਦੇ ਹਾਂ। ਤੇ ਮੈਂ ਸੁਰਿੰਦਰ ਜੀ ਤੁਹਾਡੀ ਇਹ ਵੋਲਿਊਮ 1 ਮੈਂ ਪੂਰੀ ਸੁਣ ਲਈ ਹੈ, ਤੇ ਇਨ ਪ੍ਰੋਗਰੈਸ ਹੈ ਜੀ ਵੋਲਿਊਮ 2, ਕਿਉਂਕਿ ਮੈਨੂੰ ਵੈਸੇ ਪੜ੍ਹਨਾ ਮੈਨੂੰ ਬਹੁਤ ਚੰਗਾ ਲੱਗਦਾ, ਪਰ ਕਿਉਂਕਿ ਆਡੀਓ ਬੁੱਕ ਬਹੁਤ ਸੌਖੀ ਹੈ ਇੱਥੇ ਦੀ ਇੰਨੀ ਬਿਜ਼ੀ ਲਾਈਫ ਵਿੱਚ ਕੰਮ ਕਰਦੇ ਕਰਦੇ ਵੀ, ਮੈਂ ਉਹ ਸਾਰਾ ਵੋਲਿਊਮ 1 ਜਿਹੜਾ ਤੁਹਾਡੀਆਂ ਗਜ਼ਲਾਂ ਦਾ ਜਿਹੜਾ ਅਧਿਆਇ ਹੈ ਉਹ ਸੁਣ ਲਿਆ। ਤੇ ਮੇਰੇ ਖਿਆਲ ਚ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਇਹਨਾਂ ਦੀਆਂ ਜਿਹੜੀਆਂ ਆਡੀਓ ਬੁੱਕਸ ਬਣਾਈਆਂ ਨੇ, ਕਿਉਂਕਿ ਕੰਮ ਕਰਦੇ ਕਰਦੇ ਵੀ ਅਸੀਂ ਉਹ ਆਡੀਓ ਬੁੱਕਸ ਸੁਣ ਸਕਦੇ ਹਾਂ ਤੇ ਨਾਲ ਹੀ ਗਜ਼ਲਾਂ ਦਾ ਆਨੰਦ ਜਿਹੜਾ ਅਸੀਂ ਉਹ ਲੈ ਸਕਦੇ ਹਾਂ।
ਬਿਲਕੁਲ, ਮੇਰੇ ਮੈਨੂੰ ਇਹ ਆਈਡੀਆ ਬੜਾ, ਕਿਉਂਕਿ ਆਪਾਂ ਇੱਥੇ ਟ੍ਰੇਨ ਤੇ ਜਾਈਦਾ ਹੈ ਤੇ ਲੰਬਾ ਲੰਬਾ ਸਫ਼ਰ ਕਰਦੇ ਆ ਲੋਕ, ਔਰ ਮੈਂ ਸਭ ਨੂੰ ਦੇਖਦੀ ਕਿ ਉਹ ਮੋਬਾਈਲ ਉਹਨਾਂ ਦੇ ਹੈ, ਈਅਰਫੋਨ ਉਹਨਾਂ ਨੇ ਲਗਾਏ ਹੋਏ ਹੈ ਤੇ ਕੁਛ ਨਾ ਕੁਛ ਸੁਣ ਰਹੇ ਹੈ, ਤੇ ਇਹ ਆਈਡੀਆ ਇਸ ਤਰ੍ਹਾਂ ਮੇਰੇ ਦਿਮਾਗ ਵਿੱਚ ਆਇਆ ਕਿ ਕਿੰਨੀ ਵਧੀਆ ਗੱਲ ਹੈ ਨਾ, ਕਿ ਜੇਕਰ ਆਪਾਂ ਇਸ ਨੂੰ ਇਹਦੀ ਆਡੀਓ ਬੁੱਕ ਬਣਾ ਲਈ ਜਾਵੇ ਕਿ ਇਸ ਨੂੰ ਸੁਣਿਆ ਵੀ ਜਾ ਸਕੇ, ਕਿਉਂਕਿ ਮੇਰੇ ਕੋਲ ਇੱਕ ਅੰਦਾਜ਼ ਹੈ ਆਪਣੀ ਗੱਲ ਕਹਿਣ ਦਾ, ਤੇ ਮੈਂ ਫਿਰ ਥੋੜਾ ਜਿਹਾ ਫਾਇਦਾ ਉਠਾਇਆ ਔਰ ਇੱਕ ਨਵਾਂ ਕੰਮ ਕਰਨ ਦੀ
ਬਹੁਤ ਹੀ ਵਧੀਆ ਲੱਗਦੀ ਹੈ।
ਜੀ ਜੀ ਬਿਲਕੁਲ ਨਹੀਂ ਉਹ ਬਹੁਤ ਵਧੀਆ ਲੱਗਦੀ ਕਿਉਂਕਿ ਜਿਹੜਾ ਪਿੱਛੇ ਲਾਈਟ ਜਾਂ ਮਿਊਜ਼ਿਕ ਸੂਦਿੰਗ ਮਿਊਜ਼ਿਕ ਚੱਲਦਾ ਜਦੋਂ ਤੁਸੀਂ ਗਜ਼ਲਾਂ ਬੋਲਦੇ ਹੋ ਤੇ ਤੁਹਾਡੀ ਆਵਾਜ਼ ਜਿਹੜੀਆਂ ਰਿਕਾਰਡਡ ਗਜ਼ਲਾਂ ਨੇ ਬਹੁਤ ਹੀ ਵਧੀਆ ਲੱਗੀਆਂ ਖੈਰ ਮੈਨੂੰ ਬਹੁਤ ਵਧੀਆ ਲੱਗੀਆਂ ਸਾਡੇ ਸਰੋਤਿਆਂ ਨੂੰ ਮੈਂ ਜ਼ਰੂਰ ਕਹਾਂਗੀ ਕਿ ਜ਼ਰੂਰ ਸੁਣੋ ਯੂਟਿਊਬ ਤੇ ਜਾ ਕੇ ਰੂਹ ਦੀ ਗਾਨੀ ਦੀ ਆਡੀਓ ਬੁੱਕ ਤੇ ਫਿਰ ਸਾਨੂੰ ਜ਼ਰੂਰ ਦੱਸੋ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਸੁਰਿੰਦਰ ਜੀ ਹੁਣ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ ਤੇ ਗੀਤ ਤੋਂ ਬਾਅਦ ਅਸੀਂ ਜ਼ਰੂਰ ਸੁਣਨਾ ਚਾਹਾਂਗੇ ਤੁਹਾਡੀਆਂ ਕੁਝ ਗਜ਼ਲਾਂ ਜਿਹੜੀਆਂ ਤੁਹਾਡੇ ਦਿਲ ਦੇ ਬਹੁਤ ਕਰੀਬ ਨੇ
ਹਾਂਜੀ ਜ਼ਰੂਰ
ਗਜ਼ਲ ਕਾ ਸਾਜ਼ ਉਠਾਓ ਬੜੀ ਉਦਾਸ ਹੈ ਰਾ ਗਜ਼ਲ ਕਾ ਸਾਜ਼ ਉਠਾਓ ਬੜੀ ਉਦਾਸ ਹੈ ਰਾ ਨਵਾਏ ਮੀਰ ਸੁਣਾਓ
ਜੀ ਸਵਾਗਤ ਹੈ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਪ੍ਰੋਗਰਾਮ ਲਹਿਰਾਂ ਜੋ ਕਿ 8 ਤੋਂ ਲੈ ਕੇ 10 ਵਜੇ ਤੱਕ ਸਿਡਨੀ ਦੇ ਟਾਈਮ ਦੇ ਅਕੋਰਡਿੰਗ ਚਲਾਉਂਦੇ ਹਾਂ ਜੀ ਅਸੀਂ ਹਰ ਰੋਜ਼ ਤੁਸੀਂ ਹਰ ਰੋਜ਼ ਪ੍ਰੋਗਰਾਮ ਸੁਣ ਸਕਦੇ ਹੋ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਸਕਦੇ ਹੋ ਮੈਸੇਜਿਸ ਕਰਕੇ ਤੇ ਬਹੁਤ ਹੀ ਪਿਆਰੀ ਗਜ਼ਲ ਅਸੀਂ ਜਗਜੀਤ ਸਿੰਘ ਜੀ ਦੀ ਆਵਾਜ਼ ਵਿੱਚ ਸੁਣੀ ਕਿਉਂਕਿ ਗੱਲਾਂ ਬਾਤਾਂ ਵੀ ਗਜ਼ਲਾਂ ਦੇ ਨਾਲ ਗਜ਼ਲਾਂ ਬਾਰੇ ਹੀ ਹੋ ਰਹੀਆਂ ਸਨ
ਸਾਡੇ ਨਾਲ ਇਸ ਟਾਈਮ ਗਜ਼ਲਾਂ ਦੇ ਸਿਤਾਰੇ ਸੁਰਿੰਦਰ ਸਿੱਧੂ ਜੀ ਮੌਜੂਦ ਨੇ, ਜਿਨ੍ਹਾਂ ਨਾਲ ਅਸੀਂ ਗੱਲਾਂ ਬਾਤਾਂ ਕਰ ਰਹੇ ਸੀ ਜੀ। ਤੇ ਸੁਰਿੰਦਰ ਜੀ ਸਵਾਗਤ ਹੈ ਇੱਕ ਵਾਰ ਫੇਰ ਪ੍ਰੋਗਰਾਮ ਵਿਚ ਜੀ ਤੁਹਾਡਾ। ਤੇ ਮੈਂ ਕਹਾਂਗੀ ਕਿ ਥੋੜੀ ਤੁਸੀਂ ਸਾਨੂੰ ਜੇ ਕੋਈ ਇੱਕ ਜਾਂ ਇੱਕ ਬਹੁਤ ਪਿਆਰੀ ਜੀ ਗਜ਼ਲ ਰੂਹ ਦੀ ਗਾਨੀ ਵਿਚੋਂ ਇੱਕ ਜਾਂ ਦੋ ਜੋ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਣ ਜ਼ਰੂਰ ਸੁਣਾਓ ਸਰੋਤਿਆਂ ਨੂੰ ਤੇ ਸਾਨੂੰ।
ਜੀ ਜ਼ਰੂਰ। ਇੱਕ ਗਜ਼ਲ ਜਿਹੜੀ ਮੈਨੂੰ ਮੈਨੂੰ ਬੜੀ ਚੰਗੀ ਲੱਗਦੀ ਹੈ, ਮੈਂ ਆਪ ਬੜੀ ਰੂਹ ਲਿਖੀ ਹੈ ਜੋ, ਕਿਉਂਕਿ ਮੈਂ ਹਮੇਸ਼ਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਮੈਨੂੰ ਮਾਹੌਲ ਕਦੇ ਵੀ ਏਦਾਂ ਦਾ ਨਹੀਂ ਮਿਲਿਆ, ਮੈਨੂੰ ਕਦੇ ਨਹੀਂ ਲੱਗਿਆ ਕਿ ਮੈਂ ਲੜਕੀਆਂ ਤੇ ਮੇਰੇ ਤੇ ਬੰਦਿਸ਼ ਲਗਾਈ ਗਈ ਹੈ ਜਾਂ ਮੈਨੂੰ ਕੋਈ ਰੋਕ ਟੋਕ ਹੈ ਮੇਰੇ ਤੇ। ਫਿਰ ਮੈਨੂੰ ਮੇਰੇ ਪਰਿਵਾਰ ਮੇਰੀ ਜਿਹੜੀ ਇਨ ਲਾਸ ਦੇ ਵਿੱਚ ਵੀ, ਕਿਉਂਕਿ ਮੇਰੇ ਹਸਬੈਂਡ ਥੀਏਟਰ ਆਰਟਿਸਟ ਨੇ, ਖੁਦ ਸਾਹਿਤਕ ਨੇ, ਉਹਨਾਂ ਦਾ ਸੁਭਾਅ ਏਦਾਂ ਦਾ ਹੈ ਨਾ, ਉਹਨਾਂ ਨੇ ਮੈਨੂੰ ਕਦੇ ਰੋਕ ਟੋਕ ਨਹੀਂ ਲਗਾਈ ਮੇਰੇ ਤੇ। ਮੈਨੂੰ ਕਦੇ ਨਹੀਂ ਲੱਗਿਆ ਕਿ ਜਿਹੜੀ ਔਰਤ ਹੈ ਉਹ ਪੈਰ ਦੀ ਜੁੱਤੀ ਹੈ ਜਾਂ ਉਹ ਘੱਟ ਹੈ ਕਿਸੇ ਨਾਲੋਂ। ਮੈਨੂੰ ਹਮੇਸ਼ਾ ਮੈਂ ਉਹਨੂੰ ਇੱਕ ਬੜੀ ਪਾਕ ਤੇ ਬੜੀ ਉੱਚੀ ਸੁੱਚੀ ਜਿਹੜੀ ਰੂਹ ਕਰਕੇ ਜਾਣਿਆ ਔਰਤ ਨੂੰ। ਤੇ ਮੈਂ ਕੁਛ ਸ਼ੇਅਰ ਜੋ ਕਹੀ ਕਿ ਕਦੇ ਲੱਗਦਾ ਨਦੀ ਹਮ ਹੈ, ਕਦੇ ਲੱਗਦਾ ਨਦੀ ਹਮ ਹੈ, ਕਦੇ ਮੈਂ ਪਿਆਸ ਲੱਗਦੀ ਹਾਂ, ਮੈਂ ਚੰਨ ਦੀ ਰਿਸ਼ਮ ਹਾਂ ਤੇ ਵਾਂਗ ਸੂਰਜ ਦੇ ਵੀ ਮਗਦੀ ਹਾਂ।
ਵਾਹ।
ਕਦੇ ਲੱਗਦਾ ਨਦੀ ਹਾਂ ਮੈਂ, ਕਦੇ ਮੈਂ ਪਿਆਸ ਲੱਗਦੀ ਹਾਂ, ਮੈਂ ਚੰਨ ਦੀ ਰਿਸ਼ਮ ਹਾਂ ਤੇ ਵਾਂਗ ਸੂਰਜ ਦੇ ਵੀ ਮਗਦੀ ਹਾਂ, ਨਵੀਂ ਇੱਕ ਸੋਚ ਹਾਂ ਤੇ ਫੈਲਣਾ ਹੈ ਰੋਸ਼ਨੀ ਦੇ ਵਾਂਗ, ਹਨੇਰਾ ਕਿੰਜ ਮਿਟਾਏਗਾ, ਮੈਂ ਬਣ ਅੰਗਿਆਰ ਦਗਦੀ ਹਾਂ।
ਵਾਹ, ਬਹੁਤ ਹੀ ਵਧੀਆ ਸੁਰਿੰਦਰ ਜੀ।
ਇੱਜ਼ਤ ਤੂੰ ਮੇਰੀ ਤੇ ਤੂੰ ਹੀ ਮੇਰੀ ਪਾਕ ਇੱਕ ਆਇਤ, ਇਬਾਦਤ ਤੂੰ ਮੇਰੀ ਤੇ ਤੂੰ ਹੀ ਮੇਰੀ ਪਾਕ ਇੱਕ ਆਇਤ, ਤੂੰ ਮੰਦਰ ਹੈ ਮੇਰਾ ਮੈਂ ਉਸਦੇ ਅੰਦਰ ਜੋਤ ਜਗਦੀ ਹਾਂ, ਤੂੰ ਮੰਦਰ ਹੈ ਮੇਰਾ ਮੈਂ ਉਸਦੇ ਅੰਦਰ ਜੋਤ ਜਗਦੀ ਹਾਂ, ਨਾ ਉਹ ਮਗਰੂਰ ਕੇ ਅੰਤਰ ਹੈ ਕੇਵਲ ਉਨੀਕੀ ਦਾ, ਨਾ ਹੋ ਮਗਰੂਰ ਕੇ ਅੰਤਰ ਹੈ ਕੇਵਲ ਉਨੀ ਇੱਕੀ ਦਾ, ਜੇ ਤੂੰ ਸੂਰਤ ਹੈ ਮੁੰਦਰੀ ਦੀ ਤਾਂ ਮੈਂ ਵੀ ਸੀਰਤ ਨਗਦੀ ਹਾਂ। ਪਰਾਏ ਹੋ ਗਏ ਆਪਣੇ, ਸ਼ੁਕਰੀਆ, ਪਰਾਏ ਹੋ ਗਏ ਆਪਣੇ ਗਲੇ ਨਵਿਆਂ ਦੇ ਜਾ ਲੱਗੇ, ਸਖਾਂ ਮੈਂ ਕਿਵੇਂ ਬਦਲਾਂ, ਮੈਂ ਕਿਹੜਾ ਰੀਤ ਜਗਦੀ ਹਾਂ, ਸਿਦਕ ਹਾਂ ਮੈਂ ਕਿਵੇਂ ਬਦਲਾਂ, ਮੈਂ ਕਿਹੜਾ ਰੀਤ ਜਗਦੀ ਹਾਂ।
ਜੀ ਬਹੁਤ ਗਜ਼ਲ ਸੁਰਿੰਦਰ ਜੀ,
ਮੈਨੂੰ ਬੜੀ ਅੱਛੀ ਲੱਗਦੀ ਹੈ, ਮੇਰੇ ਦਿਲ ਨੂੰ ਚੰਗੀ ਲੱਗਦੀ ਹੈ ਬਸ ਜਦੋਂ ਵੀ ਮੈਂ ਬੋਲਦੀ ਹਾਂ।
ਜੀ ਜੀ ਬਹੁਤ ਬਹੁਤ ਹੀ ਵਧੀਆ ਗਜ਼ਲ ਹੈ ਤੁਸੀਂ ਲਿਖੀ ਹੈ। ਇਹ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਲੇਖਕ ਉਹੀ ਲਿਖ ਸਕਦਾ ਹੈ ਜਿਸ ਤਰ੍ਹਾਂ ਦੇ ਉਸਦੇ ਵਿਚਾਰ ਹੁੰਦੇ ਨੇ, ਤੇ ਜ਼ਰੂਰ ਉੱਚੇ ਵਿਚਾਰਾਂ ਵਾਲਾ ਲੇਖਕ ਜਿਹੜਾ ਵਧੀਆ ਗਜ਼ਲਾਂ ਲਿਖ ਸਕਦਾ। ਮੈਂ ਕਹਿੰਦੀ ਹਾਂ ਕਿ ਜਿਵੇਂ ਤੁਸੀਂ ਹੁਣੇ ਕਿਹਾ ਕਿ ਮੈਂ ਨਹੀਂ ਸਮਝਦੀ ਕਿ ਔਰਤ ਕਿਸੇ ਤੋਂ ਘੱਟ ਹੈ ਅੱਜ ਦੀ ਦੁਨੀਆ ਵਿੱਚ, ਅਸੀਂ ਵੀ ਪੂਰਾ ਯੋਗਦਾਨ ਆਪਣਾ ਅੱਜ ਦੀ ਸੋਸਾਇਟੀ ਵਿੱਚ ਪਾ ਰਹੇ ਹਾਂ, ਤੇ ਉਸਦੇ ਅਕੋਰਡਿੰਗ ਮੈਂ ਕਹਿੰਦੀ ਹਾਂ ਕਿ ਬਹੁਤ ਹੀ ਪਿਆਰੀ ਤੁਸੀਂ ਇਹ ਗਜ਼ਲ, ਬਹੁਤ ਹੀ ਸੋਹਣੀ ਗਜ਼ਲ ਤੁਸੀਂ ਇਹ ਲਿਖੀ। ਤੇ ਇਸ ਤੋਂ ਇਲਾਵਾ ਜੇ ਤੁਸੀਂ ਕੋਈ ਹੋਰ ਗਜ਼ਲ ਸਾਨੂੰ ਇੱਕ ਹੋਰ ਸੁਣਾ ਦਿਓ ਤੇ ਬਹੁਤ ਆਭਾਰੀ ਹੋਵਾਂਗੇ ਤੁਹਾਡੇ।
ਜੀ ਜ਼ਰੂਰ। ਅਗਲੇ ਜੀ, ਤਾਰੇ ਟਿਮ ਟਿਮਾਉਂਦੇ ਹਨ, ਇਹ ਤਾਰੇ ਟਿਮ ਟਿਮਾਉਂਦੇ ਹਨ, ਹੁੰਗਾਰੇ ਕਿਉਂ ਨਹੀਂ ਭਰਦੇ।
ਜੀ,
ਇਹ ਤਾਰੇ ਟਿਮ ਟਿਮਾਉਂਦੇ ਹਨ, ਹੁੰਗਾਰੇ ਕਿਉਂ ਨਹੀਂ ਭਰਦੇ, ਇਹ ਸਾਰੇ ਅੱਗ ਲਾਉਂਦੇ ਹਨ, ਹੁੰਗਾਰੇ ਕਿਉਂ ਨਹੀਂ ਭਰਦੇ।
ਵਾਹ।
ਚਮਨ ਵਿੱਚ ਕੂਕ ਦੀ ਕੋਇਲ, ਪਈ ਚਰਚੋਲ ਚਿੜੀਆਂ ਦੀ, ਚਮਨ ਵਿੱਚ ਕੂਕ ਦੀ ਕੋਇਲ, ਪਈ ਚਰਚੋਲ ਚਿੜੀਆਂ ਦੀ, ਇਹ ਪੰਛੀ ਗੀਤ ਗਾਉਂਦੇ ਹਨ, ਹੁੰਗਾਰੇ ਕਿਉਂ ਨਹੀਂ ਭਰਦੇ। ਇਹ ਪੰਛੀ ਗੀਤ ਗਾਉਂਦੇ ਹਨ, ਹੁੰਗਾਰੇ ਕਿਉਂ ਨਹੀਂ ਭਰਦੇ। ਤੇਰੇ ਖਤ ਪਿਆਰ ਵਿਚ ਭਿੱਜੇ ਸਰਾਣੇ ਰੱਖ ਕੇ ਸੌਂਦੀ ਹਾਂ
ਜੀ।
ਤੇਰੇ ਖਤ ਪਿਆਰ ਵਿਚ ਭਿੱਜੇ ਸਰਾਣੇ ਰੱਖ ਕੇ ਸੌਂਦੀ ਹਾਂ ਕਿ ਤੱਕ ਕੇ ਮੁਸਕਰਾਉਂਦੇ ਹਨ ਹੁੰਗਾਰੇ ਕਿਉਂ ਨਹੀਂ ਕਰਦੇ।
ਬਹੁਤ ਖੂਬਸੂਰਤ, ਬਹੁਤ ਖੂਬਸੂਰਤ ਸੁਰਿੰਦਰ ਜੀ।
ਸੁਪਨੇ ਸ਼ੁਕਰੀਆ। ਕਈ ਸੁਪਨੇ ਮੁਹੱਬਤ ਦੇ ਮੈਂ ਨੈਣਾ ਵਿਚ ਸਜਾਏ ਨੇ
ਜੀ।
ਕਈ ਸੁਪਨੇ ਮੁਹੱਬਤ ਦੇ ਮੈਂ ਨੈਣਾ ਵਿਚ ਸਜਾਏ ਨੇ ਇਹ ਆਪਣੇ ਬਣ ਕੇ ਆਉਂਦੇ ਹਨ ਹੁੰਗਾਰੇ ਕਿਉਂ ਨਹੀਂ ਭਰਦੇ।
ਬਹੁਤ ਖੂਬਸੂਰਤ ਜੀ।
ਮੇਰੇ ਵਿਹੜੇ ਦੀ ਰੌਣਕ ਫੁੱਲ ਮਹਿੰਜੂ ਪਾ ਪਾ ਪਾਲੇ ਨੇ
ਜੀ।
ਮੇਰੇ ਵਿਹੜੇ ਦੀ ਰੌਣਕ ਫੁੱਲ ਮਹਿੰਜੂ ਪਾ ਪਾ ਪਾਲੇ ਨੇ ਇਹ ਕੋਲ ਆਪਣੇ ਬੁਲਾਉਂਦੇ ਹਨ ਹੁੰਗਾਰੇ ਕਿਉਂ ਨਹੀਂ ਭਰਦੇ।
ਬਹੁਤ ਖੂਬਸੂਰਤ।
ਇਹ ਬੁੱਲੇ ਸਾਵਣੀ ਰੁੱਤ ਦੇ ਸ਼ਰਾਰਤ ਕਰਕੇ ਲੰਘ ਜਾਂਦੇ ਜਲਾਉਂਦੇ ਹਨ ਤਪਾਉਂਦੇ ਹਨ ਹੁੰਗਾਰੇ ਕਿਉਂ ਨਹੀਂ ਭਰਦੇ।
ਵਾਹ।
ਮੇਰੇ ਨਾਂ ਜਜ਼ਬੇ ਤੋਂ ਕੀਤੇ ਜਿਨ੍ਹਾਂ ਦੇ ਸ਼ੇਰ ਘੜ ਲਏ ਮੈਂ ਇਹ ਗਜ਼ਲਾਂ ਤਾਂ ਸਜਾਉਂਦੇ ਹਨ ਹੁੰਗਾਰੇ ਕਿਉਂ ਨਹੀਂ ਭਰਦੇ
ਜੀ। ਬਹੁਤ ਖੂਬਸੂਰਤ।
ਸਿਦਕ ਦੇ ਸਾਹਾਂ ਵਿਚ ਵਸੀ ਇਹ ਸਾਹ ਤੈਨੂੰ ਧਿਆਉਂਦੇ ਹਨ ਜੇ ਸਾਹ ਤੈਨੂੰ ਧਿਆਉਂਦੇ ਹਨ ਹੁੰਗਾਰੇ ਕਿਉਂ ਨਹੀਂ ਭਰਦੇ। ਜੇ ਸਾਹ ਤੈਨੂੰ ਧਿਆਉਂਦੇ ਹਨ ਹੁੰਗਾਰੇ ਕਿਉਂ ਨਹੀਂ ਭਰਦੇ
ਹੁੰਗਾਰੇ ਕਿਉਂ ਨਹੀਂ ਭਰਦੇ ਜੀ। ਬਹੁਤ ਖੂਬਸੂਰਤ ਗਜ਼ਲ, ਬਹੁਤ ਹੀ ਪਿਆਰੀ ਗਜ਼ਲ ਸੁਰਿੰਦਰ ਜੀ। ਤੇ ਇੱਥੇ ਸਾਡੇ ਜਗਤਾਰ ਸਿੰਘ ਗਿੱਲ ਹਾਂਗਕਾਂਗ ਤੋਂ ਸਾਡਾ ਪ੍ਰੋਗਰਾਮ ਸੁਣਦੇ ਨੇ, ਉਹਨਾਂ ਨੇ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਤੇ ਉਹਨਾਂ ਨੇ ਕਿਹਾ ਕਿ ਅਬੋਹਰ DAV ਕਾਲਜ ਦੀ ਜ਼ਿਕਰ ਕੀਤਾ, ਉਹਨਾਂ ਨੇ ਕਹਿੰਦੇ ਉਹਨਾਂ ਨੇ ਕਾਫੀ ਕਲਾਕਾਰ ਦਿੱਤੇ ਹਨ ਇਸ ਕਾਲਜ ਨੇ, ਭੰਗੜੇ ਚ ਕੁਲਵੰਤ ਕੰਤਾ, ਸਰਜੀਤ ਭਾਜੀ, ਇਕਬਾਲ ਰੁਪਾਣਾ, ਤਾਰੀ ਕੰਧਵਾਲਾ, ਸੇਦੀ ਤੇ ਬਲਵਿੰਦਰ ਵਰਗੇ ਦਿੱਤੇ। ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ, ਬਹੁਤ ਖੁਸ਼ ਹੈ ਜੀ। ਬਹੁਤ ਬਹੁਤ ਧੰਨਵਾਦ ਜਗਤਾਰ ਸਿੰਘ ਗਿੱਲ ਜੀ ਤੁਹਾਡਾ ਹਾਂਗਕਾਂਗ ਤੋਂ ਸਾਡੇ ਨਾਲ ਜੁੜਨ ਲਈ। ਤੇ ਸੁਰਿੰਦਰ ਜੀ ਹੁਣ ਕਿਉਂਕਿ ਹਜੇ ਗੱਲਾਂ ਬਾਤਾਂ ਤਾਂ ਬਹੁਤ ਹੋਰ ਕਰਨ ਤੇ ਤੁਹਾਡੇ ਨਾਲ ਦਿਲ ਕਰ ਰਿਹਾ ਕਿ ਬਹੁਤ ਸਾਰੀਆਂ ਗਜ਼ਲਾਂ ਹੋਰ ਸੁਣੀਆਂ, ਪਰ ਕਿਉਂਕਿ ਅਸੀਂ ਵੀ ਸਮੇਂ ਦੇ ਪਾਬੰਦ ਹਾਂ ਜੀ, ਜਾਂਦੇ ਜਾਂਦੇ ਕੋਈ ਸੁਨੇਹਾ ਜੇ ਤੁਸੀਂ ਸਾਡੇ ਸਰੋਤਿਆਂ ਨੂੰ ਦੇਣਾ ਚਾਹੁੰਦੇ ਹੋਵੋ
ਜੀ। ਮੈਂ ਜ਼ਰੂਰ, ਮੈਂ ਇੱਕ ਗੱਲ ਹਮੇਸ਼ਾ ਜੋ ਮੈਨੂੰ ਮੇਰੇ ਦਿਲ ਨੂੰ ਸਮਝ ਆਉਂਦੀ ਹੈ ਕਿ ਜ਼ਰੂਰ ਜ਼ਰੂਰ ਤੁਸੀਂ ਆਪਣੇ ਬੱਚਿਆਂ ਨੂੰ ਖੁਦ ਜਿਹੜਾ ਕਿਤਾਬਾਂ ਪੜ੍ਹਨ ਵਾਲੇ ਪਾਸੇ ਜ਼ਰੂਰ ਲਾਓ, ਕਿਉਂਕਿ ਕੁਛ ਵੀ ਜੇਕਰ ਅਸੀਂ ਅੱਛੇ ਇਨਸਾਨ ਬਣਨਾ ਚਾਹੁੰਦੇ ਹਾਂ, ਅਸੀਂ ਜ਼ਿੰਦਗੀ ਚ ਕੁਛ ਵੀ ਕਰਨਾ ਚਾਹੁੰਦੇ ਹਾਂ, ਕੁਛ ਵੀ ਨਵਾਂ ਸਿੱਖਣਾ ਚਾਹੁੰਦੇ ਹਾਂ, ਉਹਦੇ ਲਈ ਚੰਗੇ ਪਾਠਕ ਬਣਨਾ ਬਹੁਤ ਜ਼ਰੂਰੀ ਹੈ। ਸਾਡੀ ਕਿਤਾਬਾਂ ਦੇ ਵਿੱਚ ਬਹੁਤ ਸਾਰਾ ਸਾਹਿਤ, ਬਹੁਤ ਸਾਰੀਆਂ ਚੰਗੀਆਂ ਗੱਲਾਂ, ਬਹੁਤ ਸਾਰੀ ਨੈਤਿਕਤਾ ਜੋ ਕਿ ਖਤਮ ਹੁੰਦੀ ਜਾ ਰਹੀ ਹੈ, ਸਾਡਾ ਸੱਭਿਆਚਾਰ ਸਾਰਾ ਛੁਪਿਆ ਪਿਆ ਉਹਨਾਂ ਕਿਤਾਬਾਂ ਦੇ ਵਿੱਚ। ਲਿਖਣ ਵਾਲਿਆਂ ਨੇ ਆਪਣੀ ਜ਼ਿੰਦਗੀ ਲਾ ਦਿੱਤੀ, ਉਹਨਾਂ ਨੇ ਆਪਣੇ ਬੱਚਿਆਂ ਦੇ ਵਾਂਗ ਇੰਨੀਆਂ ਪਿਆਰੀਆਂ ਪਿਆਰੀਆਂ ਰਚਨਾਵਾਂ, ਚਾਹੇ ਉਹ ਕਹਾਣੀਆਂ ਨੇ, ਉਹ ਨਾਵਲ ਨੇ, ਉਹ ਗੀਤ ਨੇ, ਉਹ ਗਜ਼ਲਾਂ ਨੇ, ਉਹ ਕੁਛ ਵੀ ਹੈ, ਇੰਨਾ ਇੰਨਾ ਸੋਹਣਾ ਸਾਡੇ ਸਾਹਮਣੇ ਲਿਖ ਕੇ ਕਿਤਾਬਾਂ ਦੇ ਵਿੱਚ ਸਾਂਭ ਕੇ ਰੱਖ ਦਿੱਤਾ। ਤੇ ਮੇਰੀ ਇਹ ਗੁਜ਼ਾਰਿਸ਼ ਹੈ ਸਭ ਨੂੰ ਕਿ ਬੀਂਗ ਪੇਰੈਂਟਸ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਕਿਤਾਬਾਂ ਵਾਲੇ ਪਾਸੇ ਜ਼ਰੂਰ ਮੋੜੀਏ। ਬੇਸ਼ੱਕ ਸੋਸ਼ਲ ਮੀਡੀਆ ਤੇ, ਬੇਸ਼ੱਕ ਆਨਲਾਈਨ ਸਭ ਕੁਛ ਪਿਆ, ਪਰ ਫਿਰ ਵੀ ਹਾਰਡ ਕਾਪੀ ਦੀ ਜਿਹੜੀਆਂ ਕਿਤਾਬਾਂ ਨੇ ਉਹਨਾਂ ਦਾ ਇੱਕ ਆਪਣਾ ਰੁਝਾਨ ਹੈ, ਉਹਨਾਂ ਦੀ ਇੱਕ ਆਪਣੀ ਯੂਨੋ ਅਰਥ ਹੈ ਉਹਦਾ ਉਹਨਾਂ ਦਾ। ਤੇ ਸਾਨੂੰ ਚੰਗੇ ਪਾਠਕ ਜਿਹੜੇ ਆ ਉਹ ਪੈਦਾ ਕਰਨੇ ਚਾਹੀਦੇ ਨੇ। ਜ਼ਰੂਰ ਕਿਤਾਬਾਂ ਜਿਹੜੀਆਂ ਉਹ ਪੜ੍ਹਨੀਆਂ ਸ਼ੁਰੂ ਕਰੋ ਜਨਮ ਦਿਨ ਤੇ, ਜਾਂ ਹੋਰ ਆਪਾਂ ਜਿਹੜੇ ਪਾਰਟੀਜ਼ ਤੇ ਗਿਫਟ ਦਿੰਦੇ ਹਾਂ ਉਹਦੇ ਵੱਲ ਵੀ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਇਹ ਸਿਖਾਈਏ ਕਿ ਕਿਤਾਬਾਂ ਤੋਂ ਵੱਧ ਅਨਮੋਲ ਕੋਈ ਤੋਹਫ਼ਾ ਹੋ ਹੀ ਨਹੀਂ ਸਕਦਾ, ਤਾਂ ਮੈਨੂੰ ਲੱਗਦਾ ਇਸ ਤੋਂ ਅਨਮੋਲ ਗੱਲ ਹੋਰ ਕੋਈ ਨਹੀਂ ਹੋਏਗੀ। ਸੋ ਇਸੇ ਗੁਜ਼ਾਰਿਸ਼ ਦੇ ਨਾਲ ਸ਼ੁਕਰੀਆ। ਔਰ ਜੇਕਰ ਉਹ ਵੈਸੇ ਵੀ ਇੱਕ ਚੰਗੇ ਲੇਖਕ ਬਣਨ ਵਾਸਤੇ ਵੀ ਬਹੁਤ ਜ਼ਰੂਰੀ ਹੈ
ਜੀ
ਚੰਗਾ ਕੁਛ ਪੜ੍ਹਨਾ, ਲੇਖਕ ਹੋਣ ਤੋਂ ਪਹਿਲਾਂ
ਬਿਲਕੁਲ
ਚੰਗੇ ਪਾਠਕ ਬਣਨਾ ਜ਼ਰੂਰੀ ਹੈ,
ਹੋਣਾ ਬਹੁਤ ਜ਼ਰੂਰੀ ਹੈ ਜੀ। ਬਿਲਕੁਲ ਬਿਲਕੁਲ ਸੁਰਿੰਦਰ ਜੀ, ਬਹੁਤ ਹੀ ਪਿਆਰਾ ਸੁਨੇਹਾ ਤੁਸੀਂ ਸਾਡੇ
ਸਰੋਤਿਆਂ ਨੂੰ ਦਿੱਤਾ, ਸਾਨੂੰ ਦਿੱਤਾ। ਪੂਰੀ ਕੋਸ਼ਿਸ਼ ਕਰਾਂਗੇ ਆਪਣੀ ਜ਼ਿੰਦਗੀ ਵਿੱਚ ਇਸ ਨੂੰ ਲਾਗੂ ਕਰਨ ਦੀ। ਤੇ ਸਾਡੇ ਸਰੋਤੇ ਜਗਤਾਰ ਸਿੰਘ ਗਿੱਲ ਜੀ ਵੀ ਹਾਂਗਕਾਂਗ ਤੋਂ ਕਹਿ ਰਹੇ ਨੇ ਕਿ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਜੀ। ਸਾਨੂੰ ਵੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਅਸੀਂ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਲਈ ਅੱਜ ਸਾਡੇ ਪ੍ਰੋਗਰਾਮ ਲਈ ਕੱਢਿਆ।
ਜੀ ਬਹੁਤ ਬਹੁਤ ਸ਼ੁਕਰੀਆ ਜਗਤਾਰ ਜੀ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੀ। ਮੈਂ ਸਭ ਇਕਬਾਲ ਸਿੰਘ ਜੀ ਮੇਰੇ ਟੀਚਰ ਰਹੇ ਨੇ, ਮੈਂ ਉਹਨਾਂ ਦੇ ਕੋਲੋਂ ਪੜ੍ਹੀ ਹਾਂ। ਬਲਵਿੰਦਰ ਮੇਰੇ ਨਾਲ ਗਿੱਧੇ ਭੰਗੜੇ ਅਸੀਂ ਸਭ ਇਕੱਠੇ ਰਹੇ ਹਾਂ। ਅਮਰਿੰਦਰ ਬਲਵਿੰਦਰ ਸਾਹਿਬ ਨਾਲ ਸੀ ਔਰ ਕੋਈ ਸ਼ੱਕ ਨੀ ਜੀ ਡੀ ਏ ਵੀ ਕਾਲਜ ਦੇ ਵਿੱਚੋਂ ਬਹੁਤ 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 ਕੁਛ ਸਿੱਖਣ ਨੂੰ ਮਿਲਿਆ ਮੈਨੂੰ। ਮੈਂ ਅੱਜ ਜੋ ਕੁਛ ਵੀ ਆ ਆਪਣੇ ਪੇਰੈਂਟਸ ਦੀ ਬਦੌਲਤ, ਆਪਣੇ ਅਧਿਆਪਕਾਂ ਦੀ ਬਦੌਲਤ ਆ, ਮੈਂ ਅਜਿਹੇ ਸਾਥੀਆਂ ਦੀ ਬਦੌਲਤ ਆ ਜਿਨ੍ਹਾਂ ਨੇ ਮੈਨੂੰ ਬਹੁਤ ਕੁਛ ਸਿਖਾਇਆ। ਤੋ ਇਸ ਦੇ ਨਾਲ ਹੀ ਮੈਂ
ਬਹੁਤ
ਆਪ ਸਭ ਦਾ ਸ਼ੁਕਰੀਆ ਅਦਾ ਕਰਦੀ ਹਾਂ
ਜੀ। ਸ਼ੁਕਰੀਆ ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਤੇ ਸਾਡੇ ਨਾਲ ਇੰਨੀਆਂ ਪਿਆਰੀਆਂ ਇੰਨੀਆਂ ਮਿੱਠੀਆਂ ਗਜ਼ਲਾਂ ਸ਼ੇਅਰ ਕਰਨ ਲਈ ਤੇ ਇੰਨੇ ਪਿਆਰੇ ਸੁਨੇਹੇ ਦੇਣ ਲਈ ਬਹੁਤ ਬਹੁਤ ਧੰਨਵਾਦ।
ਸ਼ੁਕਰੀਆ ਜੀ
ਜੀ ਦੋਸਤੋ। ਤੇ ਹੁਣ ਸਾਨੂੰ ਵੀ ਦਿਓ ਵਿਦਾ ਜੀ, ਟਾਈਮ ਇਜਾਜ਼ਤ ਨਹੀਂ ਦੇ ਰਿਹਾ ਹੋਰ ਗੱਲਾਂ ਕਰਨ ਦਾ। ਗੱਲਾਂ ਬਾਤਾਂ ਤਾਂ ਬਹੁਤ ਚੰਗਾ ਲੱਗਦਾ ਤੁਹਾਡੇ ਸਭ ਨਾਲ ਕਰਕੇ। ਅਗਲੇ ਸੋਮਵਾਰ ਫੇਰ ਮਿਲਾਂਗੇ ਇਸੇ ਟਾਈਮ 8-10 ਸਿਡਨੀ ਟਾਈਮ ਦੇ ਅਕੋਰਡਿੰਗ ਤੇ ਫੇਰ ਕਰਾਂਗੇ ਗੱਲਾਂ ਬਾਤਾਂ। ਤੇ ਹੁਣ ਦਿਓ ਜੀ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।